ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਜੋ ਲੜੀਵਾਰ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਵਿੱਚੋਂ ਇੱਕ ਪੌੜੀ ਨੂੰ ਆਧਾਰ ਬਣਾ ਕੇ ਵਿਚਾਰ ਦੀ ਪ੍ਰਾਰੰਭਤਾ ਕੀਤੀ ਹੈ ਕਿ ਗੁਰਸਿੱਖੀ ਦੇ ਲਕਸ਼ਣ ਚਿੰਨ੍ਹ ਜਾਂ ਨਿਸ਼ਾਨੀ ਕੀ ਹੈ। ਭਾਈ ਸਾਹਿਬ ਨੇ ਸਾਰੀ ਪੌੜੀ ਵਿੱਚ ਪਾਣੀ ਦੀ ਉਦਾਹਰਣ ਲੈ ਕੇ ਗੁਰਸਿੱਖ ਦੇ ਜੀਵਨ ਨੂੰ ਬਿਆਨ ਕੀਤਾ ਹੈ। ਇਉਂ ਕਹਿ ਲਈਏ ਜੋ ਪਾਣੀ ਦੇ ਗੁਣ ਨੇ ਉਹਨਾਂ ਗੁਣਾਂ ਦੇ ਆਧਾਰ ਤੇ ਸਿੱਖ ਦੇ ਜੀਵਨ ਵਿੱਚ ਕੈਸੇ ਗੁਣ ਨੇ ਉਸ ਸੰਬੰਧੀ ਭਾਈ ਸਾਹਿਬ ਨੇ ਬਹੁਤ ਵਿਸਤਾਰ ਸਹਿਤ ਸਮਝਾਇਆ ਹੈ। ਕੱਲ ਆਪਾਂ ਵਿਚਾਰ ਕਰ ਰਹੇ ਸੀ ਕਿ ਜ਼ਮੀਨ ਸਾਰਿਆਂ ਦੇ ਪੈਰਾਂ ਥੱਲੇ ਰਹਿੰਦੀ ਹੈ, ਭਾਵੇਂ ਕੋਈ ਪੁੰਨ ਕਰਮ ਕਰਨ ਵਾਲਾ ਹੈ ਤੇ ਭਾਵੇਂ ਕਿਸੇ ਬੰਦੇ ਨੇ ਸਾਰੀ ਜ਼ਿੰਦਗੀ ਪਾਪ ਕਰਮ ਕੀਤੇ ਨੇ, ਭਾਵੇਂ ਕੋਈ ਬਹੁਤ ਵੱਡਾ ਸੂਝਵਾਨ ਸਿਆਣਾ ਗਿਆਨਵਾਨ ਪੁਰਸ਼ ਹੈ, ਤੇ ਭਾਵੇਂ ਅੱਤ ਦਾ ਮਹਾਮੂਠ ਮੂਰਖ ਬੰਦਾ ਜਿਸ ਨੂੰ ਬੋਲਣ ਦਾ ਵੀ ਸਮਝ ਪਤਾ ਨਹੀਂ, ਜ਼ਮੀਨ ਉਹਦੇ ਵੀ ਪੈਰਾਂ ਥੱਲੇ ਰਹਿੰਦੀ ਹੈ। ਪੁੰਨੀ ਪਾਪੀ, ਧਰਮੀ ਕੁਕਰਮੀ, ਸੰਤ ਅਸੰਤ, ਚੰਗੇ ਮੰਦੇ, ਪਸ਼ੂ ਪੰਛੀ, ਜੀਵ ਕੀੜੇ ਮਕੌੜੇ, ਉਹ ਸਾਰੇ ਧਰਤੀ ਦੇ ਉੱਪਰ ਨੇ, ਧਰਤੀ ਸਾਰਿਆਂ ਦੇ ਪੈਰਾਂ ਥੱਲੇ ਹੈ। ਪਰ ਪਾਣੀ ਜੋ ਹੈ ਉਹ ਜ਼ਮੀਨ ਤੋਂ ਵੀ ਥੱਲੇ ਹੈ। ਪਾਣੀ ਦੀ ਨਿਰਮਾਣਤਾ ਧਰਤੀ ਤੋਂ ਵੀ ਜ਼ਿਆਦਾ ਨਿਮਰਖ ਹੈ। ਭਾਈ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਸਿੱਖ ਦਾ ਪਹਿਲਾ ਲਕਸ਼ਣ ਇਹ ਵੇ ਕਿ ਸੱਚ ਇਹ ਵੇ ਉਹ ਸਭ ਦੇ ਚਰਨਾਂ ਦੀ ਧੂੜ ਹੀ ਨਿਮਰਤਾ ਵਿੱਚ ਬਣ ਕੇ ਰਹਿੰਦਾ ਹੈ। ਆਪਾਂ ਵਿਚਾਰ ਪ੍ਰਾਰੰਭ ਕੀਤੀ ਸੀ ਸਿੱਖੀ ਦਾ ਪਹਿਲਾ ਗੁਣ ਅੰਦਰ ਦੀ ਨਿਰਮਾਣਤਾ। ਆਓ ਉਸੇ ਹੀ ਪ੍ਰਕਰਨ ਨੂੰ, ਉਸੇ ਸਬਜੈਕਟ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਔਰ ਇਤਿਹਾਸ ਵਿੱਚੋਂ ਆਪਾਂ ਵਿਚਾਰਨ ਦਾ ਯਤਨ ਕਰੀਏ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਕਿਸੇ ਵੀ ਚੀਜ਼ ਵਿੱਚ ਜਿੱਥੇ ਭਰਮ, ਪਖੰਡ ਜਾਂ ਵਿਖਾਵਾ ਪ੍ਰਤੀਤ ਹੁੰਦਾ ਹੋਵੇ, ਭਾਵੇਂ ਉਹ ਕਰਮ ਧਾਰਮਿਕ ਸ਼ਬਦਾਵਲੀ ਵਿੱਚ ਬਹੁਤ ਪਵਿੱਤਰ ਮੰਨਿਆ ਜਾਏ, ਪਰ ਜਿੱਥੇ ਵੀ ਪਖੰਡ, ਭਰਮ, ਵਿਖਾਵਾ, ਸਵਾਰਥ ਬਣ ਜਾਏਗਾ, ਧੰਨ ਗੁਰੂ ਗ੍ਰੰਥ ਸਾਹਿਬ ਨੇ ਉਸ ਚੰਗੇ ਕਰਮ ਦੇ ਪ੍ਰਤੀ ਵੀ ਸਾਨੂੰ ਵਿਖਾਵੇ ਤੋਂ ਸੁਚੇਤ ਕੀਤਾ ਹੈ। ਪਹਿਲੀਆਂ ਕੁਛ ਬਾਣੀ 'ਚੋਂ ਮੈਂ ਬੇਨਤੀਆਂ ਕਰਨੀਆਂ ਨੇ। ਇੱਕ ਹੈ ਸੱਚਮੁੱਚ ਅੰਦਰ ਦੀ ਨਿਮਰਤਾ, ਇੱਕ ਹੈ ਕੁੜਾਵੀ ਨਿਮਰਤਾ। ਮੈਂ ਸ਼ਬਦ ਵਰਤਿਆ ਇੱਕ ਕੁੜਾਵੀ ਪਖੰਡ ਵਾਲੀ ਨਿਮਰਤਾ। ਅੰਦਰ ਦੀ ਨਿਮਰਤਾ ਨੂੰ ਸਵੀਕਾਰ ਕੀਤਾ ਹੈ, ਹਾਲਾਂਕਿ ਅੰਦਰੂਨੀ ਤੌਰ 'ਤੇ ਜਿਹੜਾ ਨਿਮਰਖ ਹੈ ਸਰੀਰ ਦੇ ਐਕਸ਼ਨ ਉਹਦੇ ਅਤੇ ਪਖੰਡੀ ਦੇ ਇੱਕ ਬਰਾਬਰ ਲੱਗਣਗੇ, ਸਰੀਰ ਦੀ ਮੁਦਰਾ ਇੱਕੋ ਜਿਹੀ ਲੱਗੇਗੀ। ਪਰ ਸੱਚ ਇਹਵੇ ਗੁਰੂ ਗ੍ਰੰਥ ਸਾਹਿਬ ਨੇ ਇਹ ਵੀ ਫੈਸਲਾ ਕਰ ਦਿੱਤਾ ਕਿ ਸਰੀਰ ਦੀ ਮੁਦਰਾ ਅਤੇ ਦੋਨਾਂ ਦੀ ਇੱਕੋ ਜਿਹੀ ਹੈ, ਪਰ ਤੂੰ ਸਰੀਰ ਦੇ ਝੁਕਣੇ ਨੂੰ ਕੇਵਲ ਨਿਮਰਤਾ ਨਾ ਸਮਝੀ ਜਿੰਨੀ ਦੇਰ ਤੱਕ ਇਨਸਾਨ ਦਾ ਆਪਣਾ ਅੰਦਰ ਨਹੀਂ ਝੁਕਦਾ। ਥੋੜ੍ਹੇ ਜਿਹਾ ਉਸੀ ਬਾਣੀ 'ਚੋਂ ਲੈ ਲਈਏ ਬਚਨ, ਇਹਦੇ ਨਾਲ ਹੋਰ ਵੀ ਥੋੜ੍ਹਾ ਜਿਹਾ ਖੁਲਾਸਾ ਹੋ ਜਾਏਗਾ। ਦੇਖੋ ਸ਼ਬਦ ਹੈ ਨਾਮ ਜਪਣ ਵਾਲਾ, ਬੰਦਗੀ ਕਰਨ ਵਾਲਾ, ਉਸ ਲਈ ਸ਼ਬਦ ਗੁਰਦੇਵ ਨੇ ਸੰਤ, ਭਗਤ, ਮਹਾਂਪੁਰਖ, ਸਾਧ, ਬ੍ਰਹਮ ਗਿਆਨੀ ਸਾਰੇ ਸ਼ਬਦ ਵਰਤੇ, ਬੜੇ ਸਤਿਕਾਰਤ ਸ਼ਬਦ ਨੇ। ਪਰ ਜਿੱਥੇ ਇਹਨਾਂ ਸ਼ਬਦਾਂ ਦੇ ਥੱਲੇ ਵੀ ਕੂੜ ਪਲਦਾ ਦਿਸਿਆ, ਇਸ ਸ਼ਬਦ ਦੇ ਥੱਲੇ ਕੋਈ ਕੁਕਰਮ ਕਰਦਾ ਦਿਸਿਆ, ਸੱਚ ਇਹ ਵੇ ਸਤਿਗੁਰੂ ਨੇ ਇਸ ਸ਼ਬਦ ਥੱਲੇ ਪਾਪ ਕਰਨ ਵਾਲਿਆਂ ਤੋਂ ਵੀ ਸਾਨੂੰ ਸੁਚੇਤ ਕੀਤਾ। ਬੇਨਤੀ ਕਰਾਂਗਾ, ਦੋ ਤਿੰਨ ਪ੍ਰਮਾਣ ਦਾਸ ਨੇ ਲੈਣੇ ਨੇ। ਆਸਾ ਕੀ ਵਾਰ ਵਿੱਚ ਸਤਿਗੁਰਾਂ ਦਾ ਇੱਕ ਬਚਨ ਹੈ, ਉਹ ਹੈ ਇੱਕ ਪਾਸੇ ਅੰਦਰ ਦਾ ਛਲ ਕਪਟ ਫਰੇਬ ਮਕਾਰਪੁਣਾ ਅਤੇ ਮਹਿਲ, ਅਤੇ ਦੂਜੇ ਪਾਸੇ ਵੇ ਬਾਹਰ ਦਾ ਬਿਲਕੁਲ ਸਾਦਾਪਣ ਅਤੇ ਅੰਦਰੋਂ ਪਰਮਾਤਮਾ ਦੀ ਬੰਦਗੀ ਵਿੱਚ ਹਰ ਵਕਤ ਜੁੜੇ ਰਹਿਣ ਵਾਲਾ। ਪਰ ਜਿਹੜਾ ਕਪਟੀ, ਫਰੇਬੀ, ਛਲੀਆ, ਉਹ ਬਾਹਰੋਂ ਭਾਵੇਂ ਜਿਤਨਾ ਮਰਜ਼ੀ ਮਿੱਠ ਬੋਲੜਾ ਵੀ ਹੋਵੇ, ਉਹਦੇ ਲਿਬਾਸ, ਉਹਦਾ ਚਿਹਰਾ, ਉਹਦੇ ਚੱਲਣ ਦਾ ਢੰਗ ਅੰਜ ਲੱਗੇ ਵੀ ਪਤਾ ਨਹੀਂ ਜਿਵੇਂ ਬਿਲਕੁਲ ਭੌਲੀ ਗਊ ਹੈ, ਪਰ ਜੇ ਅੰਦਰ ਦਾ ਕਪਟ, ਸਤਿਗੁਰੂ ਨੇ ਕਿਹਾ ਇਹਦੇ ਬਾਹਰ ਦੇ ਸਭ ਕਾਸੇ ਤੋਂ ਸੁਚੇਤ ਰਹੀ, ਹੋ ਸਕਦਾ ਕਿ ਇਹ ਇਸ ਧਰਮ ਦੇ ਸ਼ਬਦਾਵਲੀ ਦੇ ਪਰਦੇ ਦੇ ਥੱਲੇ ਕੁਕਰਮ ਕਰਦਾ ਹੋਵੇ। ਦੇਖੋ ਇਹ ਸਲੋਕ ਤੁਸੀਂ ਰੋਜ਼ ਪੜ੍ਹਦੇ ਸੁਣਦੇ ਹੋ ਕਿ ਅੰਦਰੋਂ ਝੂਠੇ ਪੈਜ ਬਾਹਰ, मैं बेनती करनी है कुड़ावी निम्रता की है ते अंदरूनी निम्रता नू किन्ना को थां दिता पर बाहर मुखी देखन नू दोनों चुक दे इको जय प्रतीत होने। महाराज जी ने फरमाया अंदरों झूठे जिस दे अंदर ता झूठ है ते झूठ है पर बाहरों ओदा लिबास ओदा जेड़ा रंग ढंग है वह लोगों नू प्रभावित करदा धर्मी होने दे नाते अंदरों झूठे पैज बाहर दुनिया अंदर फैल। महाराज कहिंदे ऐसे फरेबी कपटी छलिए बंदे धर्म अस्थान ते जाके तीर्थां ते भी टुब्बियां मारन सच एवे कि तीरथ दे पानी नाल भी इन्हां दे अंदर दू कपट नू दूर नहीं कीता जा सकता। अंदरों झूठे पैज बाहर दुनिया अंदर फैल अठ सठ तीर्थ जे ना वह उतरै नाही मैं। हुण देखो ये नहीं कह दिता भी इस दुनिया च चंगा ही कोई नहीं क्योंकि साडे ज़ेहन विच एक गल टिका दित्ती गई कि सारे माड़े ने सारे भैड़े ने सारे कपटी ने। मैं कल भी अर्ज कीती सी कदी भी बीज नाश नहीं हुंदा ते एक वार इसे स्थान ते संत बाबा तेजा सिंह जी डबल एम ए उन्होंने संत बाबा अतर सिंह मस्तुवाने वाले का जीवन लिख दिया आरंभ च गल लिखी है वह कहिंदे ने गुरु ग्रंथ साहब नू मत्था टेक के ते गुरु की हजूरी च कदी भी दावे नाल ये शब्द ना कहो कि अज सच दा काल पै गया है। कोई कमाई वाला नहीं कोई जप तप वाला नहीं कोई सिमरन वाला नहीं ते नाल वो क्योंकि आप पढ़ाते रहे ने। वह कहिंदे सन मान लो एक प्रोफेसर एक लैक्चरर जां टीचर मास्टर क्लासरूम विच होवे बाहरों आया होया बंदा उस क्लासरूम विच प्रवेश करके पहला शब्द ये कहे कि इस क्लास दे सारे बच्चे नलायक सारे विद्यार्थी नकम्मे सारे विद्यार्थी मूठ। कहिंदे हो सकदा न्याणे इस गल नू बड़ी खलकी फुलकी लैण कि चलो आया बोल के चला गया पर जिस टीचर ने पढ़ाना जदो ओदे कन्ना च आवाज़ पैगी वह किवें बर्दाश्त करेगा कि मैं अपनी क्लास विच एक भी विद्यार्थी लायक नहीं बना सकिया मेरी की देन। कहिंदे याद रखो क्लासरूम विच कोई खलो के कहे कि एक भी विद्यार्थी लायक नहीं ते टीचर दे पल्ले की रह गया ते गुरु ग्रंथ साहिब जुगो जुग अटल जिन्हां दे शब्द दी छूह ने अनेकां दा पार उतारा कीता अज भी कर रही है। गुरु दी हजूरी च कहना कि कोई भी कमाई वाला नहीं चेते रखी पूरे सतगुरु लिए कदे अपमानजनक शब्द ता नहीं तू बोल रहा पूरा सतगुरु समर्थ है समर्थ सतगुरु दी हजूरी विच कमाई वाला भी कायम रहेगा। मैं ता अर्ज कीती गुरबाणी ने उलारू पानी रखिया देखो एक पासे कह दिता कपटी बारे अंदरों झूठे पैज बार बारे हुण अगले पवित्र शलोक दे बचन इसे दे पढ़िए कि जिन पट अंदर बाहर गुदड़। कल्ले पखंडी नहीं कोई जरूरी नहीं कि कमाई वाला अपना बार मुखी अडंबर बहुत करे। महाराज कहिंदे जिन्हां दे अंदर परमात्मा दे नाम दी रेशमक है बाहर उन्हां दीआं पाटियां लीरां कपड़े उन्हां दे पाटियां लीरां कोई ज्यादा उन्हां दी वखावा परपंच नहीं। पखंडी बंदा चार चफेरे अडंबर करदा है ते जिहड़ा सच्चा उहनूं अडंबर करन दी की जरूरत है। महाराज कहिंदे जिन पट अंदर जिन्हां दे अंदर परमात्मा दे नाम रूपी रेशमक है बाहर उन्हां दे सादे बस्तर ने। महाराज कहिंदे संसार विच भले बंदे जिन पट अंदर बाहर गुदड़ ते भले संसार तिन नेको लगा रब सेती देखने विचार रंग हसै रंग रोवें चुप पी कर जाहे परवाह नाही किसै केरी बाज सच्चे ना। ना दा अर्थ खसम वाहिगुरु ये ना दा अर्थ ना वाचक नहीं एदा अर्थ जिन्हां दे उपर वाहिगुरु दी कृपा बाज सच्चे ना एक सच्चे परमात्मा पति तो बिना सच्चे वे उन्हां नूं किसे दी परवाह। हुण मेरे कहन तो मुराद ये सी कि दो बचन साडे सामने एक पासे परपंची है वह विखावा कर रहे पर धर्मी नहीं दूजे पासे ओ वे जिहड़ा असलियत सच कमा रहा है पर वह विखावा नहीं कर रहा। सतगुरु ने ता दोनों रखे मता कोई समझे
ਕਿ ਸੱਚ ਕਮਾਉਣ ਵਾਲਾ ਸੰਸਾਰ ਵਿੱਚ ਖਈ। ਆਹੋ ਇੱਕ ਹੋਰ ਅਸੀਂ ਬਚਨ ਲੈ ਲਈ, ਇੱਕ ਪਾਸੇ ਕਬੀਰ ਸਾਹਿਬ ਦਾ ਬਚਨ ਹੈ, ਸਲੋਕ ਹੈ, ਜਦੋਂ ਮਸਜਿਦ ਦੀ ਬਨੇਰੇ 'ਤੇ ਮੁੱਲਾਂ ਖਲੋ ਕੇ ਉੱਚੀ ਆਵਾਜ਼ ਦਿੰਦਾ, ਆਪਣੇ ਕੰਨਾਂ ਨੂੰ ਬੰਦ ਕਰਕੇ ਉੱਚੀ ਸਾਰੀ ਬਾਂਗ ਦਿੰਦਾ, ਅਤੇ ਕਬੀਰ ਸਾਹਿਬ ਉਹਦੇ ਲਈ ਇੱਕ ਸ਼ਬਦ ਵਰਤਦੇ ਨੇ ਕਿ ਜਿੰਨੀ ਉੱਚੀ ਆਵਾਜ਼ ਵਿੱਚ ਤੂੰ ਪੁਕਾਰ ਰਿਹਾ ਰੱਬ ਬੋਲਾ ਤਾਂ ਨਹੀਂ, ਚੁੱਪ ਕਰਕੇ ਬੈਠ, ਆਪਣੇ ਦਿਲ ਵਿੱਚ ਝਾਤੀ ਮਾਰ, ਜਿਹਨੂੰ ਤੂੰ ਆਵਾਜ਼ਾਂ ਮਾਰ ਰਿਹਾ ਬਨੇਰੇ 'ਤੇ ਨਾ ਚੜ, ਅੰਦਰ ਵਾਲੇ ਦਿਲ ਵਾਲੇ ਪਾਸੇ ਝਾਤੀ ਮਾਰ। ਇਹਦਾ ਮਤਲਬ ਉੱਚੀ ਪੁਕਾਰਨ ਦੀ ਕੀ ਲੋੜ? ਅਸੀਂ ਪੜ੍ਹਦੇ ਹਾਂ ਮੁੱਲਾਂ ਮੁਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਪਰਮਾਤਮਾ ਰੱਬ ਵਾਹਿਗੁਰੂ ਕੋਈ ਬੋਲਾ ਨਹੀਂ, ਜਾ ਕਾਰਨ, ਇਹਦਾ ਮਤਲਬ ਜਿਸ ਦੀ ਖਾਤਰ, ਜਾ ਕਾਰਨ ਦਰਦ ਕਰਾਂਗੇ ਜਿਸ ਦੀ ਖਾਤਰ, ਮੈਂ ਪਾਠ ਇੱਥੇ ਜਾ ਨਹੀਂ ਕੀਤਾ, ਜਾ ਕਾਰਨ ਜਿਸ ਦੀ ਖਾਤਰ, ਜਾ ਕਾਰਨ ਤੂੰ ਬਾਂਗ ਦੇ ਦਿਲ ਕੀ ਭੀਤਰ, ਜੋ ਇਹ ਉਹ ਤਾਂ ਤੇਰੇ ਦਿਲ ਵਿੱਚ ਹੈ। ਪਰ ਉਹ ਮਹਾਂਪੁਰਖ ਜਿੱਥੇ ਪਖੰਡ ਦੇਖਦੇ ਨੇ ਕਿ ਪੁਕਾਰਨ ਵਾਲਾ ਬੰਦਾ ਅੰਦਰ ਦੀ ਸੋਝੀ ਨਹੀਂ ਰੱਖਦਾ, ਸਿਰਫ ਬਾਹਰੋਂ ਰੌਲਾ ਪਾ ਰਿਹਾ, ਕਹਿਣ ਲੱਗੇ ਥੱਲੇ ਉੱਤਰ, ਦਿਲ 'ਚ ਝਾਤੀ ਮਾਰ, ਅਤੇ ਜਿਹੜਾ ਬੰਦਾ ਕਹਿੰਦਾ ਖਮੋਸ਼ੀ 'ਚ ਬੈਠਾ, ਕਦੀ ਸਿਮਰਨ ਨਹੀਂ ਕੀਤਾ, ਉਹਨੂੰ ਕਹਿੰਦੇ ਨੇ ਚੁੱਪ ਕਰਕੇ ਕਿਉਂ ਬੈਠਾ, ਰਾਤ ਦਿਨ ਉੱਚੀ ਪੁਕਾਰ, ਪਤਾ ਨਹੀਂ ਕਦੋਂ ਤੇਰੀ ਪੁਕਾਰ ਸੁਣੀ। ਹੁਣ ਦੇਖੋ ਇੱਕ ਪਾਸੇ ਪਖੰਡ ਹੈ, ਦੂਜੇ ਪਾਸੇ ਅਸਲੀਅਤ ਨੂੰ ਉਜਾਗਰ ਕਰਦਿਆਂ ਕਹਿ ਰਹੇ ਨੇ ਉਹਨਾਂ ਦੇ ਬਚਨ ਨੇ, ਕਬੀਰ ਕੇਸੋ ਕੇਸੋ ਕੂਕੀ ਹੈ। ਹੁਣ ਕੂਕਣ ਦਾ ਸੰਬੰਧ ਤਾਂ ਉੱਚਾ ਪੁਕਾਰਨ ਨਾਲ, ਮੈਂ ਤਾਂ ਬੇਨਤੀ ਕੀਤੀ ਵੀ ਆਪਾਂ ਇੱਕ ਪਾਸੜ ਹੋ ਕੇ ਉਲਾਰੂ ਹੋ ਕੇ ਨਾ ਚੱਲੀਏ। ਦੇਖੋ ਇੱਕ ਪੁਕਾਰਨ ਵਾਲਾ ਪਖੰਡੀ ਉਹਨੂੰ ਕਿਹਾ ਥੱਲੇ ਉੱਤਰ, ਅਤੇ ਜੁੜਦਾ ਜਿਹੜਾ ਚੱਲਣਾ ਚਾਹੁੰਦਾ ਉਹਨੂੰ ਕਹਿੰਦੇ ਨੇ ਦਿਨ ਰਾਤ ਆਵਾਜ਼ ਮਾਰ, ਉਹਨੂੰ ਪੁਕਾਰ, ਪਤਾ ਨਹੀਂ ਕਿਹੜੀ ਘੜੀ ਤੇਰੀ ਪੁਕਾਰ ਸੁਣੀ ਜੇ। ਕਬੀਰ ਕੇਸੋ ਕੇਸੋ ਕੂਕੀ ਹੈ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ ਕਬੂ ਕੇ ਸੁਣੈ ਪੁਕਾਰ। ਹੁਣ ਦੇਖੋ ਇੱਕ ਪਾਸੇ ਕਬੀਰ ਸਾਹਿਬ ਦੀ ਬਚਨ, ਉਹ ਕਹਿੰਦੇ ਨੇ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾ। ਪਰ ਦੂਜੇ ਪਾਸੇ ਜਦੋਂ ਪਰਪੰਚ ਦੇਖਿਆ ਤੇ ਉਹਨਾਂ ਨੇ ਸ਼ਬਦ ਵਰਤਿਆ, ਐਸੇ ਸੰਤ ਨਾ ਮੋਕੋ ਭਾਵੇਂ, ਡਾਲਾ ਸਿਉਂ ਪੇਡਾ ਗੁਟਕਾਵੇਂ। ਮੇਰੇ ਕਹਿਣ ਤੋਂ ਮੁਰਾਦ ਕਿ ਭਾਈ ਗੁਰਸਿੱਖੋ, ਜੇ ਕੋਈ ਬੰਦਾ ਪਰਪੰਚ ਕਰ ਰਿਹਾ, ਮਤ ਸਮਝੋ ਕਿ ਅਸਲੀਅਤ ਨਹੀਂ, ਪਖੰਡੀ ਬੰਦਾ ਵੀ ਹੈ, ਅੱਜ ਵੀ ਹੈ। ਮੈਂ ਇੱਕ ਬੇਨਤੀ ਕਰਾਂ ਨੂੰ ਨੈਗੇਟਿਵ ਨਾਲ ਜਾਣਾ, ਜਿੰਨੀ ਦੇਰ ਤੱਕ ਸੰਸਾਰ ਰਹੇਗਾ ਸੱਚ ਦੇ ਨਾਲ ਝੂਠ ਨੇ ਆਪਣਾ ਪਸਾਰਾ ਜ਼ਰੂਰ ਰੱਖਣਾ, ਧਰਮ ਵੀ ਰਹੇਗਾ ਅਤੇ ਕੁਕਰਮੀ ਬੰਦੇ ਵੀ। ਇੱਥੇ ਵੇਖੋ ਇੱਕ ਵਾਰੀ ਮੈਂ ਅਰਜ਼ ਕੀਤੀ ਸੀ, ਅਸੀਂ ਜਪਜੀ ਸਾਹਿਬ ਪੜ੍ਹਨੇ, ਗੁਰੂ ਨੇ ਕਦੀ ਦਵੈਸ਼ 'ਚ ਗੱਲ ਨਹੀਂ ਕੀਤੀ, ਜਿਹਨੂੰ ਸਮੱਤ ਦਿੱਤੀ ਸੱਚ ਇਵੇ। ਅਸੀਂ ਅਰਥ ਕਰਦੇ ਹਾਂ ਦਵੈਸ਼ 'ਚ, ਕਈ ਵਾਰੀ ਈਰਖਾ ਤੱਕ ਸ਼ਬਦ ਲੈ ਜਾਂਦੇ ਹਾਂ, ਨਹੀਂ ਗੁਰੂ ਦੇ ਸ਼ਬਦ 'ਚ ਦਵੈਸ਼ ਨਹੀਂ। ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਇੱਕ ਪੌੜੀ ਵਿੱਚ ਜਿਤਨੇ ਵੀ ਧਰਮੀ ਨੇ, ਇਕੱਲੇ ਸਿੱਖ ਨਹੀਂ, ਅੱਜ ਤੱਕ ਜਿੰਨੇ ਵੀ ਧਰਮ ਕਮਾਉਣ ਵਾਲੇ ਧਰਮ ਦੀਆਂ ਪਦਤੀਆਂ ਨੇ ਜਾਂ ਧਰਮ 'ਤੇ ਚੱਲਣ ਦੇ ਮਾਰਗ ਨੇ, ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ। ਕੋਈ ਜਪ ਕਰ ਰਿਹਾ, ਕੋਈ ਤਪ ਕਰ ਰਿਹਾ, ਕੋਈ ਵਿੱਦਿਆ ਪੜ੍ਹ ਰਿਹਾ, ਕੋਈ ਮੋਨੀ ਬਣ ਗਿਆ, ਕੋਈ ਸੂਰਮਾ ਬਣ ਗਿਆ, ਕੋਈ ਦਾਨੀ ਬਣ ਗਿਆ। ਕਹਿਣ ਲੱਗੇ ਤੇਰੀ ਘਰੀ ਭਲੀ ਕਾਰ। ਪਰ ਦੂਜੀ ਪੌੜੀ ਤੁਸੀਂ ਪੜ੍ਹੋਗੇ, ਉਹਦੇ ਵਿੱਚ ਉਹਨਾਂ ਕੰਮਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੂੰ ਧਰਮ ਕਹਿੰਦਾ ਪਾਪ ਹੈ। ਅਸੀਂ ਪੌੜੀ ਪੜ੍ਹਦੇ ਹਾਂ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਰ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰਮਹ ਭਕ ਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਦੇਖੋ ਭਲੀ ਕਾਰ, ਇਹਨੂੰ ਕੋਈ ਨਹੀਂ ਨਿੰਦੇਗਾ, ਜਪ ਤਪ ਸਿਮਰਨ ਦਾਨ ਪੁੰਨ ਬੰਦਗੀ, ਇਹ ਭਲੀ ਕਾਰ ਹੈ। ਦੂਸਰੀ ਪੌੜੀ ਆਪ ਪੜ੍ਹਦੇ ਹੋ, ਉਹ ਭਲੀ ਕਾਰ ਸਾਨੂੰ ਕੋਈ ਪੁੱਛਿਆ ਆਪਾਂ ਕਹਾਂਗੇ ਮਾੜਾ ਕੰਮ? ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜ ਯਾਰ ਕੂੜੇ ਫਿਰਾਹੇ, असंख मलेश मल भक खाए असंख निंदक सिर करहे भार नानक नीच कहे विचार। ते महाराज कहिंदे ने वारिया ना जावां एक वार जो तुद भावे साई भली कर। कदी मन चाहिया एक पासे जपियां दी तपियां दी धर्मियां दा जिक्र कीता उत्थे भी शब्द वरत्या भली कर, ते दूजे पासे अत दर्जे दे करमां तो निगरे हुए बंदे उन्हां बारे भी जिक्र कीता भली कर। मेरे मन च कई वारी हुंदा सतगुरु दी नज़र च द्वेष नहीं, उत्थे वाहगुरु जी नूं संबोधन करके कहिंदे वाह परमात्मा इस सृष्टि च तेरी भगती करन वाले भी परे तो परे असंख नमस्कार तेरी इस कार नूं जिथे तू धर्मियां नूं संभाली बैठे, ते दूजे पासे कहिंदे इह भी तेरी भली कार इन्ने पाप करन वाले धरती ते रहिंदे ने तू पापियां नूं भी संभाली बैठा। देखो खीर ते जोत तुद भावै साई भली कार उहदी कार उहदा काम। मैं जिहड़ी बेनती कर लगा दो पक्ष रखे ने कि चंगे भी ने मंदे भी ने, पर गुरु साहब सुचेत कर दे पुकारना पखंड भी है ते दिन रात पुकारना सीने दी एक आवाज भी है। अगली बेनती कोई नेत्र बंद करके बैठद सचमुच असी कहने बगल समाधि है, हर समाधि बगल समाधि नहीं होंगी, हर नेत्र बंदा बंद करने वाला कपटी नहीं। मैं बाणी च दो बेनतियां होर करना। असी गुरदेव का एक बचन पढ़ने, हजूर ने फरमाया कि जिस बंदे अंदर कपट है ओदियां अखां बंद करनियां इस तरह ने कि जिमें एक बगला अखां बंद करके बैठा होवे। बगल समाधि जिन्हों सतगुरु ने कहा मुख झूठ विभूकन सारंग त्रैपाल तिहाल विचारंग गल माला तिलक लाटंग दो धोती बस्त्र कपाटंग। ये पखंड बगल समाधि है। पर दूसरे पासे एक ओ बंदगी करने वाली पवित्र आत्मा जदो नेत्र बंद धक्के नाल तां पखंड ही करदा, कमाई वाला धक्के नाल नहीं बंद करदा, नेत्र तां खुद ही बंद हो जांदे। कबीर साहब का एक श्लोक है जदो ओ नेत्र बंद करके बैठदे ने ਉਹ ਪਰਪੰਚ ਨਹੀਂ। ਜੇਕਰ ਉਹਨਾਂ ਦੇ ਨੇਤਰ ਬੰਦ ਕਰਨ ਦੀ ਮੁਦਰਾ 'ਤੇ ਕੋਈ ਕਟਾਕਸ਼ ਵੀ ਕਰਦਾ ਕਿ ਤੁਸੀਂ ਤਾਂ ਭਗਤੀ ਦਾ ਪ੍ਰਚਾਰ ਕਰਨ ਵਾਲੇ ਪਖੰਡ ਨੂੰ ਉਗੇੜਨ ਵਾਲੇ ਦੰਬ ਦੇ ਵਿਧਾਰਕ ਹੋ, ਦੰਬ ਨੂੰ ਖੰਡਨ ਕਰਨ ਵਾਲੇ ਤੁਸੀਂ ਅੱਖਾਂ ਬੰਦ ਕਰਕੇ ਬੈਠ ਗਏ। ਉਹ ਕਹਿੰਦੇ ਨੇ ਹਾਂ ਮੈਂ ਬੰਦ ਨਹੀਂ ਕੀਤੀਆਂ, ਬੰਦ ਹੋ ਗਈਆਂ ਨੇ। ਕਿਉਂ? ਕਹਿਣ ਲੱਗੇ ਅਸਲ 'ਚ ਖਿਰਦੇ ਦੀ ਸੇਜ ਉੱਤੇ ਪਿਆਰਾ ਆ ਗਿਆ, ਤੇ ਜਿਸ ਦਿਨ ਦਾ ਮਹਿਬੂਬ ਮੇਰੇ ਅੰਦਰੋਂ ਝਲਕ ਮਾਰਦਾ ਪਿਆ ਅੱਖਾਂ ਮੈਂ ਤਾਂ ਖੋਲਾਂ ਜੇ ਮੈਂ ਪ੍ਰੀਤਮ ਨੂੰ ਦੇਖਣ ਤੋਂ ਬਾਹਰ ਮੁਖੀ ਵੇਲ ਮਿਲੇ ਤਾਂ। ਉਹ ਪਵਿੱਤਰ ਦੋ ਸਲੋਕ ਨੇ ਕਿ ਨੀਚੇ ਲੋਇਨ ਕਰ ਰਹੂੰ ਲੇ ਸਾਜਨ ਘੱਟ ਮਾਹੇ, ਮੈਂ ਆਪਣੀਆਂ ਅੱਖਾਂ ਨੀਵੀਆਂ ਕੀਤੀਆਂ। ਉਹ ਅੱਖਾਂ ਨੀਵੀਆਂ ਕਰਨ ਦਾ ਕਾਰਨ ਕਿਉਂਕਿ ਮੇਰੇ ਘੱਟ ਵਿੱਚ ਮੇਰੇ ਖਿਰਦੇ 'ਚ ਮੇਰਾ ਸੱਜਣ ਆ ਗਿਆ। ਨੀਚੇ ਲੋਇਨ ਕਰ ਰਹੂੰ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੌ। ਪੀ ਦਾ ਅਰਥ ਪਤੀ, ਰਸ ਦਾ ਅੰਦਰ ਅੰਦਰ ਦਾ ਮਿਲਾਪ। ਮੈਂ ਤਾਂ ਹਰ ਮਿਲਾਪ ਆਪਣੇ ਪਿਆਰੇ ਪਤੀ ਦੇ ਸੇਜ ਦਾ ਆਨੰਦ ਮਾਣ ਰਿਹਾ। ਅੱਖਾਂ ਮੈਂ ਤਾਂ ਖੋਲਾਂ ਜੇ ਮੇਰੇ ਅੰਦਰ ਸੱਜਣ ਨਾ ਹੋਵੇ। ਇਹਦਾ ਮਤਲਬ ਉਸ ਅੱਖ ਬੰਦ ਕਿਰਨੀ ਨੂੰ ਆਪਾਂ ਪਖੰਡ ਕਹਾਂਗੇ। ਮਹਾਰਾਜ ਕਹਿ ਰਹੇ ਨੀਚੇ ਲੋਇਨ ਕਰੂੰ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੋ ਕਿਸੂ ਲਿਖਾਵੂ ਨਾਹੇ। ਪਰ ਉਹੀ ਮਹਾਂਪੁਰਖ ਉਹੀ ਭਗਤ ਸਾਹਿਬ ਜਦੋਂ ਕੁਝ ਸਮੇਂ ਬਾਅਦ ਨੇਤਰ ਖੋਲ੍ਹ ਕੇ ਹਰ ਪਾਸੇ ਤੱਕਦੇ ਨੇ ਅਤੇ ਪ੍ਰਸ਼ਨ ਕਰਤਾ ਪੁੱਛਦਾ ਮਹਾਰਾਜ ਹੁਣ ਸੱਜਣ ਚਲੇ ਗਏ ਘਰੋਂ, ਅੱਗੇ ਤਾਂ ਤੁਸੀਂ ਅੱਖਾਂ ਤਾਂ ਨੀਵੀਆਂ ਕੀਤੀਆਂ ਆਪਣੇ ਗਿਰਵਾਨ 'ਚ ਝਾਤੀ ਮਾਰ ਰਹੇ ਸੀ, ਹੁਣ ਚਾਰ ਚੁਫੇਰੇ ਦੇਖਦੇ ਹੋ ਅਤੇ ਦੇਖੋ ਉਹ ਅਗਲੀ ਅਵਸਥਾ ਹੈ। ਕਹਿਣ ਲੱਗੇ ਮੇਰੇ ਮਹਿਬੂਬ ਨੇ ਮੇਰੇ ਵਾਹਿਗੁਰੂ ਜੀ ਨੇ ਇਹ ਕਿਰਪਾ ਕੀਤੀ ਕਿ ਹੁਣ ਅੱਖਾਂ ਬੰਦ ਕਰਕੇ ਕੀ ਬੈਠਣ ਦੀ ਲੋੜ ਹੈ, ਤੇਰਾ ਅਭਿਆਸ ਇੰਨਾ ਕੁ ਪੱਗ ਗਿਆ ਨਦਰੀ ਨਦਰ ਨਿਹਾਲ ਹੋ ਗਏ, ਤੂੰ ਅੱਖਾਂ ਖੋਲ੍ਹ ਕੇ ਬਾਜ਼ਾਰ ਵਿੱਚ ਖਲੋ, ਤੂੰ ਅੱਖਾਂ ਖੋਲ੍ਹ ਕੇ ਕੰਮ 'ਤੇ ਖਲੋ, ਤੂੰ ਅੱਖਾਂ ਖੋਲ੍ਹ ਕੇ ਸੰਸਾਰ ਦੀ ਕਾਇਨਾਤ ਨੂੰ ਤੱਕ ਇੰਨੀ ਕੁ ਕਿਰਪਾ ਹੋ ਗਈ। ਤੂੰ ਜਿੱਧਰ ਝਾਤੀ ਮਾਰੇਗਾ ਜਿਹੜਾ ਤੇਰੇ ਅੰਦਰ ਦਿਸਦਾ ਉਹ ਸਾਰਿਆਂ ਵਿੱਚੋਂ ਤੈਨੂੰ ਦਿਸਣ ਲੱਗ ਪਵੇਗਾ। ਹੁਣ ਦੇਖੋ ਫਰਕ ਹੈ, ਪਹਿਲੇ ਚ ਕਿਹਾ ਮੇਰਾ ਸੱਜਣ ਘਰ ਆਇਆ, ਦੂਜੇ ਸ਼ਲੋਕ ਵਿੱਚ ਹੈ ਕਿ ਆਠ ਜਾਮ ਚੌਸਠ ਘਰੀ ਤਉ ਨਿਰਖਤ ਰਹਿ ਜੀਉ, ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂੰ। ਵੀ ਹੁਣ ਸਭ ਘੱਟ ਉਹ ਅਗਲੀ ਅਵਸਥਾ ਹੈ ਜਦੋਂ ਆਪਣੇ ਅੰਦਰੋਂ ਝਾਤੀ ਮਾਰੀ। ਮੈਂ ਥੋੜ੍ਹੀ ਜਿਹੀ ਤਾਂ ਬੇਨਤੀ ਕੀਤੀ, ਇੱਕ ਨਿਮਰਤਾ ਹੈ ਕੁੜਾ ਵੀ, ਉਹਦਾ ਜ਼ਿਕਰ ਮੈਂ ਪਹਿਲਾਂ ਕਰ ਦੇਣਾ ਚਾਹੁੰਦਾ। ਦੂਜੀ ਹੈ ਅੰਦਰੋਂ ਉਪਜੀ ਨਿਮਰਤਾ, ਖੀਣਤਾ ਵਿੱਚ ਅਤੇ ਨਿਮਰਤਾ ਵਿੱਚ ਵੀ ਆਪਾਂ ਅੰਤਰ ਦੇਖਣਾ। ਜਿਹੜੀ ਕੁੜਾਵੀ ਨਿਮਰਤਾ ਹੈ ਉਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਬੜੇ ਸਪਸ਼ਟ ਸ਼ਬਦਾਂ 'ਚ ਅਤੇ ਖਾਸ ਕਰਕੇ ਆਸਾ ਕੀ ਵਾਰ, ਮੈਂ ਕੱਲ੍ਹ ਵੀ ਇੱਕ ਸਲੋਕ ਕਹਿ ਕੇ ਅਰਜ਼ ਕੀਤੀ ਸੀ, ਉਹਦੇ ਵਿੱਚ ਇੱਕ ਕੁੜਾਵੀ ਨਿਮਰਤਾ ਹੈ ਅਤੇ ਇੱਕ ਸੱਚਮੁੱਚ ਗੌਰੇਪਨ ਦੀ ਨਿਮਰਤਾ ਹੈ। ਬਾਣੀ ਪੜ੍ਹਨ ਵਾਲੇ ਇਸ਼ਾਰਾ ਸਮਝ ਗਏ। ਇੱਕ ਹੈ ਕਿ ਕਪਟ ਲੈ ਕੇ ਝੁਕਣਾ, ਸਵਾਰਥ ਨੂੰ ਰੱਖ ਕੇ ਝੁਕਣਾ। ਇੱਕ ਹੈ ਕਿ ਨਾਮ ਨਾਲ ਆਪਣੇ ਆਪ ਹੀ ਝੁਕ ਜਾਣ। ਸਿੱਧੀ ਜੀ ਉਦਾਹਰਨ ਦਿਆਂ, ਇੱਕ ਰੁੱਖ ਦੀ ਟਾਹਣੀ ਉੱਪਰ ਉੱਠ ਰਹੀ, ਅਸੀਂ ਚਾਹੁੰਦੇ ਹਾਂ ਉਹ ਜ਼ਮੀਨ ਵੱਲ ਝੁਕੇ ਪਰ ਉਹ ਆਪਣੇ ਆਪ ਝੁਕਣਾ ਨਹੀਂ ਜਾਣਦੀ। ਪਰ ਕੋਈ ਬੰਦਾ ਰੱਸੀ ਲੈ ਕੇ ਆਪਾਂ ਭਾਰ ਬੰਨ ਕੇ ਉਹਦੀ ਟਾਹਣੀ ਨੂੰ ਜ਼ਮੀਨ ਵੱਲ ਝੁਕਾਉਣਾ ਚਾਹੁੰਦੇ ਹਾਂ, ਪਿਆਰਿਓ ਉਹ ਹੈ ਕੁੜਾਵੀ ਨਿਮਰਤਾ। ਉਹਦਾ ਝੁਕਣ ਨੂੰ ਦਿਲ ਨਹੀਂ ਕਰਦਾ ਪਰ ਭਾਰ ਬੰਨ ਕੇ ਉਸ ਸ਼ਾਖ ਨੂੰ ਟਾਹਣੀ ਨੂੰ ਜ਼ਮੀਨ ਵੱਲ ਝੁਕਾਉਂਦੇ ਹਾਂ। ਅਤੇ ਦੂਜਾ ਹੈ ਰੁੱਖ ਨੂੰ ਜਦੋਂ ਫਲ ਲੱਗ ਜਾਏ ਉਹਨੂੰ ਝੁਕਾਉਣ ਦੀ ਲੋੜ ਨਹੀਂ ਪੈਂਦੀ, ਜਿਹੜੀ ਟਾਹਣੀ ਫਲ ਨਾਲ ਭਰੀ ਜਾਓ ਆਪਣੇ ਆਪ ਹੀ ਝੁਕ ਜਾਂਦੀ ਹੈ। ਹੁਣ ਦੋਨਾਂ 'ਚ ਫਰਕ ਹੈ, ਫਲ ਨਾਲ ਲੱਦੀ ਕੋਈ ਟਾਹਣ ਉਹ ਝੁਕੇ, ਉਹ ਸੱਚਮੁੱਚ ਉਹਦਾ ਝੁਕਣਾ ਮੁਬਾਰਕ ਹੈ, ਅਤੇ ਦੂਜਾ ਜਿਹਨੂੰ ਫਲ ਹੀ ਨਹੀਂ ਲੱਗਾ ਧੱਕੇ ਨਾਲ ਖਿੱਚ ਕੇ ਝੁਕਾਉਂਗੇ ਉਹ ਕੁੜਾਵੀ ਨਿਮਰਤਾ ਹੈ। ਸਤਿਗੁਰੂ ਨੇ ਦੇਖੋ ਇੱਕ ਸਲੋਕ 'ਚ ਦੋ ਤਿੰਨ ਪ੍ਰਮਾਣ ਦਿੱਤੇ ਨੇ। ਜਿਹੜੀ ਅਸਲੀਅਤ ਦੀ ਨਿਮਰਤਾ, ਮੈਂ ਤਾਂ ਬੇਨਤੀ ਅੱਜ ਕਰ ਰਿਹਾ, ਪਾਣੀ ਧਰਤੀ ਤੋਂ ਥੱਲੇ ਵੇ ਸਿੱਖਾ, ਸਭ ਤੋਂ ਪਹਿਲੀ ਗੱਲ ਸਿੱਖੀ ਦਾ ਗੁਣ ਹੈ ਕਿ ਤੇਰੇ ਹਿਰਦੇ ਵਿੱਚ ਨਿਮਰਤਾ ਹੋਵੇ, ਤੇਰਾ ਅੰਦਰ ਸਭ ਦੇ ਚਰਨਾਂ ਦੀ ਤੂੜ। ਉਹ ਮੈਂ ਬਾਅਦ 'ਚ ਬੇਨਤੀ ਕਰਾਂਗਾ ਕਿਹੜੀ ਨਿਮਰਤਾ ਸਤਿਗੁਰੂ ਨੇ ਕਹੀ। ਪਹਿਲਾਂ ਕੁੜਾਵੀ ਨਿਮਰਤਾ, ਮਹਾਰਾਜ ਜੀ ਦੇ ਬਚਨ ਨੇ, ਸਿਮਲ ਰੁੱਖ ਸਰਾਏ ਰਾਹ ਅਤ ਦੀਰਘ ਅਤ ਮੁੱਛ। ਸਿੰਬਲ ਦਾ ਰੁੱਖ ਦੋ ਸ਼ਬਦ ਨੇ, ਵੈਸੇ ਸਤਿਗੁਰੂ ਨੇ ਇਕੱਠੇ ਲਿਖ ਦਿੱਤੇ ਨੇ ਸਰ ਆਇਰਾ। ਜਦੋਂ ਪਾਠ ਕਰਾਂਗੇ ਸਰ ਮੀਨਸ ਤੀਰ ਅਤੇ ਆਇਰਾ ਦਾ ਅਰਥ ਵਰਗਾ, ਜਿਹੜਾ ਤੀਰ ਵਰਗਾ ਬਿਲਕੁਲ ਸਿੱਧਾ ਹੈ। ਸਿੰਬਲ ਦਾ ਰੁੱਖ ਤੀਰ ਵਰਗਾ ਸਿੱਧਾ, ਉਹਦਾ ਤਣਾ ਵੀ ਮੋਟਾ, ਉਹਨੂੰ ਫਲ ਵੀ ਲੱਗੇ ਉਹਨੂੰ ਫੁੱਲ ਵੀ ਲੱਗੇ, ਪਰ ਜਿਹੜੇ ਉਹਦੇ ਬਾਹਰ ਮੁਖੀ ਫਲਾਂ ਅਤੇ ਫੁੱਲਾਂ ਨੂੰ ਯਕੀਨ ਕਰਕੇ ਆਏ, ਜਦੋਂ ਚੁੰਝ ਮਾਰੀ ਉਹਨਾਂ ਦੇ ਪੱਲੇ ਰਸ ਨਹੀਂ ਪਿਆ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ, ਓਏ ਜੇ ਆਵੇਂ ਆਸ ਕਰ ਜਾਏ ਨਿਰਾਸ਼ੇ, ਕਿਤ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇਂ ਪਤ। ਹੁਣ ਅੱਗੇ ਸਤਿਗੁਰੂ ਕਹਿੰਦੇ ਨੇ ਝੁਕਿਆ ਕਰੇ, ਝੁਕਦਾ ਨਹੀਂ, ਸਿਮਲ ਹੰਕਾਰੀ ਹੈ। ਮਹਾਰਾਜ ਕਹਿੰਦੇ ਨੇ ਫੁੱਲ ਵੀ ਅਤੇ ਫਲ ਵੀ ਫਿੱਕੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਸੱਚ ਇਹ ਵੇ ਕਿ ਨਿਮਰਤਾ ਹੈ ਹੀ ਚੰਗਿਆਈਆਂ ਦਾ ਤੱਤ, ਝੁਕਣਾ ਹੈ ਹੀ ਚੰਗਿਆਈ ਦਾ ਤੱਤ। ਅਤੇ ਇੱਥੇ ਦੋ ਸ਼ਬਦ ਵਰਤੇ ਨੇ, ਮਿੱਠਤ ਅਤੇ ਦੂਜਾ ਸ਼ਬਦ ਨੀਵੀਂ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਜਿਹੜਾ ਝੁਕ ਜਾਂਦਾ ਉਹਦੇ ਕੋਲ ਮਿਠਾਸ, ਜਿਹੜਾ ਝੁਕ ਜਾਂਦਾ ਉਹਦੇ ਕੋਲ ਤੱਤ। ਪਿਆਰਿਓ ਤੱਤ ਵਾਲਾ ਅਤੇ ਨਾਮ ਦੇ ਮਿਠਾਸ ਵਾਲਾ ਝੁਕੇਗਾ। ਸਤਿਗੁਰੂ ਕਹਿੰਦੇ ਨੇ ਇਹੋ ਜਿਹੀ ਨਿਮਰਤਾ ਵਾਲਾ ਗੁਰੂ ਘਰ ਵਿੱਚ ਸਵੀਕਾਰ ਹੈ। ਹੁਣ ਜੇ ਬੰਦਾ ਇਹ ਸਮਝੇ ਜੀ ਮੈਂ ਸਿਰਫ ਝੁਕਣਾ ਹੈ, ਕਿਉਂਕਿ ਕੁਝ ਸਮੇਂ ਤੋਂ ਬਾਅਦ ਨਾ ਕਿਤੇ ਵੀ ਤੁਸੀਂ ਧਰਮ ਨੂੰ ਪੜ੍ਹੋਗੇ, ਦੁਨੀਆ ਭਰ ਦੇ ਧਰਮ ਪੜ੍ਹ ਲਓ, ਜਿਹੜੀਆਂ ਚੀਜ਼ਾਂ ਕਿਸੇ ਚੰਗੇ ਗੁਣ ਨੂੰ ਲੈ ਕੇ ਪ੍ਰਚਲਿਤ ਕੀਤੀਆਂ ਗਈਆਂ, ਜਦੋਂ ਵਿੱਚੋਂ ਜੀਵਨ ਮਰ ਜਾਏ ਤਾਂ ਉਹ ਚੀਜ਼ਾਂ ਕੇਵਲ ਮੁਰਦਾ ਬਣ ਕੇ ਰਹਿ ਜਾਂਦੀਆਂ। ਈਵਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਧਰਮ ਦਾ ਚਿੰਨ੍ਹ ਬਹੁਤ ਕਮਾਲ ਦਾ, ਜਨੇਊ ਨੂੰ ਸਤਿਕਾਰ ਦਿੰਦਾ ਹਿੰਦੂ, ਮੁੰਦਰਾ ਖਫਣੀ ਚਿੱਪੀ ਇਹ ਜੋਗੀ ਦੇ ਚਿੰਨ੍ਹ ਨੇ ਬਭੂਤੀ, ਪਰ ਜਦੋਂ ਚਿੰਨ੍ਹਾਂ ਦੇ ਥੱਲਿਓਂ ਜੀਵਨ ਮਰ ਜਾਏ, ਖਿਮਾ ਕਰਿਓ ਉਦੋਂ ਧਰਮ ਦੇ ਚਿੰਨ੍ਹ ਵੀ ਕੇਵਲ ਇੱਕ ਲਾਸ਼ ਬਣ ਕੇ ਰਹਿ ਜਾਂਦਾ। ਗੁਰੂ ਗ੍ਰੰਥ ਸਾਹਿਬ ਦਾ ਪਾਠ ਤੁਸੀਂ ਕਰਦੇ, ਮਹਾਰਾਜ ਨੇ ਕਿਹਾ ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ੍ਹ ਗੱਲ ਪਾਵੇ, ਸਲੋਕ ਪੜ੍ਹ ਕੇ ਗੱਲ 'ਚ ਜਨੇਊ ਪਾ ਦਿੱਤਾ। ਪਰ ਚਿੰਨ ਕੀ ਕਰੇਗਾ ਜਦੋਂ ਚਿੰਨ ਦੇ ਥੱਲੇ ਵਾਲਾ ਜੀਵਨ ਖਤਮ ਹੋ ਗਿਆ। ਇਹੀ ਕਾਰਨ ਕਿ ਅਸੀਂ ਕਈ ਵਾਰੀ ਬਰਦਾਸ਼ਤ ਨਹੀਂ ਕਰਦੇ। ਜੇ ਇੱਕ ਜਨੇਊ ਪਾ ਕੇ ਇੱਕ ਬ੍ਰਾਹਮਣ ਪਾਪ ਤੇ ਕੁਕਰਮ ਕਰਦਾ, ਜਨੇਊ ਕਿਸੇ ਅਰਥ ਨਹੀਂ। ਤੇ ਜੇ ਪਿਆਰਿਓ ਆਪਾਂ ਵੀ ਪੰਜ ਕਕਾਰ ਪਾ ਕੇ ਤੇ ਅੰਦਰ ਵਾਲਾ ਜੀਵਨ ਤਾਂ ਪਲੀਤ ਹੋਇਆ ਪਿਆ। ਮੈਂ ਬੇਨਤੀ ਕਰਾਂ, ਜੇ ਜਨੇਊ ਕਿਸੇ ਅਰਥ ਨਹੀਂ ਤੇ ਚੇਤੇ ਰੱਖੀ ਤੇਰੇ ਚਿੰਨ ਵੀ ਕਿਸੇ ਅਰਥ ਨਹੀਂ ਜੇ ਅੰਦਰ ਜੀਵਨ ਨਹੀਂ ਤਾਂ, ਕਿਉਂਕਿ ਅਸੀਂ ਇਕੱਲਾ ਹਿੰਦੂ ਨੂੰ ਨਾ ਕਹੀਏ। ਮੈਂ ਫਿਰ ਅਰਜ਼ ਕਰਾਂਗਾ, ਮੈਂ ਇਸ ਵਾਰ ਜ਼ੋਰ ਇਸ ਗੱਲ 'ਤੇ ਦੇ ਰਿਹਾ ਕਿ ਇੱਕ ਅਰਦਾਸ ਕਰੋ ਦਾਤਾ, ਸਾਨੂੰ ਉਹ ਸਿੱਖੀ ਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਨੇ ਸਿੱਖੀ ਸਿਖਾਈ ਹੈ, ਸਾਨੂੰ ਉਹ ਸਿੱਖੀ ਬਖਸ਼ ਜਿਹੜੀ ਕਲਗੀ ਵਾਲੇ ਨੇ ਸਾਨੂੰ ਦਿੱਤੀ ਹੈ। ਆਪਣੀ ਆਪਣੀ ਪਰਿਭਾਸ਼ਾ ਨੇ, ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ, ਸੂਤ ਪਾਏ ਕਰੇ ਬੁਰਿਆਈ, ਧਾਗਾ ਤਾਂ ਨਹਾਉਣ ਲੱਗਿਆ ਕੰਨ ਦੇ ਨਾਲ ਲਟਕਾ ਲਿਆ ਤੇ ਪਾਪ ਰੱਜ ਕੇ ਕੀਤੇ। ਮਹਾਰਾਜ ਕਹਿੰਦੇ ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ, ਚਿੰਨ ਕਿਸੇ ਅਰਥ ਨੇ। ਇਸੇ ਕਰਕੇ ਆਸਾ ਕੀ ਵਾਰ ਦੀ ਇਹ ਸਲੋਕ, ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਹੱਥੀ, ਤੱਗ ਨਾ ਜੇਵਾ ਤੱਗ ਨਾ ਅੱਖੀ, ਵੇ ਤੱਗਾ ਆਪੇ ਵੱਤੈ ਵੱਟ ਧਾਗੈ ਅਵਰਾਂ ਘੱਤੈ। ਉੱਥੇ ਚਿੰਨ ਦੀ ਕੀ ਅਹਿਮੀਅਤ ਰਹੇਗੀ? ਮਹਾਰਾਜ ਨੇ ਕਿਹਾ ਜੋਗ ਨਾ ਖਿੰਥਾ, ਜੋਗ ਨਾ ਡੰਡੈ, ਜੋਗ ਨਾ ਭਸਮ ਚੜਾਈਏ, ਉਹਦੇ ਚਿੰਨ ਨੇ। ਮਹਾਰਾਜ ਜੀ ਮੈਂ ਬੇਨਤੀ ਕਰਾਂਗਾ, ਦੇਖੋ ਧਰਮ ਦੇ ਚਿੰਨ੍ਹਾਂ ਦੀ ਬੜੀ ਅਹਿਮੀਅਤ ਹੈ। ਐਵੇਂ ਨਹੀਂ, ਪਰ ਸ਼ਰਤ ਉਸ ਚਿੰਨ੍ਹ ਦੇ ਥੱਲੇ ਜੀਵਨ ਵੀ ਹੋਵੇ। ਪ੍ਰੋਫੈਸਰ ਪੂਰਨ ਸਿੰਘ ਗੱਲ ਕਹਿੰਦੇ ਸਨ, ਕਹਿੰਦੇ ਸਨ ਕਿ ਇੱਕ ਔਰਤ ਭੇਖ ਕਰਨ ਲਈ ਸੁਹਾਗਣ ਦਾ ਰੂਪ ਬਣਾਉਂਦੀ ਹੈ, ਚਿੰਨ੍ਹ ਉਹਨੇ ਵੀ ਧਾਰਨ ਕੀਤੇ। ਮੰਨ ਲਓ ਕੋਈ ਫਿਲਮ ਬਣਾ ਲਿਆ, ਕੋਈ ਡਰਾਮਾ ਕਰ ਰਿਹਾ, ਉਹ ਔਰਤ ਨੇ ਮਾਂਗ 'ਚ, ਇਹ ਦੇਖੋ ਉਦਾਹਰਣ ਦਿੱਤੀ ਉਹਨਾਂ ਨੇ ਉੱਥੋਂ ਦੀ ਇੰਡੀਆ ਦੀ, ਮਾਂਗ ਸੰਧੂਰ ਪਾਇਆ, ਚੂੜਾ ਵੀ ਪਾਇਆ, ਉਹ ਕਿਹੜਾ ਸੂਤਰ, ਮੰਗਲ ਸੂਤਰ ਵੀ ਗੱਲ 'ਚ ਪਾਇਆ, ਪਰ ਕਹਿਣ ਲੱਗੇ ਉਹ ਡਰਾਮਾ ਕਰ ਰਹੀ ਹੈ, ਸੁਹਾਗਣ ਨਹੀਂ। ਪਰ ਇੱਕ ਉਹ ਹੈ ਜਿਹਨੇ ਸੱਚਮੁੱਚ ਆਪਣੇ ਪਤੀ ਦੀ ਨਿਸ਼ਾਨੀ ਨੂੰ ਸਾਂਭ ਕੇ ਰੱਖਿਆ। ਮੈਂ ਬੇਨਤੀ ਕਰਾਂ, ਫਿਲਮ ਵਿੱਚ ਕੰਮ ਕਰਨ ਵਾਲੀ ਸੁਹਾਗਣ ਅਤੇ ਸੱਚਮੁੱਚ ਪਤੀ ਦੇ ਲੜ ਲੱਗੀ ਸੁਹਾਗਣ, ਦੋਨਾਂ ਵਿੱਚ ਬੜਾ ਫਰਕ ਹੈ। ਮੈਨੂੰ ਲੱਗਦਾ ਕਈ ਵਾਰੀ ਧਰਮ ਦਾ ਚਿੰਨ੍ਹ ਫਿਲਮ ਦੇ ਐਕਟਰ ਬਣ ਕੇ ਰਹਿ ਗਿਆ, ਸਿਰਫ ਇੱਕ ਡਰਾਮਾਬਾਜ਼ੀ ਬਣ ਕੇ ਰਹਿ ਜਾਂਦਾ। ਮੈਂ ਤਾਂ ਬੇਨਤੀ ਕੀਤੀ, ਸਤਿਗੁਰੂ ਕਹਿੰਦੇ ਨੇ ਝੁੱਕ, ਪਰ ਝੁਕਣ ਨੂੰ ਜੇ ਪਖੰਡ 'ਚ ਚਲਾ ਜਾਏ ਉਹ ਝੁਕਣਾ ਪਰਵਾਹ ਨਹੀਂ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਅਗਲੀ ਬਚਨ, ਸਭ ਕੋ ਨਿਵੇ ਆਪ ਕੋ। ਪਿਆਰਿਓ ਆਪਣੇ ਸਵਾਰਥ ਲਈ ਸਾਰੇ ਨਿਭਦੇ ਪਏ, ਆਪ ਕੋ ਦਰਥ ਦਾਸ ਕਰੇਗਾ। ਮੈਨੂੰ ਲੋੜ ਪੈ ਗਈ, ਮੈਂ ਕਹਿੰਦਾ ਭਾਈ ਸਾਹਿਬ ਤੁਸੀਂ ਬੜੇ ਚੰਗੇ ਬੰਦੇ ਹੋ, ਤੁਹਾਡੇ ਬੱਚੇ ਬੜੇ ਚੰਗੇ ਨੇ, ਤੁਸੀਂ ਤਾਂ ਰੱਬ ਦੇ ਫਰਿਸ਼ਤੇ ਹੋ ਧਰਤੀ 'ਤੇ। ਜਿੱਦਣ ਮੇਰੀ ਲੋੜ ਪੂਰੀ ਹੋ ਗਈ, ਮੈਂ ਕਹਿੰਦਾ ਛੱਡੋ ਪਰਾਂ ਇਹੋ ਜਿਹਾ ਨਿਕੰਮਾ ਬੰਦਾ ਹੀ ਦੁਨੀਆ 'ਤੇ ਕੋਈ। ਸਵਾਰਥ ਨੂੰ ਮੁੱਖ ਰੱਖ ਕੇ ਝੁਕਣਾ ਨਿਮਰਤਾ ਨਹੀਂ, ਖਿਮਾ ਕਰਿਓ, ਸਵਾਰਥ ਨੂੰ ਮੁੱਖ ਰੱਖ ਕੇ ਜਿੰਨੇ ਮਰਜ਼ੀ ਕੋਈ ਮੱਥੇ ਰਗੜੀ ਜਾਏ ਕਿਸੇ ਅਰਥ ਨਹੀਂ, ਪਰ ਆਪਣਾ ਆਪ ਭੇਟ ਕਰਕੇ ਪਰ ਦੀ ਖਾਤਰ ਵੀ ਕਦੀ ਕੋਈ ਝੁੱਕ ਕੇ ਦੇਖੇ, ਇਹਦੋ ਵਰਗਾ ਰਸ ਕੋਈ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਈ। ਮਹਾਰਾਜ ਕਹਿੰਦੇ ਧਰ ਤਾਂ ਰਾਜੂ ਤੋਲੀਏ, ਜਦੋਂ ਤੱਕੜੀ ਵਿੱਚ ਤਰਾਜ਼ੂ ਵਿੱਚ ਤੋਲਿਆ ਜਾਂਦਾ ਹੈ, ਨਿਵੇ ਸੋ ਗੌਰਾ ਹੋਏ। ਗੌਰਾ ਦਾ ਅਰਥ ਆਪਾਂ ਕਰਾਂਗੇ ਭਾਰਾ, ਜਿਹੜਾ ਪੱਲੜਾ ਤੱਕੜੀ ਦਾ। ਚਲੋ ਹੁਣ ਤਾਂ ਕੰਪਿਊਟਰ ਵਾਲਾ ਆ ਗਿਆ ਨਾ, ਕਹਿੰਦੇ ਸਾਨੂੰ ਪਤਾ ਪਹਿਲਾਂ ਆਪਣੀਆਂ ਸੂਈ ਵਾਲੀਆਂ ਤੱਕੜੀਆਂ ਆਪਣ ਸੇਰੀਆਂ ਸੇਰ, ਜਿਹੜਾ ਪੱਲੜਾ ਭਾਰਾ ਹੁੰਦਾ ਸੀ ਉਹ ਕੁਦਰਤੀ ਤੌਰ 'ਤੇ ਜ਼ਮੀਨ ਵੱਲ ਆਪ ਝੁੱਕ ਜਾਂਦਾ। ਤੋਲਣ ਵਾਲਾ ਧੱਕੇ ਨਾਲ ਤਾਂ ਨਹੀਂ ਕਰਦਾ ਨਾ ਝੁਕਾਉਂਦਾ, ਜਿਹੜਾ ਪਲੜਾ ਭਾਰਾ ਹੋਵੇਗਾ ਉਹਨੂੰ ਕੋਈ ਨਹੀਂ ਰੋਕ ਸਕੇਗਾ, ਉਹ ਜ਼ਮੀਨ ਵੱਲ ਝੁਕੇਗਾ। ਮਹਾਰਾਜ ਕਹਿੰਦੇ ਨੇ ਪਿਆਰਿਓ ਝੁੱਕਦਾ ਵੀ ਉਹ ਵੇ ਜਿਹਨੂੰ ਅੰਦਰੋਂ ਰੱਬ ਨੇ ਗੁਣਾਂ ਨਾਲ ਭਰਪੂਰ ਕੀਤਾ ਹੈ, ਹੌਲਾ ਤਾਂ ਉੱਚਾ ਉੱਠਦਾ। ਇਸੇ ਕਰਕੇ ਮੇਰੇ ਮਾਨਸੀ ਤੁਸੀਂ ਦੇਖੋ, ਅੱਗ ਜਦੋਂ ਵੀ ਬਲਦੀ ਏ ਅਸਮਾਨ ਨੂੰ ਉੱਡਦੀ ਏ, ਪਾਣੀ ਜਦੋਂ ਵੀ ਚੱਲਦਾ ਉਦੋਂ ਨਿਵਾਨ ਨੂੰ ਚੱਲਦਾ, ਅੰਦਰ ਦਾ ਸੜਿਆ ਹੋਇਆ ਬੰਦਾ ਜਦੋਂ ਵੀ ਨਿਕਲੇਗਾ ਉਹ ਅੱਗ ਦੀ ਤਰ੍ਹਾਂ ਭਭਾਕੇ ਉੱਚੇ ਮਾਰੇਗਾ, ਅਤੇ ਬੰਦਗੀ ਵਾਲਾ ਜਦੋਂ ਵੀ ਤੁਰੇਗਾ ਉਹ ਪਾਣੀ ਦੀ ਤਰ੍ਹਾਂ ਨਿਵਾਨ ਨੂੰ ਚੱਲੇਗਾ। ਅੱਗ ਉੱਚੀ ਉੱਠਦੀ, ਪਾਣੀ ਨਿਖੀ। ਮਹਾਰਾਜ ਜੀ ਨੇ ਬਚਨ ਕੀਤੇ ਕਿ ਧਰ ਤਾਰਾਜ਼ੂ ਤੋਲੀਏ, ਨਿਵੇਂ ਸੋ ਗੌਰਾ ਹੋਏ। ਇੱਥੇ ਜੋ ਮੈਂ ਪਹਿਲੇ ਪ੍ਰਮਾਣ ਦਿੱਤੇ ਨੇ, ਸੰਤ ਅਸੰਤ ਪਖੰਡ ਦੇ ਨੇਤਰ 'ਤੇ ਅੰਦਰੋਂ ਬਖਸ਼ਿਸ਼। ਅੱਗੇ ਸਤਿਗੁਰੂ ਨੇ ਦੇਖਿਆ ਕਿ ਕਿਤੇ ਸਿੱਖ ਇਹ ਹੀ ਨਾ ਸਮਝੇ ਵੀ ਪਲੜਾ ਨੀਵਾਂ ਹੈ ਅਤੇ ਹਰ ਨੀਵਾਂ ਰਹਿਣ ਵਾਲਾ ਬੰਦਾ ਧਰਮੀ ਹੋ ਸਕਦਾ, ਹਰ ਬੰਦਾ ਗਰਦਨ ਝੁਕਾਉਣ ਵਾਲਾ ਧਰਮੀ ਹੋ ਸਕਦਾ। ਅੱਗੇ ਸਤਿਗੁਰੂ ਨੇ ਫਿਰ ਸੁਚੇਤ ਕਰ ਦਿੱਤਾ, ਸਿੱਖਾਂ ਤੂੰ ਲਾਈ ਲੱਗ ਨਾ ਬਣੀ, ਤੂੰ ਪਿਛਲੱਗ ਨਾ ਬਣੀ, ਤੂੰ ਸੁਚੇਤ ਹੋ ਕੇ ਜੀਵੀ, ਅਪਰਾਧੀ ਦੂਣਾ ਨਿਵੈ। ਹੁਣ ਆਪਾਂ ਕਹਾਂਗੇ ਮਹਾਰਾਜ ਆਪਣੀ ਗੱਲ ਨੂੰ ਆਪ ਕੱਟ ਦਿੱਤਾ, ਧਰ ਤਰਾਜ਼ੂ ਤੋਲੀਐ ਨਿਵੈ ਸੋ ਗੌਰਾ ਹੋਏ, ਜਿਹੜਾ ਝੁੱਕ ਜਾਂਦਾ ਹੈ ਉਹ ਨਿਮਰਤਾ ਵਾਲਾ ਹੁੰਦਾ ਹੈ। ਸਤਿਗੁਰੂ ਕਹਿੰਦੇ ਹਰ ਝੁਕਣ ਵਾਲਾ ਨਿਮਰਤਾ ਵਾਲਾ ਨਹੀਂ ਹੋ ਸਕਦਾ, ਕ੍ਰਿਮੀਨਲ ਬੰਦੇ ਵੀ ਅਪਰਾਧੀ ਵੀ ਬੜਾ ਝੁੱਕਦੇ ਨੇ, ਚੇਤੇ ਰੱਖ ਉਹਨਾਂ ਦਾ ਝੁਕਣਾ ਅੰਦਰੂਨੀ ਝੁਕਣਾ ਨਹੀਂ। ਅਪਰਾਧੀ ਦੂਣਾ ਨਿਵੈ, ਧਰਮੀ ਨਾਲੋਂ ਵੱਧ ਹੈ, ਟੇਕ ਕੇ ਮੱਥੇ ਟੇਕਦਾ। ਜਿਉਂ ਹੰਤਾ ਮਿਰਗਾਖ, ਜਿਵੇਂ ਇੱਕ ਸ਼ਿਕਾਰੀ ਮਿਰਗ ਦਾ ਸ਼ਿਕਾਰ ਕਰਨ ਵਾਸਤੇ ਜ਼ਮੀਨ 'ਤੇ ਝੁੱਕਦਾ। ਪਿਆਰਿਓ ਇੱਕ ਬੰਦਾ ਡੰਡੌਤ ਕਰ ਰਿਹਾ, ਮੈਂ ਸਿਰਫ ਅਜੇ ਇੱਕ ਪੱਖ ਰੱਖਿਆ ਕੁੜਾਵੀ ਨਿਮਰਤਾ, ਉਸ ਤੋਂ ਬਾਅਦ ਮੈਂ ਬੇਨਤੀ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੈਸਾ ਸਿੱਖ ਨਿਮਰ ਹੋਵੇ। ਜਿਉਂ ਹੰਤਾ ਮਿਰਗਾਖ, ਸ਼ਿਕਾਰੀ ਮਿਰਗ ਦਾ ਸ਼ਿਕਾਰ ਕਰਨ ਵਾਲਾ ਧਰਤੀ 'ਤੇ ਝੁੱਕਦਾ। ਮਹਾਰਾਜ ਕਹਿੰਦੇ ਨੇ ਸੀਸ ਨਵਾਏ ਕਿਆ ਥੀ ਹੈ, ਕੀ ਹੋਵੇਗਾ ਤੇਰਾ ਸਿਰ ਝੁਕਾਉਣ ਦੇ ਨਾਲ, ਜਾਂ ਹਿਰਦੇ ਕਸੁੱਧੇ, ਕਸੁੱਧੀ ਚੰਗਾਪਨ ਨਹੀਂ, ਸੁੱਧ ਨਹੀਂ ਕਸੁੱਧ ਭੈੜਾਪਨ। ਜੇ ਤੇਰਾ ਹਿਰਦਾ ਕਸੁੱਧ ਹੈ ਤੇ ਤੇਰੀ ਗਰਦਨ ਝੁਕਾਉਣ ਨਾਲ ਕੀ ਬਣੇਗਾ, ਅਪਰਾਧੀ ਦੂਣਾ ਨਿਵੈ। ਜਿਉਂ ਖੰਤਾ ਮਿਰਗਾਹੇ ਸੀਸ ਨਵਾਇਆ ਕਿਆ ਥੀਏ, ਜਾਂ ਹਿਰਦੇ ਕਸੁੱਧੇ ਜਾਏ। ਮੈਂ ਬੇਨਤੀ ਕਰਾਂ, ਇੱਕ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਆਉਂਦਾ, ਸਿਆਮਲੰ ਮਦਰ ਮਨੁੱਖਿਅੰ ਅਰਿਧਿਅੰ ਭੂਮ ਵੈਰਨੈ। ਧੰਨ ਗੁਰੂ ਅਰਜੁਨ ਸਾਹਿਬ ਦਾ ਸ਼ਲੋਕ ਸੈਸਕ੍ਰਿਤ, ਸਿਆਮਲੰਗ ਮਦਰ ਮਨੁੱਖਿਅੰ ਅਰਿਧਿਅੰ ਭੂਮ ਵੈਰਨੈ, ਨਿਵੰਤ ਹਵੰਤ ਮਿਥਿਆ ਨਾਨਕ ਚੇਤਨੰਗ ਸਾਧ ਸਵਜਨ, ਸੰਤ ਸਵਜਨ। ਹਜ਼ੂਰ ਨੇ ਦੇਖੋ ਇਹ 'ਚ ਬਖਸ਼ਿਸ਼ ਕੀ ਕੀਤੀ, ਸਾਨੂੰ ਬੜਾ ਬਚਾਇਆ। ਪਰ ਇਹ ਗੱਲ ਅੱਜ ਵੀ ਇੰਨੀ ਬਾਣੀ ਵਿੱਚ ਕਹਿਣ ਦੇ ਬਾਵਜੂਦ ਵੀ ਫਿਰ ਵੀ ਆਪਾਂ ਠੱਗੇ ਜਾਂਦੇ। ਸਿਆਮਲੰਗ ਕਹਿੰਦੇ ਨੇ ਜੋ ਬੰਦਾ ਬਹੁਤ ਸੋਹਣਾ ਹੋਵੇ, ਉਹਦਾ ਲਿਬਾਸ ਬੜਾ ਚੰਗਾ ਹੋਵੇ, ਮਧੁਰ ਜਦੋਂ ਬੋਲੇ ਤਾਂ ਬੜਾ ਮਿੱਠਾ ਬੋਲੇ, ਸੱਚਮੁੱਚ ਉਹਦੀ ਜ਼ਬਾਨ ਬੰਦੇ ਨੂੰ ਪ੍ਰਭਾਵਿਤ ਕਰੇ। ਪਰ ਸਤਿਗੁਰੂ ਕਹਿੰਦੇ ਨੇ ਹਰ ਮਿੱਠਾ ਬੋਲਣ ਵਾਲਾ ਅਤੇ ਹਰ ਬਾਹਰੋਂ ਸਜਿਆ ਤਜਿਆ ਧਰਮ ਦੇ ਚਿੰਨ੍ਹ ਪਾਉਣ ਵਾਲਾ ਨਿਮਰਤਾ ਵਾਲਾ ਨਹੀਂ ਹੋ ਸਕਦਾ। ਸਿਆਮਲੰਗ ਮਦਰ ਮਨੁੱਖਿਅੰਗ, ਜਿਹੜੇ ਸੋਹਣੇ ਵੀ ਨੇ, ਮਿੱਠੇ ਵੀ ਬੋਲਦੇ ਨੇ, ਰਿਧਿਅੰਗ ਭੂਮ ਵੈਰ ਨੇ, ਪਰ ਉਹਨਾਂ ਦੀ ਖਰਦੇ ਦੀ ਧਰਤੀ ਵੇਖ, ਉੱਥੇ ਜਿੰਨੇ ਵੀ ਬੀਜ ਪਾਏ ਨੇ ਉਹਨਾਂ ਨੇ ਦਵੈਸ਼ ਅਤੇ ਵੈਰ ਦੇ ਪਾਏ ਹੋਏ ਨੇ। ਕੀ ਆਪਾਂ ਕਹਾਂਗੇ ਉਹ ਨਿਮਰਤਾ 'ਚ ਨੇ, ਨਿਧਿਅੰਗ ਭੂਮ ਵੈਰ ਨੇ? ਮਹਾਰਾਜ ਉਹ ਤਾਂ ਮੱਥੇ ਬੜੇ ਟੇਕਦਾ। ਗੁਰੂ ਅਰਜਨ ਸਾਹਿਬ ਕਹਿੰਦੇ ਨਿਵੰਤ ਹੋਵੰਤ ਮਿਥਿਆ, ਉਹ ਜਿੰਨਾ ਵੀ ਝੁੱਕ ਚੁੱਕ ਕੇ ਨਮਸਕਾਰ ਕਰਦਾ ਉਹ ਝੂਠੀ ਹੈ। ਨਾਨਕ ਚੇਤਨੰਗ ਸੰਤ ਸਵਜਨੇ, ਪਰ ਜਿਹੜੇ ਸਿਮਰਨ ਵੀ ਜੀਣ ਵਾਲੇ ਗੁਰਮੁਖ ਪਿਆਰੇ ਨੇ ਉਹ ਇੰਨੇ ਸੁਚੇਤ ਰਹਿੰਦੇ ਨੇ, ਉਹ ਮਿੱਠਾ ਬੋਲ ਦੇਖ ਕੇ ਅਤੇ ਬਾਹਰ ਦਾ ਝੁਕਣਾ ਦੇਖ ਕੇ ਕਦੀ ਕਿਸੇ ਦਾ ਪ੍ਰਭਾਵ ਨਹੀਂ ਕਬੂਲਦੇ। ਉਹਨਾਂ ਨੂੰ ਸਮਝ ਹੈ ਕਿ ਪ੍ਰਪੰਚ ਹੋ ਰਿਹਾ। ਇਸੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅਕਾਲ ਉਸਤਤ ਦੀ ਬਾਣੀ ਵਿੱਚ ਕੁੜਾਵੀ ਨਿਮਰਤਾ ਬਾਰੇ ਕਿਹਾ ਸੀ ਕਿ ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ, ਕਾਂ ਭਇਓ ਮਲ ਜੋ ਪੈ ਕੱਢ ਤੇ ਅਨੇਕ ਡੰਡ, ਸੋਟੋ ਨਾ ਡੰਡੋਤ ਅਸਤਾਂਗ ਅਥ ਤੀਸ਼ ਕੋ, ਕਾਂ ਪਇਓ ਰੋਗੀ ਜੋ ਪੈ ਡਾਰੇ ਰਹੋ ਉਰਦ ਮੁਖ, ਮਨ ਤੇ ਨਾ ਮੂੰਡ ਨਿਖਾਰਿਓ ਆਦ ਈਸ ਕੋ, ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਏਕ ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕੋ। ਸਤਿਗੁਰੂ ਦਾ ਇੱਕ ਬਿੱਤ ਮੈਂ ਅਰਥ ਥੋੜ੍ਹੇ ਜਿਹੇ ਕਰ ਦੇਣਾ। ਹਜ਼ੂਰ ਨੇ ਕਿਹਾ ਹਰ ਸਿਜਦੇ ਨੂੰ ਰੱਬੀ ਸਿਜਦਾ ਨਾ ਸਮਝੋ, ਹਰ ਝੁਕਣੇ ਨੂੰ ਨਿਮਰਤਾ ਨਾ ਸਮਝੋ, ਹਰ ਬੰਦੇ ਦਾ ਮੱਥਾ ਟੇਕਣਾ ਰੱਬ ਦਾ ਮੱਥਾ ਟੇਕਣਾ ਨਾ ਸਮਝੋ। ਪਰ ਇੱਕ ਗੱਲ ਪੱਕੀ, ਜੇ ਕਪਟੀ ਹੈ ਉਹ ਗੁਰਦੁਆਰੇ ਦੀ ਦਹਲੀਜ਼ 'ਤੇ ਮੱਥਾ ਟੇਕ ਕੇ ਵੀ ਅੰਦਰੋਂ ਨਹੀਂ ਝੁਕਦਾ, ਕਮਾਈ ਵਾਲਾ ਸੁਰਤ ਨਾਲ ਹਜ਼ਾਰਾਂ ਮੀਲ ਦੂਰ ਬੈਠਾ ਹੋਵੇ ਉਹ ਇਸ ਤਰ੍ਹਾਂ ਵੀ ਸਜਦਾ ਕਰਦੇ ਅਤੇ ਉਹਦਾ ਪ੍ਰਵਾਨ ਹੋ ਜਾਂਦਾ। ਸਤਿਗੁਰੂ ਬਖਸ਼ਿਸ਼ ਬਖਸ਼ਿਸ਼ ਕਰਦੇ, ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਜਦੋਂ ਕੋਈ ਗੋਲੀ ਚਲਾਉਂਦਾ ਹੈ, ਬੰਦੂਕ ਚਲਾਉਂਦਾ ਹੈ, ਉਹ ਜ਼ਮੀਨ 'ਤੇ ਲੇਟ ਕੇ ਗਰਦਨ ਝੁਕਾ ਕੇ ਗੋਲੀ ਚਲਾਉਂਦਾ ਹੈ। ਮਹਾਰਾਜ ਕਹਿੰਦੇ ਗੋਲੀ ਚਲਾਉਣ ਵਾਲੇ ਦਾ ਸਿਰ ਝੁਕਾਉਣਾ ਮੱਥਾ ਟੇਕਣਾ ਨਾ ਸਮਝਿਓ, ਉਹ ਇਸ ਕਰਕੇ ਸੀਸ ਨਿਵਾਰਿਆ ਉਹਨੇ ਕਿਸੇ ਦੀ ਗੋਲੀ ਦਾ ਨਿਸ਼ਾਨਾ ਬਣਾਉਣਾ। ਜਿਵੇਂ ਇੱਕ ਤੋਪਚੀ ਗੋਲੀ ਚਲਾਉਣ ਵਾਲਾ ਗਰਦਨ ਝੁਕਾ ਕੇ ਕਿਸੇ ਨੂੰ ਨਿਸ਼ਾਨਾ ਬਣਾਉਂਦਾ। ਗੁਰੂ ਗੋਬਿੰਦ ਸਿੰਘ ਨੇ ਕਈ ਵਾਰੀ ਸਿਜਦੇ ਕਰਨ ਵਾਲੇ ਬੰਦੇ ਕਿਸੇ ਨੂੰ ਲੁੱਟਣ ਦਾ ਨਿਸ਼ਾਨਾ ਬਣਾ ਕੇ ਸੀਸ ਚੁਕਾਉਂਦੇ। ਤੋਪਚੀ ਕਪਟ ਭੇਸ ਪੋਸਤ ਦੀ ਅਨੇਕ ਦਾ ਨਿਵਾਬਤ ਹੈ ਸੀਸ ਕੋ, ਪੋਸਤੀ ਨੂੰ ਪੋਸਤ ਨਾ ਮਿਲੇ। ਸੱਚ ਏ ਉਹਦੀ ਖਾਲਤੇ ਨੀ ਪਤਲੀ ਹੁੰਦੀ ਏ ਔਰ ਸਿਰ ਸੱਟ ਕੇ ਪਿਆ ਰਹਿੰਦਾ। ਅਰੋਗੀ ਬੰਦਾ ਕਈ ਵਾਰੀ ਕਈ ਇਹੋ ਜਿਹਾ ਬਿਮਾਰ ਹੁੰਦੇ ਨੇ, ਡਾਕਟਰ ਜਾਂ ਵੈਦ ਕਹਿ ਦਿੰਦਾ ਤੂੰ ਗਰਦਨ ਸਿਰਫ ਉੱਚੀ ਰੱਖਣੀ। ਮਹਾਰਾਜ ਕਹਿੰਦੇ ਮੁਸਲਮਾਨ ਦੁਆ ਕਰਦਾ, ਅਸੀਂ ਹੱਥ ਜੋੜਦੇ ਹਾਂ ਉਹ ਹੱਥ ਫੈਲਾਉਂਦਾ ਹੈ। ਆਪਾਂ ਹੱਥ ਇਸ ਤਰ੍ਹਾਂ ਧੋਂਦੇ ਹਾਂ ਉਹ ਥੱਲਿਓਂ ਇਸ ਤਰ੍ਹਾਂ ਲਜਾਂਦਾ ਜਦੋਂ ਵੁਜੂ ਸਾਜਦਾ। ਮੈਂ ਫਿਰ ਬੇਨਤੀ ਕਰਾਂਗਾ, ਧਰਮ ਦੇ ਮੂਲ ਸਿਧਾਂਤ ਮਾੜੇ ਨਹੀਂ ਹੁੰਦੇ, ਮਾੜੇ ਬੰਦੇ ਜਦੋਂ ਉਹਨੂੰ ਪ੍ਰੈਕਟਿਸ ਨਹੀਂ ਲਿਆਉਂਦੇ ਉਦੋਂ ਸ਼ੱਕੀ ਹੋ ਜਾਂਦਾ। ਦੇਖੋ ਇੱਕ ਆਦਮੀ ਉਹਦੀ ਗਰਦਨ ਸਿੱਧੀ ਝੁਕਾ ਨਹੀਂ ਸਕਦਾ, ਸਤਿਗੁਰੂ ਕਹਿੰਦੇ ਮਤ ਸਮਝੋ ਉਹ ਦੁਆ ਕਰ ਰਿਹਾ, ਕਿਉਂਕਿ ਉਹ ਤਾਂ ਵਿਚਾਰਾ ਬਿਮਾਰ ਹੈ। ਜੇ ਇਕੱਲਾ ਮੂੰਹ ਉੱਤੇ ਚੁੱਕਿਆ ਰੱਬ ਮਿਲਦਾ ਹੋਵੇ ਤਾਂ ਰੋਗੀ ਨਾ ਠੀਕ ਹੋ ਜਾਏ। ਸਤਿਗੁਰੂ ਜੀ ਦੇ ਬਚਨ ਨੇ ਸਿਜਦੇ ਕਰੇ ਅਨੇਕ ਤੋਪਚੀ ਕਪਟ ਭੇਸ ਪੋਸ ਦੀ ਅਨੇਕ ਦਾ ਦਿਵਾਵਤ ਹੈ ਸੀਸ ਕੋ, ਕਾਂ ਪਿਓ ਰੋਗੀ ਜੋ ਪੈ, ਕਾਂ ਪਿਓ ਮਲ ਜੋ ਪੈ, ਕਾਢਤ ਅਨੇਕ ਡੰਡ ਸੋਤੋ ਨਾ ਡੰਡੋਤ, ਅਸਟਾਂਗ ਅਤ ਤੀਸ਼ ਕੋ। ਇੱਕ ਪਹਿਲਵਾਨ ਡੰਡ ਪੇਲਦਾ, ਜਿਨ੍ਹਾਂ ਨੇ ਪਹਿਲਵਾਨਾਂ ਨੂੰ ਖਾੜੇ ਦੇਖਿਆ ਉਹ ਨੱਕ ਧਰਤੀ 'ਤੇ ਲਾਉਂਦਾ। ਇਹਦਾ ਮਤਲਬ ਇਹ ਨਹੀਂ ਕਿ ਅਸਟਾਂਗ ਕਰ ਰਿਹਾ, ਅਸਟਾਂਗ ਦਾ ਮਤਲਬ ਹੁੰਦਾ ਬੋਡੀ ਦੇ ਅੱਠ ਅੰਗ ਧਰਤੀ 'ਤੇ ਲੱਗਣੇ, ਮਤਲਬ ਮੱਥਾ ਟੇਕਣ। ਕੀ ਉਹ ਮੱਥਾ ਟੇਕ ਰਹੇ? ਸਤਿਗੁਰੂ ਕਹਿੰਦੇ ਬਿਲਕੁਲ ਨਹੀਂ। ਉਸ ਤੋਂ ਬਾਅਦ ਰੋਗੀ ਦਾ ਜ਼ਿਕਰ ਕੀਤਾ, ਅਖੀਰ 'ਤੇ ਉਹਨਾਂ ਕਿਹਾ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਅੰਦਰ ਦੀਆਂ ਵਾਸ਼ਨਾ ਦਾ ਮਾਰਿਆ ਲੋਕਾਂ ਦੀ ਜੇਬ ਕੱਟਣ ਵਾਸਤੇ ਜੇ ਕੋਈ ਝੁੱਕ ਰਿਹਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਖੰਡੀਏ, ਇੱਕ ਅੰਦਰ ਦੀ ਭਾਵਨਾ ਤੋਂ ਬਿਨਾਂ ਜਗਦੀਸ਼ ਨੂੰ ਕਿਸੇ ਨਹੀਂ ਪਾਇਆ। ਮੈਂ ਬੇਨਤੀ ਕਰਾਂ, ਇਹ ਸੀ ਕੁੜਾਵੀ ਨਿਮਰਤਾ, ਇਹਦੇ ਤੋਂ ਆਪਾਂ ਸੁਚੇਤ ਰਹਿਣਾ। ਪਰ ਜਿਹੜਾ ਸਤਿਗੁਰੂ ਨੇ ਕਿਹਾ ਸਿੱਖ ਦਾ ਕਹਿਣਾ ਅੰਦਰ ਦੀ ਨਿਮਰਤਾ ਹੈ। ਕੱਲ੍ਹ ਮੈਂ ਬੇਨਤੀ ਕੀਤੀ ਸੀ ਜਿੱਥੇ ਖੌਮੇ ਹੋਵੇਗੀ ਉੱਥੇ ਨਿਮਰਤਾ ਨਹੀਂ, ਕਿਉਂਕਿ ਖੌਮੇ ਕਦੀ ਬੰਦੇ ਨੂੰ ਝੁਕਣ ਨਹੀਂ ਦਿੰਦੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਓ ਆਪਾਂ ਦਰਸ਼ਨ ਕਰਨੇ ਨੇ ਜਿਹੜੀ ਸੱਚ ਨਿਮਰਤਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਦੀ ਬਾਣੀ 'ਚੋਂ ਮੈਂ ਕੁਛ ਪਹਿਲੀਆਂ ਬੇਨਤੀਆਂ ਕਰਨ ਲੱਗਾਂ। ਪਹਿਲੀ ਗੱਲ ਚੇਤੇ ਰੱਖੋ, ਜਿੰਨੀ ਨਿਮਰਤਾ ਗੁਰੂ ਨਾਨਕ ਦੇ ਘਰ ਵਿੱਚ ਹੈ ਇੰਨੀ ਨਿਮਰਤਾ ਸੰਸਾਰ ਵਿੱਚ ਕਿਤੇ ਨਹੀਂ ਮਿਲਣੀ। ਜੋ ਸੱਚ ਗੁਰੂ ਨਾਨਕ ਸਾਹਿਬ ਦੀ ਜੋਤ ਦੂਜੇ ਦਾ ਸਵੀਕਾਰਦੀ ਹੈ, ਇਹਦਾ ਦੂਜੇ ਦਾ ਅਰਥ ਦੂਜਾ ਸੱਚ ਨਹੀਂ, ਸੱਚ ਇੱਕੋ ਹੁੰਦਾ, ਹੋਰ ਕਿਤੇ ਨਹੀਂ ਮਿਲੇਗਾ। ਮੈਂ ਪਹਿਲੇ ਦਿਨ ਜਦੋਂ ਕਥਾ ਸ਼ੁਰੂ ਕੀਤੀ ਮੈਂ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਦੀਆਂ ਪਹਿਲਾਂ ਬੋਲੇ ਹੋਏ ਸੱਚ ਨੂੰ ਵਰਤਮਾਨ ਵਿੱਚ ਰੱਖ ਕੇ ਉਹਦੇ ਨਾਲ ਸੰਵਾਦ ਰਚਾਉਂਦੀ ਹੈ। ਤੁਸੀਂ ਦੇਖੋ ਭਗਤ ਜੈਦੇਵ ਬੰਗਾਲ ਦੇ ਨੇ, ਉਹਨਾਂ ਦਾ ਸ਼ਬਦ ਉਹਨਾਂ ਦੇ ਪਦੇ ਲਿਆਂਦੇ। ਮੈਂ ਬੇਨਤੀ ਕਰਾਂਗਾ, ਅੱਜ ਇੱਕ ਸੰਤ ਬਖਸ਼ ਲਿਆ ਜੇ ਅੱਜ ਦੇ ਪਰਿਪੇਕਸ਼, ਉਹ ਦੂਜੇ ਨੂੰ ਵੇਖ ਕੇ ਰਾਜੀ ਨਹੀਂ, ਇਕੱਠੇ ਨਹੀਂ ਬੈਠ ਸਕਦੇ। ਇੱਕ ਕਥਾ ਕਰਨ ਵਾਲਾ ਦੂਜੇ ਨੂੰ ਬਰਦਾਸ਼ਤ ਨਹੀਂ ਕਰਦਾ, ਬਖਸ਼ ਦਿਆ ਜੇ ਇੱਕ ਕੀਰਤਨ ਕਰਨ ਵਾਲਾ ਬਹੁ ਗਿਣਤੀ 'ਚ ਦੂਜੇ ਨਹੀਂ ਸੁਣਦਾ। ਜੇ ਉਹਦੀ ਸਿਫਤ ਕਰੋਗੇ ਤੁਹਾਡੀ ਖਾਂ 'ਚ ਖਾਂ ਭਰੀ ਜਾਏਗਾ, ਪਰ ਸਭ ਕੁਝ ਸੁਣ ਤੋਂ ਬਾਅਦ ਕਹੇਗਾ ਇਹ ਵੀ ਗੋਣੇ ਪਰ ਨਾ। ਜਦੋਂ ਬੰਦਾ ਪਰ ਕਹਿੰਦਾ ਲੱਗਦਾ ਹੈ ਬੇਈਮਾਨ ਹੈ, ਉਹਦੇ ਬਾਰੇ ਕੁਛ ਬੋਲੇਗਾ। ਸੀਤਲ ਸਾਹਿਬ ਕਹਿੰਦੇ ਜਿਹੜਾ ਬੰਦਾ ਪਰ ਅਗਰ ਲੇਕਿਨ ਇਹ ਸ਼ਬਦ ਵਰਤੇ ਚੇਤੇ ਰੱਖਿਓ ਅੱਗੇ ਖਤਰਨਾਕ ਹੀ ਗੱਲ ਕਹੇਗਾ। ਇਹ ਸ਼ਬਦਾਵਲੀ ਐਸੀ ਅਗਰ ਮਗਰ ਲੇਕਿਨ ਤੇ ਪਰ, ਕਦੀ ਦੂਜੇ ਦੇ ਸੱਚ ਨੂੰ ਸਵੀਕਾਰੇਗਾ ਕੋਈ? ਉਹ ਕਹੇਗਾ ਨਹੀਂ, ਉਹ ਪਖੰਡੀ। ਗੁਰੂ ਨਾਨਕ ਸਾਹਿਬ ਦੇ ਖਿਰਦੇ ਦੀ ਵਿਸ਼ਾਲਤਾ ਦੇਖੋ, ਜਿਹੜਾ ਸੱਚ ਸਦੀਆਂ ਪਹਿਲਾਂ ਬਾਬੇ ਫਰੀਦ ਤੋਂ ਵੀ ਪਹਿਲਾਂ ਬਾਬਾ ਜੈਦੇਵ ਹੋਏ ਨੇ, ਜਿਹੜਾ ਸੱਚ ਉਹਨਾਂ ਬੋਲਿਆ, ਗੁਰੂ ਨਾਨਕ ਨੇ ਇੱਕ ਇੱਕ ਕੱਕਰ ਸਾਂਭਿਆ ਤੇ ਪੰਜਵੇਂ ਜਾਮੇ 'ਚ ਗੁਰੂ ਗ੍ਰੰਥ ਸਾਹਿਬ 'ਚ ਨਾਂ ਥੱਲੇ ਲਿਖਿਆ ਕਿ ਪਦਾ ਜੈਵਦੇਵ ਜੀ ਦਾ ਹੈ। ਬਿਲਕੁਲ ਏਡੀ ਵੱਡੀ ਸੱਚਾਈ ਕਿ ਦੂਜੇ ਦੇ ਸੱਚ ਨੂੰ ਆਪਣੇ ਗ੍ਰੰਥ 'ਚ ਰੱਖ ਕੇ ਲੋਕਾਂ ਤੋਂ ਮੱਥਾ ਟਿਕਾ ਦੇਣਾ, ਇਹ ਕੇਵਲ ਗੁਰੂ ਨਾਨਕ ਸਾਹਿਬ ਦਾ ਘਰ ਹੈ। ਮੈਂ ਜੋ ਬੇਨਤੀ ਕਰਨੀ ਚਾਹੁੰਦ, ਏਡਾ ਵੱਡਾ ਵਿਸ਼ਾਲ ਮੇਰਾ ਬਾਬਾ, ਬਾਬਾ ਫਰੀਦ, ਮੈਨੂੰ ਤੁਸੀਂ ਦੱਸੋ ਆਹ ਨੇੜੇ ਜਮਾਤ ਖਾਨਾ ਕਿੰਨੇ ਕੁ ਆਪਾਂ ਚੁੱਕੇ ਹੁੰਦੇ? ਪਰ ਇੱਕ ਸੱਚਾ ਮੁਸਲਮਾਨ, ਇਮਾਨ ਲਿਆਉਣ ਵਾਲਾ, ਜੇ ਪੰਜ ਵਕਤ ਦੀ ਨਮਾਜ਼ ਦੀ ਗੱਲ ਕਰਦਾ, ਵੁਜ਼ੂ ਦੀ ਗੱਲ ਕਰਦਾ, ਹਾਲਾਂਕਿ ਗੁਰਮਤ ਫਲਸਫਾ ਕਹਿੰਦਾ ਕਿ ਕਬਰ ਵਿੱਚ ਰੂਹ ਨਹੀਂ ਹੁੰਦੀ, ਪਰ ਬਾਬਾ ਫਰੀਦ ਕਹਿੰਦਾ ਕਬਰਾਂ ਵਿੱਚ ਰੂਹਾਂ ਨੇ। ਤੁਸੀਂ ਦੇਖੋ ਉਹਨਾਂ ਦੀ ਬਾਣੀ 'ਚ ਕਿਤੇ ਤੁਸੀਂ ਆਵਾਗਾਉਣ ਦਾ ਸ਼ਬਦ ਨਹੀਂ ਪੜੋਗੇ। ਵਾਟ ਹਮਾਰੀ ਖਰੀ ਉਡੀਨੀ ਹੈ, ਪਰ ਇਹ ਨਹੀਂ ਕਿਹਾ ਮੈਂ ਪਰਤ ਪਰਤ ਕੇ ਆਉਣਾ। ਉਹ ਕਹਿੰਦੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਇਹ ਤਨ ਹੋਸ਼ੀ ਖਾਕ ਨਿਮਾਣੀ ਗੌਰ ਕਰੇ। ਇੱਕ ਦਿਨ ਕਬਰ ਜਾਏਗਾ, ਮਹਿਲ ਨਿਸੱਖਣ ਰਹਿ ਗਏ, ਵਾਸਾਂ ਆਇਆ ਤਲ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ, ਗੌਰ ਨਿਮਾਣੀ ਛੱਡ ਕਰੇ ਨੇ ਘਰਿਆ, ਕਰ ਆਓ ਸਰ ਪਰ ਮੈਥੈ ਆਵਣਾ ਮਰਨੋ ਨਾ ਦਰਿਆਓ। ਪਰ ਬਾਬਾ ਜੀ ਕਹਿ ਰਹੇ ਨੇ ਕਿ ਮਿੱਟੀ ਮੁਸਲਮਾਨ ਕੀ ਪੇੜੈ ਪਈ ਘਮਿਆਰ, ਘੜ ਭਾਂਡੇ ਉੱਟਾਂ ਇੱਟਾਂ ਕੀਆਂ ਜਲਦੀ ਕਰੇ, ਪੁਕਾਰੇ ਦੇ ਅਰਥ ਕੀ ਕਰੋਗੇ ਬਰਾਬਰ ਰੱਖ ਕੇ। ਬਾਬਾ ਜੀ ਕਹਿ ਰਹੇ ਨੇ ਇੱਕ ਦੱਜੈ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਏ, ਮਰਨ ਤੋਂ ਬਾਅਦ ਇੱਕ ਦੀ ਬੋਡੀ ਖਾਕ ਵਿੱਚ ਜ਼ਮੀਨ ਵਿੱਚ ਦਫਨਾ ਦਿੱਤੀ, ਦੂਜੇ ਦੀ ਦਰਿਆ 'ਚ ਜਲ ਪ੍ਰਵਾਹ ਕਰ ਦਿੱਤੀ। ਆ ਪਾਰਸੀ ਲੋਕ ਰੱਖ ਕੇ ਖੱਡੇ ਉੱਤੇ ਕੁੱਤੇ ਕਾਂ ਖਾ ਜਾਣ, ਇਸ ਤਰ੍ਹਾਂ ਕਰਦੇ। ਇੱਕ ਦੱਜੈ ਇੱਕ ਦੱਬੀਆਂ ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਹ ਸੱਟੀਆਂ ਇੱਕ ਪੀਪ ਰਸਨ ਪਾਏ, ਨਾਨਕ ਏਵ ਨਾ ਜਾ ਪਈ ਕਿੱਥੇ ਜਾਏ, ਸਮਾਂ ਕੀ ਪਤਾ ਅੰਦਰ ਵਾਲੀ ਰੂਹ ਕਿੱਥੇ ਚਲੀ ਗਈ। ਪਰ ਬਾਬਾ ਫਰੀਦ ਕਹਿ ਰਿਹਾ ਨਹੀਂ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ। ਹੁਣ ਇਹਨਾਂ ਸਾਹਮਣੇ ਰੱਖ ਕੇ ਜਦੋਂ ਦੇਖਣੇ, ਮੈਂ ਤਾਂ ਤਰਕ 'ਚ ਨਹੀਂ ਲਿਜਾਂਦਾ, ਮੈਂ ਕਹਿੰਦਾ ਮੇਰਾ ਗੁਰੂ ਇੰਨਾ ਵਿਸ਼ਾਲ ਏ। ਉਹ ਕਹਿੰਦਾ ਜੇ ਪੰਜ ਵਕਤ ਦੀ ਨਮਾਜ਼ ਕਿ ਉਜ਼ੂ ਰੂਹਾਂ ਅਜ਼ਰਾਈਲ ਇਹ ਸਾਰੇ ਸ਼ਬਦ ਵਰਤੇ ਨੇ, ਤੂੰ ਇਸ ਭਰਮ 'ਚ ਪੈ ਕੇ ਥਿੜਕੀ ਨਾ, ਪਰ ਚੇਤੇ ਰੱਖੀ ਜਿਹਨੇ ਸ਼ਬਦ ਵਰਤੇ ਨੇ ਉਹ ਕਿਹੜੀ ਸੱਚ ਦੀ ਸਥਿਤੀ 'ਤੇ ਪਹੁੰਚਿਆ ਹੋਇਆ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਘਰ 'ਚ ਸਭ ਤੋਂ ਵੱਡੀ ਗੱਲ ਕਿ ਗੁਰੂ ਨਾਨਕ ਦੇ ਘਰ ਜਿਤਨੀ ਗਰੀਬੀ ਹੈ ਪਿਆਰੇ ਹੋਏ, ਨਿਮਰਤਾ ਕਿਤੇ ਨਹੀਂ ਤੁਹਾਨੂੰ ਮਿਲਦੀ। ਇੱਥੋਂ ਤੱਕ ਭਾਈ ਗੁਰਦਾਸ ਸਾਹਿਬ ਨੇ ਕਿਹਾ ਜਿਸ ਦਿਨ ਹਜ਼ੂਰ ਪਰਮਾਤਮ ਦੇਵ ਆਪਣੇ ਦਰ 'ਤੇ ਬੁਲਾਉਂਦੇ ਨੇ ਸੱਚਖੰਡ। ਦੇਖੋ ਹੈਨ ਤਾਂ ਸਾਰੀਆਂ ਆਤਮਕ ਮੰਡਲ ਦੀਆਂ ਉਡਾਰੀਆਂ, ਪਰ ਅਸੀਂ ਆਤਮਕ ਮੰਡਲ ਦੀ ਉਡਾਰੀ ਦੇ ਅਰਥ ਕਰ ਰਹੇ ਹਾਂ ਸਕੂਲ ਦੇ ਸਿਲੇਬਸ ਅਨੁਸਾਰ। ਗੁਰਬਾਣੀ ਦਾ ਸਿਲੇਬਸ ਬਣਾਉਂਦੇ ਹਨ, ਇੰਨਾ ਇਨਾਉਣ ਇੰਨਾ ਇਨਾਉਣ ਕਰ ਲੈਣ। ਜਪਜੀ ਸਾਹਿਬ ਸਿਲੇਬਸ ਵਿੱਚ ਇੱਕ ਸਾਲ ਵਿੱਚ ਪੜ੍ਹਾਇਆ ਜਾ ਸਕਦਾ, ਪਰ ਚੇਤੇ ਰੱਖਿਓ ਉਸ ਅਵਸਥਾ ਤੱਕ ਪਹੁੰਚਣ ਲਈ ਪਤਾ ਨਹੀਂ ਕਿੰਨੇ ਕੁ ਜਨਮ ਲੱਗ ਸਕਦੇ। ਹੁਣ ਸੱਚਖੰਡ ਜਿਹੜਾ ਜਿਹੜੀ ਪੌੜੀ ਹੈ, ਕਿਹੜਾ ਕਥਾ ਵਾਚਕ ਧੁਰ ਅਰਥ ਕਰ ਸਕਿਆ। ਮੈਂ ਸੱਚ ਇਵੇ ਜਿਤਨੇ ਵੀ ਟੀਕੇ ਪੜ੍ਹੇ ਜਪਜੀ ਸਾਹਿਬ ਦੇ ਬੋਧਕ ਤਲ 'ਤੇ, ਹਾਂ ਰਾਣਾ ਸੂਰਤ ਸਿੰਘ ਮਹਾਂਕਾਵਿ ਵਿੱਚ ਭਾਈ ਵੀਰ ਸਿੰਘ ਉਹਨਾਂ ਨੇ ਇੱਕ ਬੜੀ ਵੱਡੀ ਉਡਾਰੀ ਮਾਰੀ ਹੈ ਪੰਜ ਖੰਡਾਂ ਦੀ। ਕਿਸ ਤਰ੍ਹਾਂ ਨੇ ਖੰਡ ਹੈ ਉਹ ਸਾਰਾ ਕਾਵਕ ਰੂਪ ਇੱਕ। ਪਰ ਜਦੋਂ ਗੁਰੂ ਸਾਹਿਬ ਇਹ ਸ਼ਬਦ ਕਹਿ ਰਹੇ ਨੇ ਕਿ ਨਾਨਕ ਕਥਨਾ ਕਰੜਾ ਸਾਰ, ਨਹੀਂ ਬੋਲਾਂਗਾ ਇਸ ਤੋਂ ਅੱਗੇ। ਮਹਾਰਾਜ ਇਹ ਕਹਿ ਰਹੇ ਹੋ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਖਾਲ, ਤਿੱਥੈ ਖੰਡ ਮੰਡਲ ਵਰ ਪੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋਹ ਲੋਹ ਆਕਾਰ ਜਿਵ ਜਿਵ ਹੁਕਮ, ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ। ਅੱਗੇ ਬੋਲੋ, ਕਹਿਣ ਲੱਗੇ ਚੁੱਪ, ਕਿਉਂਕਿ ਦੰਦਾਂ ਨਾਲ ਲੋਹਾ ਨਹੀਂ ਚਬਾਇਆ ਜਾਂਦਾ, ਇਸ ਤੋਂ ਅੱਗੇ ਬੋਲਿਆ ਨਹੀਂ ਜਾ ਸਕਦਾ। ਨਾਨਕ ਕਥਨਾ ਕਰੜਾ ਸਾਰ, ਪਰ ਜਿਹੜੀ ਬਖਸ਼ਿਸ਼ ਗੁਰੂ ਸਾਹਿਬ ਲੈ ਕੇ ਆਏ ਉਸ ਨੁਕਤੇ ਨੂੰ ਸਮਝੋ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਮਹਾਰਾਜ ਖਜ਼ਾਨੇ ਲੈ ਕੇ ਆਏ ਬੰਦਗੀ ਦੇ, ਸਿਮਰਨ ਦੇ ਭੰਡਾਰੇ ਲੈ ਕੇ ਆਏ, ਪਰ ਅਕਾਲ ਪੁਰਖ ਵਾਹਿਗੁਰੂ ਨੂੰ ਬੇਨਤੀ ਕੀਤੀ ਦਾਤਾ ਜੇ ਇੰਨਾ ਕੀਮਤੀ ਖਜ਼ਾਨਾ ਤੂੰ ਮੈਨੂੰ ਬਖਸ਼ਿਆ ਤੇ ਇਸ ਖਜ਼ਾਨੇ ਨੂੰ ਸੰਭਾਲਣ ਵਾਸਤੇ ਭਾਂਡਾ ਵੀ ਦੇ ਦੇ, ਕਿਉਂਕਿ ਖਜ਼ਾਨਾ ਉਸ ਭਾਂਡੇ ਤੋਂ ਬਿਨਾਂ ਸੰਭਾਲਿਆ ਨਹੀਂ ਜਾਣਾ। ਕਿਹੜਾ ਭਾਂਡਾ? ਕਹਿਣ ਲੱਗੇ ਨਾਮ ਅਮੋਲਕ ਹੈ, ਨਾਮ ਨਿਰਮੋਲਕ ਹੈ, ਨਾਮ ਅਗਮ ਹੈ। ਇੱਕ ਕਿਰਪਾ ਕਰੋ, ਇਹ ਬੰਦਗੀ ਦੀ ਦਾਤ, ਇਹ ਸਪਿਰਚੁਅਲਿਟੀ, ਇਹ ਰੂਹਾਨੀਅਤ ਨਿਮਰਤਾ ਦੇ ਭਾਂਡੇ ਤੋਂ ਬਿਨਾਂ ਨਹੀਂ ਟਿਕ ਸਕਦੀ। ਜੇ ਨਾਮ ਦਿੱਤਾ ਤੇ ਮੈਨੂੰ ਭਾਂਡਾ ਨਿਮਰਤਾ ਦਾ ਦੇ ਦਿਓ। ਸਭ ਤੋਂ ਪਹਿਲਾਂ ਗਰੀਬੀ ਲਿਆਂਦੀ ਬਾਬਾ ਜੀ। ਆਹ ਗਰੀਬੀ ਨਾ ਬਾਹਰ ਵਾਲੀ ਗਰੀਬੀ ਨਹੀਂ ਅਰਥ ਕਰਨਾ। ਮਹਾਰਾਜ ਜੀ ਨੇ ਕਿਹਾ, ਭਾਈ ਸਾਹਿਬ ਨੇ ਕਿਹਾ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਬਖਸ਼ਿਸ਼ ਲਈ ਫਿਰ ਕੀਤੀ ਕਮਾਈ। ਹੁਣ ਕਈ ਸੱਜਣ ਕਹਿੰਦੇ ਗੁਰੂ ਨੂੰ ਨਾਮ ਜਪਣ ਦੀ ਕੀ ਲੋੜ ਹੈ? ਪਿਆਰਿਓ, ਜੋ ਕੁਝ ਅਸੀਂ ਤੁਸੀਂ ਅੱਜ ਖਾਂਦੇ ਪਏ ਗੁਰੂ ਨਾਨਕ ਦੀ ਕਮਾਈ ਖਾਂਦੇ ਪਏ। ਅਸੀਂ ਆ 20 ਰੁਪਈਆਂ ਦੇ ਸਾਰੇ ਕਥਾ ਵਾਜ ਕਹਿੰਦੇ, ਬਾਬਾ ਜੀ ਨੇ 20 ਦਾ ਸੌਦਾ ਕੀਤਾ, ਮੁੱਕੇ ਨਹੀਂ ਉਹ, ਭਲਵੇ ਤਾਂ ਰੁਪਈਏ ਸਨ ਜਿਹੜਾ ਬਾਬਾ ਕਮਾਈ ਕਰ ਗਿਆ, ਇੰਨੇ ਬੰਦਗੀ ਕਰਨ ਵਾਲੇ ਖਾ ਚੁੱਕੇ ਨੇ, ਬਾਬੇ ਦੀ ਕਮਾਈ ਅੱਜ ਵੀ ਨਹੀਂ ਮੁੱਕੀ। ਰੂਹਾਨੀਅਤ ਦੀ ਕਮਾਈ ਦੀ ਅਤੇ 20 ਰੁਪਈਆਂ ਦੀ ਤਾਂ ਗੱਲ ਬਾਹਰ ਮੁਖੀ ਹੈ। ਸਤਿਗੁਰੂ ਨੇ ਕਿਹਾ ਪਹਿਲਾਂ ਬੰਦਗੀ ਕੀਤੀ ਇੰਨੀ, ਅਤੇ ਇਕੱਲਾ ਭਾਈ ਸਾਹਿਬ ਨਹੀਂ ਕਿਹਾ, ਭੱਟਾਂ ਨੇ ਤਾਂ ਕਿਹਾ ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ, ਧਨ ਧਨ ਗੁਰੂ ਜਿਨ ਨਾਮ ਆਰਾਧਿਆ, ਆਪ ਤਰਿਆ ਜਿਨ ਡਿੱਠਾ ਤਿਨਾ ਲੈ ਛਡਾਏ। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਇੰਨੀ ਬੰਦਗੀ ਕੀਤੀ ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਸਿਓ ਬਣ ਆਈ ਅਗਲੀ ਤੋਕੇ। ਬਾਬਾ ਪਹਿੰਦਾ ਸੱਚ ਖੰਡ ਨੌਨਿਦ ਨਾਮ, ਅੱਗੇ ਕੀ ਨਿਮਰਤਾ, ਜਪੀ ਜਾ ਬੰਦਾ ਜੇ ਝੁਕਦਾ ਹੀ ਨਹੀਂ। ਨਿਮਰਤਾ ਦੇ ਭਾਂਡੇ ਤੋਂ ਬਿਨਾਂ ਰੂਹਾਨੀਅਤ ਨਹੀਂ ਟਿਕੇਗੀ, ਬੰਦਾ ਚਾਰ ਕੁ ਦਿਨ ਹਲਾਰੇ ਲਏਗਾ ਤਿਲਕ ਜਾਏਗਾ। ਜਿਹਨੂੰ ਦਾਤੇ ਨੇ ਨਿਮਰਤਾ ਦਾ ਭਾਂਡਾ ਦੇ ਦਿੱਤਾ ਉਹਦਾ ਨਾਮ ਸਥਿਰ ਰਹੇਗਾ। ਬਾਬਾ ਪਹਿਦਾ ਸੱਚਖੰਡ ਨੌਨਿਦ ਨਾਮ, ਗਰੀਬੀ ਪਾਈ ਨਾਮ ਨਾਲ ਨਿਮਰਤਾ। ਆਓ ਥੋੜ੍ਹੇ ਜਿਹੇ ਦਰਸ਼ਨ ਕਰੀਏ ਗੁਰੂ ਨਾਨਕ ਸਾਹਿਬ ਦੀ ਨਿਮਰਤਾ ਦੇ। ਇੱਕ ਸ਼ਬਦ ਮੇਰਾ ਖਿਆਲ ਅੱਜ ਹੀ ਰਾਗੀ ਸਿੰਘ ਪੜ੍ਹ ਰਹੇ ਸਨ, ਬਾਬਾ ਜੀ ਕਹਿੰਦੇ ਨੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਸ਼ਾਇਦ ਅੱਜ ਹੀ ਮੇਰੇ ਕੰਨਾਂ 'ਚ ਆਵਾਜ਼ ਪਈ ਥੱਲੇ। ਦੇਖੋ ਨਿਮਰਤਾ ਕੀ ਹੈ, ਬਸ ਇੰਨਾ ਹੀ ਫਰਕ ਜੇ ਬੁੱਧ ਗਿਆਨ ਵਿੱਚ ਅਤੇ ਰੂਹਾਨੀ ਗਿਆਨ ਵਿੱਚ। ਬੌਧਿਕ ਗਿਆਨ ਦਿਮਾਗ ਵਿੱਚ ਇਕੱਠਾ ਹੁੰਦਾ ਹੈ, ਜਿਹੜੀ ਰੂਹਾਨੀਅਤ ਉਹ ਸੀਨੇ ਦਾ ਗਹਿਣਾ ਹੈ। ਜਦੋਂ ਵਿਦਵਾਨ ਜਿਤਨਾ ਬੌਧਿਕ ਤਲ 'ਤੇ ਜ਼ਿਆਦਾ ਪੜ੍ਹਦਾ, ਖਿਮਾ ਕਰਿਓ ਉਹਨਾਂ ਹੰਕਾਰੀ ਹੋਈ ਜਾਂਦਾ, ਈਵਨ ਕਿ ਗੁਰਦੁਆਰੇ ਤੋਂ ਮੱਥਾ ਟੇਕਣ ਤੋਂ ਵੀ ਕੰਨੀ ਕਤਰਾ ਲੱਗ ਪੈਂਦਾ। ਇਹਨਾਂ ਨੂੰ ਕੀ ਪਤਾ ਜਿਹੜੇ ਸੰਗਤ 'ਚ ਬੈਠੇ ਨੇ। ਪਰ ਚੇਤੇ ਰੱਖਿਓ ਜਿਉਂ ਜਿਉਂ ਬੰਦਾ ਬੰਦਗੀ ਕਰਦਾ ਤਿਉਂ ਤਿਉਂ ਅੰਦਰੋਂ ਚੁੱਕੀ ਜਾਂਦਾ। ਬੌਧਿਕ ਗਿਆਨ ਮੈਂ ਅਰਜ਼ ਕੀਤੀ ਅੱਗ ਬਣ ਕੇ ਭਭਾਕੇ ਮਾਰਦਾ, ਅਤੇ ਬੰਦਗੀ ਕਰਨ ਵਾਲਾ ਪਾਣੀ ਦੀ ਤਰ੍ਹਾਂ ਨੀਵਾਂ ਚਲਾ ਜਾਂਦਾ। ਸਤਿਗੁਰੂ ਨੇ ਕਿਹਾ ਭਾਉ ਤੇਰਾ ਭਾਂਗ, ਤੇਰਾ ਡਰ ਮੇਰੇ ਵਾਸਤੇ ਇੱਕ ਭੰਗ ਹੈ। ਕਿਉਂਕਿ ਇਹ ਡਰ ਸ਼ਬਦ ਵੀ ਬੜੇ ਕਮਾਲ ਦਾ, ਇਹਦੀ ਕਦੀ ਵਕਤ ਮਿਲਿਆ। ਤਿੰਨ ਤਰ੍ਹਾਂ ਦਾ ਡਰ ਹੈ, ਇੱਕ ਦੁਨਿਆਵੀ ਡਰ ਹੈ, ਇੱਕ ਦੀਨੀ ਡਰ ਹੈ, ਅਤੇ ਇੱਕ ਦੈਵੀ ਡਰ ਹੈ। ਮਹਾਰਾਜ ਕਹਿੰਦੇ ਤੇਰਾ ਅਦਬ ਤੇਰਾ ਭੈ ਮੇਰੇ ਵਾਸਤੇ ਇਹ ਭੰਗ ਦੀ ਤਰ੍ਹਾਂ ਹੈ। ਆਹ ਭੰਗ ਨਹੀਂ ਵਰਤਦੇ ਮਹਾਰਾਜ, ਅਤੇ ਉਹਦੇ ਭੰਗ ਨੂੰ ਰੱਖਣ ਵਾਸਤੇ ਜਿਵੇਂ ਛੋਟੀ ਜਿਹੀ ਥੈਲੀ ਹੁੰਦੀ ਹੈ, ਮੈਂ ਆਪਣੇ ਚਿੱਤ ਨੂੰ ਥੈਲੀ ਬਣਾਇਆ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ ਕਰ ਕਾਸ਼ਾ, ਹੱਥ 'ਚ ਖੱਪਰ ਪਕੜਿਆ ਦਰਸ਼ਨ ਕੀ ਭੂਖ, ਮੈਂ ਦਰ ਮਾਂਗੂ ਨੀਤਾ ਨੀਤ, ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮਾਂਗਤ ਭੀਖਿਆ ਪਾਏ, ਮੈਨੂੰ ਖੈਰ ਪਾ ਦਿਓ ਕਿ ਉਹਦੇ ਦਰਸ਼ਨਾਂ ਦੇ। ਕੇਸਰ ਕੁਸ਼ਮ ਮਿਰਗ ਮੈਂ ਖਰਨਾ, ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ, ਕੇ ਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਕੋਈ। ਆਹ ਦੇਖੋ ਨਿਮਰਤਾ, ਮੈਂ ਇਹਦੇ ਥੋੜ੍ਹੇ ਜਿਹੇ ਅਰਥ ਕਰ ਦੇਣ। ਸਤਿਗੁਰੂ ਕਹਿੰਦੇ ਨੇ ਜਨਮ ਕਰਕੇ ਕੋਈ ਬੰਦਾ ਛੋਟਾ ਅਤੇ ਵੱਡਾ ਨਹੀਂ। ਬ੍ਰਾਹਮਣ ਦੇ ਘਰ ਜਨਮ ਲੈ ਕੇ ਬਾਹਮਣ ਨਹੀਂ ਬਣ ਸਕਦਾ, ਅਤੇ ਚੇਤੇ ਰੱਖਿਓ ਸ਼ੂਦਰ ਦੇ ਘਰ ਜਨਮ ਲੈ ਕੇ ਕਦੀ ਕੋਈ ਸ਼ੂਦਰ ਨਹੀਂ ਹੁੰਦਾ। ਗੁਰਬਾਣੀ ਨੇ ਜਨਮ ਕਰਕੇ ਉੱਚਾ ਨੀਵਾਂ ਨਹੀਂ ਮੰਨਿਆ, ਗੁਰਬਾਣੀ ਨੇ ਤੇ ਕਰਮਾਂ ਕਰਕੇ ਉੱਚਾ ਨੀਵਾਂ ਮੰਨਿਆ। ਜੇ ਬ੍ਰਾਹਮਣ ਦੇ ਘਰ ਪੈਦਾ ਹੋ ਕੇ ਕੁਕਰਮੀ ਉਹ ਸ਼ੂਦਰ ਹੈ, ਅਤੇ ਜੇ ਸ਼ੂਦਰ ਦੇ ਘਰ ਵਿੱਚ ਪੈਦਾ ਹੋ ਕੇ ਬੰਦਗੀ ਕਰਦਾ ਤਾਂ ਉਹ ਬ੍ਰਾਹਮਣ ਹੈ। ਸਤਿਗੁਰੂ ਦੀ ਬਾਣੀ 'ਚ ਨਾਮਾ ਛਿੰਬਾ ਕਬੀਰ ਜੁਲਾਹਾ ਪੂਰੇ ਗੁਰ 'ਤੇ ਗੱਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਖੌਮੈ ਜਾਤ ਗਵਾਈ। ਬੇਨਤੀ ਕਰਾਂ ਹਜ਼ੂਰ ਕਹਿੰਦੇ ਨੇ ਜਿਹੜਾ ਨੀਵੀਂ ਜਾਤ ਵਿੱਚ ਵੀ ਪੈਦਾ ਹੋ ਗਿਆ, ਮੰਨ ਲਓ ਚਮੜੇ ਦਾ ਕੰਮ ਕਰ ਰਿਹਾ, ਗੁਰੂ ਗ੍ਰੰਥ ਸਾਹਿਬ 'ਚ ਭਗਤ ਰਵਿਦਾਸ ਸਾਹਿਬ ਦੇ 40 ਸ਼ਬਦ ਨੇ, ਅਤੇ ਕੰਮ ਉਹਨਾਂ ਦੇ ਕੀ, ਪਾਣਾ ਗੰਢਾ ਰਾਹ ਵਿੱਚ ਕੁਲਾ ਧਰਮ ਢੋ ਢੋਰ ਸਮੇਟਾ। ਬਾਬਾ ਜੀ ਨੇ ਕਿਹਾ ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ, ਨਿਤੈ ਬਨਾਰਸੀ ਆਸ ਪਾਸਾ, ਮੈਂ ਮਰੇ ਪਸ਼ੂ ਢੋ ਨਾਮ। ਸਤਿਗੁਰੂ ਕਹਿੰਦੇ ਨੇ ਬਨਾਰਸ ਦਾ ਬ੍ਰਾਹਮਣ ਕਹਿ ਰਿਹਾ ਸ਼ੂਦਰ, ਪਰ ਬਾਬਾ ਜੀ ਕਹਿੰਦੇ ਨੇ ਇਹ ਸ਼ੂਦਰ ਨਹੀਂ, ਇਹ ਪਵਿੱਤਰ ਹੈ, ਕਬੀਰ ਪਵਿੱਤਰ ਹੈ, ਨਾਮਦੇਵ ਜੀ ਪਵਿੱਤਰ ਨੇ, ਖੇਤਾਂ ਵਿੱਚ ਖਲ ਵਾਹੁੰਦਾ ਭਗਤ ਧੰਨਾ ਪਵਿੱਤਰ ਹੈ। ਮਹਾਰਾਜ ਕਿਵੇਂ ਪਵਿੱਤਰ, ਇਹਨਾਂ ਦਾ ਜਨਮ ਸ਼ੂਦਰ ਕਰੋਇਆ। ਸਤਿਗੁਰੂ ਕਹਿੰਦੇ ਨੇ ਕੇਸਰ ਮੰਦਰ ਵਿੱਚ ਲੈ ਕੇ ਚਾੜਨੇ ਦੱਸ ਕੇਸਰ ਦਾ ਕਦੀ ਤੂੰ ਅਪਵਿੱਤਰਤਾ ਮੰਨੀ? ਜਿਹੜਾ ਹਿੰਦੂਇਜ਼ਮ ਹੈ ਨਾ, ਉਹਦੇ ਸ਼ਾਸਤਰ ਕਹਿੰਦੇ ਨੇ ਕੇਸਰ ਜਿਹਦੇ ਵੀ ਹੱਥ ਵਿੱਚ ਹੋਵੇ, ਜਿੱਥੋਂ ਵੀ ਕੋਈ ਪੱਟ ਕੇ ਲਿਆਵੇ, ਉਹ ਪਵਿੱਤਰ ਦਾ ਪਵਿੱਤਰ, ਉਹਨੂੰ ਭਾਵੇਂ ਚਮੜੇ ਦਾ ਕੰਮ ਕਰਨ ਵਾਲਾ ਵੀ ਪਕੜੇ, ਉਹ ਕਦੀ ਅਪਵਿੱਤਰ ਨਹੀਂ ਹੁੰਦਾ। ਦੂਜਾ ਫੁੱਲ, ਕਦੀ ਕਿਸੇ ਪੁੱਛਿਆ ਮਾਲਣ ਕਿਸ ਜਾਤ ਦੀ ਜਿਹਨੇ ਫੁੱਲ ਤੋੜ ਕੇ ਲਿਆਂਦਾ? ਉਹ ਕਹਿੰਦਾ ਫੁੱਲ ਜਿਹੜੀ ਮਰਜ਼ੀ ਜਾਤ ਦਾ ਕੋਈ ਪਕੜੇ, ਪਵਿੱਤਰ ਦਾ ਪਵਿੱਤਰ ਰਹਿੰਦਾ। ਮਿਰਗ ਦੀ ਨਾਪਾ ਜਿਹਦੇ ਵਿੱਚੋਂ ਕਸਤੂਰੀ ਨਿਕਲਦੀ, ਸ਼ਿਕਾਰੀ ਭਾਵੇਂ ਕਿਸੇ ਜਾਤ ਦਾ ਹੋਵੇ, ਪੇਟ ਚੀਰ ਕੇ ਲਿਆਏ, ਕਹਿਣ ਲੱਗੇ ਤਾਂ ਕੀ ਹੋਇਆ, ਪਸ਼ੂ ਚੋਂ ਨਿਕਲਿਆ ਨਾਪਾ, ਇਹ ਪਵਿੱਤਰ। ਫੁੱਲ ਪਵਿੱਤਰ, ਕੇਸਰ ਪਵਿੱਤਰ, ਮਿਰਗ ਮੱਧ ਪਵਿੱਤਰ, ਆ ਸੋਨਾ ਹੱਥ 'ਚ ਪਾਉਂਦੇ। ਦੇਖੋ ਮਹਾਰਾਜ ਦਾ ਲੋਜ ਦਲੀਲ, ਸੋਨਾ ਅਸੀਂ ਹੱਥ 'ਚ ਪਾਉਂਦੇ ਹਾਂ, ਲੋਕ ਵਰਤਦੇ ਨੇ, ਪਰ ਕਦੀ ਕਿਸੇ ਸੁਨਾਰ ਨੇ ਕਹਿ ਵੀ ਆਹ ਜਿਹੜੇ ਅਲਮਾਰੀ 'ਚ ਸੋਨਾ ਪਿਆ, ਇਹ ਇੰਨੇ ਤੋਲੇ ਸਸਤਾ ਹੈ, ਇੰਨੇ ਰੁਪਈਏ ਤੋਲੇ ਸਸਤਾ, ਇਹ ਮਹਿੰਗਾ ਸਸਤਾ, ਕਿ ਇਹਦੀ ਵਨਗੀ 'ਚ ਕੋਈ ਫਰਕ? ਕਹਿੰਦਾ ਵਨਗੀ 'ਚ ਫਰਕ ਨਹੀਂ, ਇਹ ਸ਼ੂਦਰ ਦੇ ਘਰੋਂ ਆਇਆ। ਮੈਨੂੰ ਦੱਸੋ ਕਦੀ ਸ਼ੂਦਰ ਦੀ ਘਰਵਾਲੀ ਨੇ ਸ਼ੂਦਰ ਦੇ ਗਹਿਣਾ ਪਾਇਆ ਹੋਵੇ, ਉਹ ਬਾਜ਼ਾਰ 'ਚ ਵੇਚਣ ਆਵੇ, ਉਹਦਾ ਕਦੀ ਰੇਟ ਘੱਟ ਲੱਗਾ? ਸੋਨਾ ਬਾਹਮਣ ਪਾਏ, ਸੋਨਾ ਸ਼ੂਦਰ ਪਾਏ, ਉਹ ਪਵਿੱਤਰ ਹੀ ਪਵਿੱਤਰ ਹੈ। ਬੇਨਤੀ ਮੈਂ ਕਰਾਂ, ਚੰਦਨ ਸੱਪਾਂ ਦੇ ਵਿੱਚ ਘਿਰਿਆ ਹੋਇਆ ਵੀ ਪਵਿੱਤਰ ਹੈ। ਗੁਰੂ ਕੇ ਸਿੱਖੋ ਪੁਰਾਣੇ ਸਮੇਂ ਕੱਚੇ ਚਮੜੇ ਦੇ ਕੁੱਪਿਆਂ 'ਚ ਘਿਓ ਪਾਉਂਦੇ ਸਨ, ਉਂਝ ਚਮੜੇ ਨੂੰ ਹੱਥ ਲੱਗ ਜਾਏ ਅਤੇ ਬੜਾ ਬੁਰਾ ਹਾਲ ਹੁੰਦਾ ਸਾਡਾ। ਅਤੇ ਆਹ ਸਾਡੇ 'ਚ ਵੀ ਹੈ ਅੱਜ ਕੱਲ੍ਹ, ਆਹ ਭਾਂਡਾ ਇਸ ਤਰ੍ਹਾਂ ਨਹੀਂ, ਆਹ ਭਾਂਡਾ ਇਸ ਤਰ੍ਹਾਂ ਨਹੀਂ। ਮੈਨੂੰ ਯਾਦ ਹੈ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ, ਤਾਂ ਉਹਨਾਂ ਨੇ ਗੱਲ ਚੱਲੀ ਕਿ ਕਿਹੜੇ ਭਾਂਡੇ ਦੁੱਧ ਪੀਓਗੇ? ਉਹ ਕਹਿਣ ਲੱਗੇ ਭਾਂਡਾ ਜਿਹੜਾ ਮਰਤੀ ਵਰਤ ਲੈ, ਇੱਕ ਚਮਚੋਂ ਨਿਕਲਿਆ ਦੂਜੇ ਚਮਚ ਪੈ ਜਾਣਾ ਹੈ। ਗੱਲ ਤਾਂ ਸਿਰਫ ਇੰਨੀ ਕੁਛ ਸਮਝਣ ਵਾਲੀ ਹੈ, ਮੈਨੂੰ ਬਖਸ਼ ਦਿਆ ਜੇ ਕਿਤੇ ਮਤਾ ਕੋਈ ਸਮਝੇ ਵੀ ਨਿੰਦਿਆ 'ਚ ਲੈ ਗਏ। ਕੁੱਪੇ ਕੱਚੇ ਚਮੜੇ ਦੇ ਬਣਦੇ ਸਨ, ਉਹਦੇ 'ਚ ਘਿਓ ਪਾਇਆ ਹੋਣਾ। ਮਹਾਰਾਜ ਕਹਿੰਦੇ ਨੇ ਇੱਕ ਬੰਦਾ ਚਮੜੇ ਦਾ ਕੰਮ ਕਰਦਾ, ਉਹਨੂੰ ਮੰਦਰ 'ਚ ਵੜਨ ਨਹੀਂ ਦਿੰਦੇ, ਤੂੰ ਚਮਾਰ, ਅਤੇ ਦੂਜਾ ਚਮੜੇ ਦੇ ਕੁੱਪੇ ਵਿੱਚ ਪਸ਼ੂ ਦਾ ਕੱਚਾ ਚਮੜਾ, ਉਹਦੇ 'ਚ ਪਿਆ ਹੋਇਆ ਘਿਓ ਦੀ ਜੋਤ ਬਾਲੀ ਜਾਂਦਾ। ਉਹ ਕਹਿਣ ਲੱਗੇ ਅਸਲ 'ਚ ਨਾ ਘਿਓ ਭਿੱਟਦਾ ਨਹੀਂ, ਘਿਓ ਪਵਿੱਤਰ ਹੀ ਰਹਿੰਦਾ। ਬਾਬਾ ਜੀ ਨੇ ਕਿਹਾ ਇੰਨਾ ਚਲਾਕ, ਜਿਹੜੀਆਂ ਚੀਜ਼ਾਂ ਮਹਿੰਗੀਆਂ ਉਹ ਬਿਲਕੁਲ ਨਹੀਂ ਭਿੱਟਦੀਆਂ। ਪਾਣੀ ਦਾ ਜ਼ਿਕਰ ਨਹੀਂ, ਪਾਣੀ ਮਿਲ ਜਾਂਦਾ ਸਾ। ਮਹਾਰਾਜ ਨੇ ਕਿਹਾ ਕੇਸਰ ਵੀ ਪਵਿੱਤਰ, ਫੁੱਲ ਵੀ ਪਵਿੱਤਰ, ਸੋਨਾ ਵੀ ਪਵਿੱਤਰ, ਕਸਤੂਰੀ ਵੀ ਪਵਿੱਤਰ, ਘਿਓ ਵੀ ਪਵਿੱਤਰ। ਖੱਦਰ ਦੇ ਕੱਪੜੇ ਨੂੰ ਹੱਥ ਲਾ ਦਿਓ ਅਤੇ ਕਹੇਗਾ ਪ੍ਰਿਸ਼ਟਿਆ ਗਿਆ। ਰੇਸ਼ਮ ਦਾ ਕੱਪੜਾ ਭਾਵੇਂ ਸ਼ੂਦਰ ਵੀ ਪਕੜ ਲਿਆ, ਕਹਿੰਦਾ ਇਹ ਕੋਈ ਨਹੀਂ ਸੋਚ ਪੇਟਣ ਦੀ, ਕਿਉਂ ਮਹਿੰਗਾ। ਮਹਾਰਾਜ ਜੀ ਨੇ ਚਲੋ ਉਦਾਹਰਣ ਲੈ ਲਈ, ਕੇਸਰ ਕੁਸਮ ਮਿਰਗ ਮੈਂ ਹਰਨਾ, ਸਰਬ ਸਰੀਰੀ ਚੜ੍ਹਨਾ, ਚੰਦਨ ਭਗਤਾਂ ਜੋਤ ਅਨੇਹੀ, ਸਰਬੇ ਪਰਮਲ ਕਰਨਾ, ਘੇ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਕਿਸੇ ਵਰਨ 'ਚ ਭਗਤੀ ਕਰਨ ਵਾਲਾ ਹੋਵੇ। ਸਿੱਖਾਂ ਆ ਤੇਰੀ ਨਿਰਮਾਣਤਾ ਚਾਹੀਦੀ ਹੈ, ਆ ਨਿਮਰਤਾ ਚਾਹੀਦੀ। ਹੁਣ ਉਦੋਂ ਤਾਂ ਵਰਨ ਸਨ, ਆਪਾਂ ਵੀ ਤਾਂ ਹੁਣ ਵਰਨ ਹੀ ਆ ਨਾ, ਆ ਤੁਹਾਡੇ ਜਥੇਬੰਦੀ, ਆ ਤੁਹਾਡੀ ਸਾਡੀ ਜਥੇਬੰਦੀ, ਇਹ ਵਰਨ ਵੰਡ ਅੱਜ ਸਾਡੇ 'ਚ ਵੀ ਆ ਗਈ ਹੈ। ਮਹਾਰਾਜ ਨੇ ਕਿਹਾ ਚਾਹੇ ਕੋਈ ਕਿਸੇ ਵਰਨ ਦਾ ਹੈ, ਇੰਨੀ ਨਿਰਮਾਣਤਾ। ਕਹਿੰਦੇ ਨੇ ਮੈਂ ਤਾਂ ਉਹਦੇ ਅੱਗੇ ਹੱਥ ਜੋੜ ਕੇ ਪੁੱਛਣ ਆਇਆ, ਮੇਰੇ ਵੀਰਾ ਮੈਨੂੰ ਵਾਹਿਗੁਰੂ ਜੀ ਦੀ ਦਾਤ ਦੇ, ਤੂੰ ਦਰਸ਼ਨ ਕੀਤੇ ਨੇ ਮੇਰੇ ਅੰਦਰ ਦੇ ਖੱਪਰ 'ਚ, ਦਰਸ਼ਨ ਪਾ ਦੇ, ਕਿਸੇ ਜਾਤ ਦਾ ਹੋਵੇ ਮੈਂ ਉਹਦੇ ਅੱਗੇ ਝੁੱਕ ਕੇ ਬੇਨਤੀ ਕਰਾਂਗਾ। ਸਿੱਖਾਂ ਤੇਰੇ ਕੋਲ ਨਿਰਮਾਣਤਾ ਚਾਹੀਦੀ ਏ, ਤੂੰ ਇਸ ਹੱਦ ਨੂੰ ਤੋੜ, ਉੱਪਰ ਉੱਠ, ਜਿਹੜਾ ਵੀ ਗੁਰੂ ਨਾਨਕ ਦੇ ਪਿਆਰ 'ਚ ਭਿੱਜਿਆ ਹੱਥ ਜੋੜ ਕੇ ਉਹਦੇ ਤੋਂ ਦਾਤ ਮੰਗ ਲੈ। ਤੇਰਾ ਨਾਮ ਨਿਵੇ ਰਹਿ ਲਿਵਲਾਏ, ਆਖ ਹੈ ਨਿਮਰਤਾ, ਅੰਦਰੋਂ ਪੈਦਾ ਹੋਇਆ ਨਿਰਮਾਣਪਨ। ਤੇਰਾ ਨਾਮ ਨਿਵੇ ਰਹਿ ਲਿਵਲਾਏ, ਨਾਨਕ ਤਿੰਨ ਦਰ ਭੀਖਿਆ ਕਪਾਏ, ਮੈਂ ਉਹਨਾਂ ਤੋਂ ਖੈਰ ਮੰਗਦਾ। ਇਸ ਤੋਂ ਅਗਲੀ ਬੇਨਤੀ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅੰਦਰ ਦੀ ਨਿਮਰਤਾ ਬਾਰੇ, ਜਿੰਨਾ ਬੰਦਾ ਅੰਦਰੋਂ ਨਿਮਰ ਹੋਵੇਗਾ ਇੱਕ ਦਿਨ ਗੁਰੂ ਦੀ ਕਿਰਪਾ ਦਾ ਪਾਤਰ ਬਣੇਗਾ। ਇੱਥੋਂ ਤੱਕ ਅਸੀਂ ਇੱਕ ਉਦਾਹਰਣ ਦਿੰਦੇ ਹੁੰਦੇ ਹਾਂ ਕਿ ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਦੇ ਚਰਨਾਂ 'ਚ ਪਹੁੰਚਦੇ ਨੇ। ਭਾਵਾਂ ਕਿ ਅੱਜ ਦੇ ਵਿਦਵਾਨ ਨੂੰ ਖੰਡਨ ਕਰਦੇ ਆ, ਮੈਂ ਸੁਚੇਤ ਹੋ ਕੇ ਗੱਲ ਕਰ ਰਿਹਾ, ਪਹੁੰਚਦੇ ਨੇ। ਸਤਿਗੁਰੂ ਦਾ ਦਾੜਾ ਲੰਬੇਰਾ ਹੈ, ਨਿਮਰਤਾ ਹੰਕਾਰ ਨੂੰ ਚੁਕਾ ਦਿੰਦੀ ਹੈ, ਦਾੜਾ ਲੰਬੇਰਾ ਹੈ। ਅਤੇ ਉਹਨਾਂ ਨੇ ਗੱਲ ਕਰਦਿਆਂ ਮਜ਼ਾਕ 'ਚ ਹਾਸੇ 'ਚ ਇਹ ਹੀ ਪੁੱਛ ਲਿਆ ਕਿ ਇੰਨਾ ਲੰਬਾ ਦਾੜਾ ਕਿਉਂ? ਤੇ ਧੰਨ ਗੁਰੂ ਰਾਮਦਾਸ ਦੇ ਸ਼ਬਦ ਸਨ, ਆਪ ਜੈਸੇ ਮਹਾਂਪੁਰਖਾਂ ਦੇ ਚਰਨ ਚਾੜਨ ਵਾਸਤੇ, ਚਰਨ ਚਾੜਨ ਲਈ। ਉੱਥੇ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਸ਼ਬਦ ਕਿਹਾ ਜਿਹੜਾ ਸੁਣਨ ਵਾਲਾ, ਕਹਿਣ ਲੱਗੇ ਇਹ ਗੱਲ ਨੂੰ ਸਵੀਕਾਰਿਆ ਜਦੋਂ ਕਿਹਾ ਤੁਹਾਡੇ ਜੈਸੇ ਮਹਾਂਪੁਰਖਾਂ ਦੇ ਚਰਨ ਚਾੜਨ ਲਈ, ਤੇ ਅੱਖਾਂ ਨਮ ਕਰਕੇ ਕਿਹਾ ਜੈਸਾ ਸੁਣਿਆ ਸੀ ਤੈਸਾ ਡਿੱਠਾ ਹੈ। ਅਗਲੇ ਸ਼ਬਦ ਕਹਿ ਅਸੀਂ ਪੁੱਤਰਪਣੇ ਦੀ ਖੌਮੇ 'ਚ ਹੀ ਚਲੇ ਗਏ, ਇਹ ਸ਼ਬਦ ਵਰਤੇ ਹੋ ਨਾ, ਪਰ ਭਾਈ ਲਹਿਣੇ ਨੇ ਇੰਨਾ ਹੁਕਮ ਮੰਨਿਆ, ਇੰਨੀ ਸੇਵਾ ਕੀਤੀ, ਅਸੀਂ ਉਹ ਚੀਜ਼ ਨਾ ਲੈ ਸਕੇ ਪਿਓ ਤੋਂ ਜੋ ਲੈਣਾ ਲੈ ਗਿਆ, ਅਤੇ ਤੁਹਾਡੀ ਨਿਮਰਤਾ ਨੇ ਸਾਡੇ ਅੰਦਰ ਨੂੰ ਇੰਨੀ ਕੁ ਧੂਪ ਆਈ, ਸੱਚ ਏ ਵੇ ਤੇਰੀ ਨਿਮਰਤਾ ਅਤੇ ਤੇਰਾ ਪਿਆਰ ਕਿਸੇ ਕੋਲ ਨਹੀਂ। ਸਰੋਵਰ ਦੇ ਕੰਢੇ ਖਲੋ ਕੇ ਕਿਹਾ ਵਾਹ ਸਰੋਵਰ ਬਣਾਉਣ ਵਾਲਿਆ, ਜਿਹੜਾ ਤੇਰੇ ਸਰੋਵਰ ਵਿੱਚ ਇਸ਼ਨਾਨ ਕਰੇਗਾ ਪਾਪੀਆਂ ਦੇ ਪਾਪ ਕੱਟੇ ਜਾਣ। ਹੁਣ ਜਦੋਂ ਮੈਂ ਪੜ੍ਹਿਆ, ਦੇਖੋ ਮੈਂ ਇਤਿਹਾਸ ਨਹੀਂ ਇਕੱਲਾ, ਮੈਂ ਗੁਰੂ ਗ੍ਰੰਥ ਸਾਹਿਬ 'ਚ ਇੱਕ ਤੁਕ ਲੈਣੀ, ਉੱਥੇ ਬੜਾ ਸਪਸ਼ਟ ਹੋਵੇਗਾ। ਨਿਮਰਤਾ ਝੁਕਾ ਦਿੱਤਾ, ਚਾਰ ਪੀੜ੍ਹੀਆਂ ਦਾ ਜਿਹੜਾ ਵਖੇਵਾਂ ਸੀ ਮੁਕਾ ਦਿੱਤਾ। ਕਵੀ ਸੰਤੋਖ ਸਿੰਘ ਨੇ ਲਿਖਿਆ ਹੈ, ਦੇਖ ਨਿਮਰਤਾ ਗੁਰੂ ਕੀ, ਸ਼੍ਰੀ ਚੰਦ ਭਏ ਪ੍ਰਸੰਨ, ਖੁਸ਼ ਹੋ ਗਏ, ਅਤੇ ਨਾਲੇ ਮੰਨਿਆ ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਅਨੰਦ। ਗੁਰੂ ਅੰਗਦ ਦੇਵ ਸੇਵਾ ਕਰ ਕਰਕੇ ਸਭ ਕੁਝ ਲੈ ਗਏ। ਹੁਣ ਇਹ ਸਵੀਕਾਰ ਨਾ ਆਪਣੇ ਆਪ ਨੂੰ ਕਹਿਣਾ ਵੀ ਸਾਡੀ ਸੇਵਾ ਉਹ ਨਹੀਂ ਸੀ ਜੋ ਗੁਰੂ ਅੰਗਦ ਦੇਵ ਦੀ। ਇਹ ਕਿੰਨੇ ਸ਼ਬਦ ਕਹਾਏ, ਇਹ ਗੁਰੂ ਰਾਮਦਾਸ ਦੀ ਨਿਮਰਤਾ ਨੇ ਕਢਾਏ। ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਅਮਨ ਅਨੰਨ, ਤੁਮਰੀ ਮਹਿਮਾ ਅਦ ਕਹਿ, ਤੁਹਾਡੀ ਬੜੀ ਸ਼ੋਭਾ ਚੁੱਕਣ ਵਾਲਿਆ, ਤੁਮਰੀ ਮਹਿਮਾ ਅਦ ਕਹਿ ਕਹੀਐ ਕਾਹੇ ਬਣਾਏ, ਤੁਮਰੇ ਸਰ ਮੈਂ ਜੋ ਮੱਝੇ ਪਾਪੀ ਪੀਗਤ ਪਾਏ। ਹੁਣ ਜਿਹੜੇ ਕਹਿੰਦੇ ਨੇ ਜੀ ਇਹ ਕਿਵੇਂ ਸਾਖੀ ਬਣ ਗਈ, ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨੇ, ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੂੜਿਆਰੇ। ਉਹ ਧਿਆਨ ਨਾਲ ਸੁਣਨੇ ਤੁਕਾਂ ਅਤੇ ਅਰਥ ਵੇਖਣ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ। ਨਿਮਰਤਾ ਗੁਰੂ ਰਾਮਦਾਸ ਦੀ, ਅਤੇ ਮੈਂ ਤਾਂ ਅੱਜ ਵੀ ਕਹਿੰਦਾ ਗੁਰੂ ਰਾਮਦਾਸ ਦੇ ਦਰ 'ਤੇ ਜਾਈਦਾ ਕਥਾ ਕਰਨ ਵਾਸਤੇ। ਉੱਥੇ ਤਾਂ ਹਰ ਪਾਸੇ ਉੱਤਰ ਨਹੀਂ ਪੈਣਾ, ਚੜ੍ਹਨਾ ਤਾਂ ਪੈਂਦਾ ਹੀ ਨਹੀਂ, ਹਰ ਪਾਸੇ ਉਤਰੋਗੇ ਤਾਂ ਜਾਂ ਜਾਓਗੇ ਅੰਦਰ, ਚਾਹੇ ਘੰਟਾ ਘਰ ਵਾਲੇ ਪਾਸਿਓ ਆਓ, ਬਾਬਾ ਦੀਪ ਸਿੰਘ ਜੀ ਦੇ ਬੁੰਗੇ ਵੱਲ ਆਓ, ਸ਼੍ਰੀ ਅਕਾਲ ਤਖਤ ਦੇ ਸੈਕਟਰੀਏਟ ਵੱਲੋਂ ਆਓ, ਭਾਵੇਂ ਦੂਸਰੇ ਪਾਸਿਓ ਆਓ, ਭਾਵੇਂ ਮੰਜੀ ਸਾਹਿਬ ਵੱਲੋਂ ਆਓ, ਸੁਰਤ ਕਰਕੇ ਦਰਸ਼ਨ ਕਰੋ, ਭਾਵੇਂ ਲੰਗਰ ਅੱਗੇ ਆਓ, ਮੈਨੂੰ ਦੱਸੋ ਸਾਰੀ ਪਰਿਕਰਮਾ 'ਚ ਕਿਤੇ ਪੌੜੀ ਚੜ੍ਹਨੇ ਆ ਆਪਾਂ? ਹਰ ਪਾਸੇ ਪੌੜੀਆਂ ਉਤਰਨੇ ਆ। ਮੇਰੇ ਸਤਿਗੁਰੂ ਨੇ ਕਿਹਾ ਉਹ ਹਰਿਮੰਦਰ ਤੱਕ ਆਉਣਾ ਹੀ ਪੌੜੀ ਉੱਤਰ, ਤਖਤਾਂ ਚੜ੍ਹਨ ਵਾਲਿਆਂ ਨੂੰ ਪੌੜੀਆਂ ਚੜ੍ਹਨਾ ਪੈਂਦਾ, ਤਖਤ 'ਤੇ ਪੌੜੀ ਚੜ੍ਹਦੀ। ਹਰਿਮੰਦਰ ਸਾਹਿਬ ਜਦੋਂ ਪ੍ਰਵੇਸ਼ ਕਰਨੇ ਆ ਚੁਗਰਦੇ ਪੌੜੀਆਂ ਉਤਰਨੇ ਖਾਂ, ਮੇਰੇ ਸਤਿਗੁਰੂ ਕਹਿੰਦੇ ਨੇ ਉੱਤਰ ਪੌੜੀ। ਇੱਥੋਂ ਤੱਕ ਕਿ ਇੱਕ ਅਨਮਤ ਦਾ ਸਾਧੂ ਆਇਆ ਸੀ ਜੀ ਹਰਿਦਾਸ, ਮੈਂ ਪ੍ਰਕਰਨ 'ਚ ਰਹਾਂਗਾ ਨਿਮਰਤਾ, ਉਹਨੇ ਜਦੋਂ ਹਰਿਮੰਦਰ ਸਾਹਿਬ ਕੀਰਤਨ ਸੁਣਿਆ, ਉਹਦਾ ਨਾਮ ਸੀ ਹਰਿਦਾਸ, ਕੀਰਤਨ ਸੁਣਿਆ ਟਿਕ ਗਿਆ, ਬੜੀ ਬਖਸ਼ਿਸ਼ ਵਰਦੀ ਉੱਥੇ। ਹੁਣ ਇਹ ਕਹੀ ਜਾਣਾ ਜੀ ਇਹ ਇਸ਼ਨਾਨ ਕਰਨ ਦਾ ਕੋਈ ਫਾਇਦਾ ਨਹੀਂ ਜੇ, ਫਲਾਣੀ ਚੀਜ਼ ਦਾ ਕੋਈ ਫਾਇਦਾ ਨਹੀਂ। ਨਹੀਂ ਪਿਆਰਿਓ, ਭਾਵਨਾ ਨਾਲ ਚੱਲ ਕੇ ਦੇਖੋ, ਕਿਤੇ ਅੰਮ੍ਰਿਤ ਵੇਲੇ ਟੁੱਬਾ ਮਾਰ ਕੇ ਪਰਿਕਰਮਾ 'ਚ ਗੁਰੂ ਰਾਮਦਾਸ ਦੇ ਚਰਨ ਪਕੜ ਕੇ ਦੇਖੋ। ਕੌਣ ਕਹਿੰਦਾ ਉੱਥੇ ਨਹਾਉਣ ਦਾ ਕੋਈ ਫਾਇਦਾ ਨਹੀਂ? ਅੱਜ ਆ ਕੁਝ ਮਹੀਨੇ ਦੀ ਪਹਿਲਾਂ ਘਟਨਾ ਹੈ, ਮੈਂ ਥੋੜ੍ਹਾ ਵਿੱਚੋਂ ਨਿਕਲਣ ਲੱਗਾ, ਇੱਕ ਭਾਈ ਸੁਖਚੈਨ ਸਿੰਘ ਨੇ, ਮੈਂ ਨਾਮ ਹੀ ਉਹਨਾਂ ਦਾ ਬੋਲ ਦਿੱਤਾ, ਟਕਸਾਲ ਨਾਲ ਸੰਬੰਧਿਤ ਸਿੰਘ ਨੇ, ਉਹ ਗੁਰੂ ਸਾਹਿਬ ਦੀ ਕਿਰਪਾ ਕਥਾ ਕੀਰਤਨ ਕਥਾ ਕਰਦੇ, ਪੇਪਰ 'ਚ ਵੀ ਛਪਿਆ, ਉਹਨਾਂ ਨੂੰ ਅਧਰੰਗ ਪੈਰਾਲਾਈਜ਼ ਹੋਇਆ ਸੀ, ਠੀਕ ਹੋ ਗਏ। ਉਹਨਾਂ ਨੇ ਕੁਝ ਦਿਨ ਪਹਿਲਾਂ ਆਪਣੇ ਘਰੋਂ ਬੀਬੀ ਨੂੰ ਕਿਹਾ ਜੇ ਹੁਣ ਮੈਨੂੰ ਅਟੈਕ ਹੋ ਗਿਆ, ਦੌਰਾ ਪੈ ਗਿਆ ਨਾ, ਤੈਨੂੰ ਬੱਚੇ ਦੀ ਕਸਮ ਹੀ, ਮੈਨੂੰ ਹਸਪਤਾਲ ਨਾ ਲਈ, ਮੈਨੂੰ ਗੁਰੂ ਰਾਮਦਾਸ ਦੇ ਦਰ 'ਤੇ ਲੈ ਜਾਈ। ਰੱਬ ਦੀ ਕਰਨੀ, ਉਹ ਕਹਿਣ ਤੋਂ ਬਾਅਦ ਪੰਜਵੇਂ ਕਿ ਸੱਤਵੇਂ ਦਿਨ ਉਹ ਅਟੈਕ ਹੋ ਗਿਆ, ਸੱਚੀ ਮੁੱਚੀ ਖਲੋ ਗਿਆ ਸਭ ਕੁਛ। ਇੱਕ ਪਾਸਾ ਚੱਲੇ, ਕੰਨ 'ਚ ਆਵਾਜ਼ ਪਈ ਡਾਕਟਰ ਕੋਲ ਲੈ ਜਾਓ, ਉਹਨਾਂ ਦੇ ਘਰ ਦੇ ਪਰਿਵਾਰ ਦੇ ਜੀਵੀ ਹੋਸਪਿਟਲ 'ਚ ਕੋਈ ਕੰਮ ਕਰਦੇ ਸੀ, ਉਹਨੇ ਸਿਰਫ ਹੱਥ ਨਾਲ ਲਿਖਿਆ ਨਹੀਂ ਗੁਰੂ ਰਾਮਦਾਸ। ਪਿਆਰੇ ਉਹਨੂੰ ਲੈ ਕੇ ਆਏ, ਉੱਥੇ ਪ੍ਰਕਰਮਾਂ 'ਚ ਵੀ ਡਾਕਟਰ ਮਿਲਿਆ, ਉਹਨੇ ਕਿਹਾ ਤੁਸੀਂ ਬੁੱਧੀ ਤੋਂ ਕੰਮ ਲਓ, ਜਿਹੜਾ ਕੰਮ ਡਾਕਟਰੀ ਇਲਾਜ ਹੋਣਾ ਤੁਸੀਂ ਪ੍ਰਕਰਮਾਂ 'ਚ ਲਏ, ਬੰਦਾ ਤਾਂ ਜਾਂਦਾ ਪਿਆ। ਕਹਿੰਦੇ ਜਦੋਂ ਬਾਬਾ ਬੁੱਢਾ ਸਾਹਿਬ ਦੀ ਜਿੱਥੇ ਬੇਰ ਹੈ ਚੁੱਕ ਇੱਥੇ ਲਿਆ, ਨੇੜੇ ਪੈਂਦਾ ਸੀ ਘੰਟਾ ਘਰ ਵਾਲੇ ਪਾਸੇ। ਉਹਨੇ ਕੱਪੜੇ ਸਮੇਤ ਜਦੋਂ ਟੁੱਬਾ ਲਾਇਆ, ਇਹ ਇਹਨੂੰ ਅਗਿਆਨਤਾ ਨਾ ਸਮਝਿਓ ਪਿਆਰਿਓ, ਇਹ ਇਕੱਲਾ ਪਾਣੀ ਨਹੀਂ, ਇਸ ਪਾਣੀ ਉੱਤੇ ਸਦੀਆਂ ਤੋਂ ਗੁਰੂ ਨਾਨਕ ਦੀ ਬਾਣੀ ਪੜੀ ਜਾਂਦੀ। ਉਹ ਸਰੋਵਰ 'ਚ ਟੁੱਬਾ ਲਾਇਆ, ਉਹ ਮੈਨੂੰ ਖੁਦ ਆ ਕੇ ਮਿਲਿਆ ਸਿੰਘ ਜੀ, ਕਹਿੰਦਾ ਭਾਈ ਸਾਹਿਬ ਜਦੋਂ ਅੰਦਰ ਗਿਆ ਇੱਕੋ ਦਮ ਪੂਰੀ ਬੋਡੀ ਇਸ ਤਰ੍ਹਾਂ ਤੜਫੀ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ। ਉਹਨਾਂ ਕਿਹਾ ਬੰਦਾ ਗਿਆ, ਕਹਿੰਦੇ ਅਗਲੇ ਖਣੀ ਜਦੋਂ ਬਾਹਰ ਨਿਕਲਿਆ ਜਿਹਨੂੰ ਚੁੱਕ ਕੇ ਲਿਆਂਦਾ ਉਹ ਤੁਰ ਕੇ ਕਰ ਗਿਆ। ਉਹ ਸਿੰਘ ਅਜੇ ਜਿਉਂਦਾ ਜਾਗਦਾ, ਕਥਾ ਕਰਦਾ ਮੈਂ ਤਾਂ ਬੇਨਤੀ ਕੀਤੀ, ਸਾਡੀ ਦੁੱਖ ਇਸ ਚੀਜ਼ ਦਾ ਜਿਹੜਾ ਮੇਰੇ ਨਾਲ ਨਹੀਂ ਵਾਪਰਦਾ ਝੂਠ ਹੈ। ਖੂਹ ਦਾ ਡੱਡੂ ਕਹਿੰਦਾ ਮਾਨਸੁਰ ਦੇ ਹੰਸ ਨੂੰ ਤੂੰ ਝੂਠ ਬੋਲਣਾ, ਸਿਰਫ ਇੰਨਾ ਕੁ ਹੋ ਸਕਦਾ ਜਿਸ ਖੂਹ 'ਚ ਮੈਂ ਰਹਿੰਦਾ। ਮਾਨਸੁਰ ਦਾ ਹੰਸ ਕਹਿੰਦਾ ਨਹੀਂ ਕਮਲਿਆ ਤੈਨੂੰ ਸਮਝ ਕੋਈ ਨਹੀਂ, ਡੱਡੂਆ ਤੈਨੂੰ ਪਤਾ ਹੀ ਇੰਨੇ ਕੁ ਦਾਇਰੇ ਦਾ, ਬਾਹਰ ਨਿਕਲ, ਮਾਨ ਸਰੋਵਰ ਵਿੱਚ ਤਾਂ ਪਤਾ ਨਹੀਂ ਕਿੰਨੇ ਕੁ ਖੂਹ ਸਮਾ ਜਾਂਦੇ। ਮੈਂ ਬੇਨਤੀ ਕਰਾਂਗਾ ਸਤਿਗੁਰੂ ਦੇ ਦਰ 'ਤੇ, ਫਿਰ ਮੈਂ ਪ੍ਰਕਰਨਾਂ 'ਚ ਰਹਾਂ। ਪ੍ਰਕਰਨ 'ਚ ਹਰੀਦਾਸ ਆਇਆ, ਉਹਨੇ ਕੀਰਤਨ ਸੁਣਿਆ, ਪ੍ਰੇਮ 'ਚ ਭਿੱਜ ਕੇ ਕੀਰਤਨ ਸੁਣਿਆ, ਬਾਹਰ ਨਿਕਲਿਆ ਅਤੇ ਬਾਹਰ ਖਲੋ ਕੇ ਹਰਿਮੰਦਰ ਸਾਹਿਬ ਨੂੰ ਦੇਖੀ ਜਾ। ਉਹਦੇ ਚੇਲਿਆਂ ਨੇ ਪੁੱਛਿਆ ਸਵਾਮੀ ਜੀ ਤੁਸੀਂ ਪਹਿਲਾਂ ਤਾਂ ਬੈਠੇ ਰਹੇ, ਹੁਣ ਤੁਸੀਂ ਚਾਹ ਨੀਜ ਲਾ ਕੇ ਦੇਖਦੇ ਹੋ, ਕੀ ਕਾਰਨ? ਕਹਿਣ ਲੱਗੇ ਪਹਿਲੀ ਗੱਲ ਤਾਂ ਇਹ ਜੇ ਇਸ ਦੁਨੀਆਂ 'ਚ ਅਵਤਾਰ ਪੀਰ ਪੈਗੰਬਰ ਜੋ ਉਹਨੇ ਸ਼ਬਦ ਕਹੇ ਆਏ, ਸਮੇਂ ਅਨੁਸਾਰ ਚਲੇ ਗਏ। ਕਹਿੰਦੇ ਅੱਜ ਕੀਰਤਨ ਸੁਣਿਆ ਗੁਰੂ ਨਾਨਕ ਆਇਆ, ਉਹ ਗਿਆ ਨਹੀਂ। ਕਹਿੰਦੇ ਅਰੇ ਗੁਰੂ ਨਾਨਕ ਤੋਂ ਕੀਰਤਨ ਕਾ ਰੂਪ ਧਾਰਨ ਕਰਕੇ ਹਰਿਮੰਦਰ ਮੇਂ ਬੈਠ ਗਿਆ, ਕੀਰਤਨ ਕਾ ਰੂਪ ਧਾਰਨ ਕਰਕੇ ਹਰਿਮੰਦਰ ਮੇਂ ਬੈਠ ਗਿਆ। ਉਹਨਾਂ ਕਿਹਾ ਫਿਰ ਹੁਣ ਬਾਹਰ ਖਲੋ ਕੇ ਕਿਉਂ ਦੇਖਦੇ ਹੋ? ਕਹਿੰਦੇ ਮੈਂ ਤਾਂ ਦੇਖ ਰਿਹਾ ਕਿ ਹਰਿਮੰਦਰ ਸਾਹਿਬ ਨੀਵਾਂ ਕਿਉਂ ਵੇ? ਕਹਿੰਦਾ ਅੱਜ ਤੱਕ ਜਿੰਨੇ ਮੈਂ ਕਰਮ ਕੀਤੇ ਸਵਰਗ ਲਈ ਕੀਤੇ, ਮੈਂ ਮਰ ਕੇ ਸਵਰਗ ਜਾਵਾਂ। ਕਹਿੰਦਾ ਅੱਜ ਮੈਂ ਤਾਂ ਦੇਖ ਰਿਹਾ ਕਿ ਹਰਿਮੰਦਰ ਨੀਵੇਂ ਥਾਂ 'ਤੇ ਕਿਉਂ ਵੇ? ਕਹਿੰਦਾ ਮੈਂ ਸੁਰਤ ਨਾਲ ਇੱਕ ਛਾਬੇ 'ਚ ਹਰਿਮੰਦਰ ਰੱਖਿਆ, ਛਾਬਾ ਸਮਝ ਕੇ ਤਕੜੀ ਦਾ, ਇੱਕ ਪਾਸੇ ਸਵਰਗ ਰੱਖਿਆ। ਕਹਿਣ ਲੱਗਾ ਜਿਹੜਾ ਹੌਲਾ ਹੁੰਦਾ ਉੱਚਾ ਚਲਾ ਜਾਂਦਾ ਹੈ, ਜਿਹੜਾ ਭਾਰਾ ਹੁੰਦਾ ਉਹ ਨੀਵਾਂ ਚਲਾ ਜਾਂਦਾ ਹੈ। ਸਵਰਗ ਹਰਿਮੰਦਰ ਦੇ ਸਾਹਮਣੇ ਬਿਲਕੁਲ ਹੌਲਾ, ਪਤਾ ਹੀ ਨਹੀਂ ਕਿੱਥੇ ਚਲਾ ਗਿਆ ਉੱਤੇ, ਹਰਿਮੰਦਰ ਭਾਰਾ ਸੀ ਉਹ ਧਰਤੀ ਤੋਂ ਨੀਵਾਂ ਰਹਿ ਗਿਆ। ਉਹਨੇ ਦੋਹਰਾ ਲਿਖਿਆ ਬੈ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਿਦਾਸ, ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਿਦਾਸ। ਕਹਿਣ ਲੱਗੇ ਕਿ ਭਾਰਾ ਹੁਤੋ ਸੋ ਗਿਰ ਪਰਿਓ ਹੌਰਾ ਚੜਿਓ ਆਕਾਸ਼। ਗੁਰੂ ਰਾਮਦਾਸ ਜੀ ਦੇ ਨਿਮਰਤਾ ਦੇਖ ਕੇ ਇੰਨਾ ਅੰਦਰ ਪਸੀਜਿਆ, ਕਹਿਣ ਲੱਗੇ ਜੋ ਤੁਸੀਂ ਲੈ ਗਏ ਅਸੀਂ ਨਹੀਂ ਲੈ ਸਕੇ, ਅਸੀਂ ਖੌਮੇ ਅਤੇ ਫਤਿਹ ਨਹੀਂ ਪਾ ਸਕੇ, ਤੁਸੀਂ ਵਿਜਈ ਬਣ ਗਏ। ਅਤੇ ਮੈਂ ਜਿੱਦਣ ਪਾਠ ਕੀਤਾ ਉਹ ਪਾਠ ਦੀਆਂ ਤੁਕਾਂ ਨੇ, ਗੁਰ ਬਾਬੇ ਫਿਟਕੇ ਸੇ ਫਿਟੇ, ਗੁਰ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਇਹਨਾਂ ਹੱਥ ਵਿਚਾਰੇ, ਗੁਰ ਚੌਥੀ ਪੀੜ੍ਹੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਗੁਰੂ ਰਾਮਦਾਸ ਦੀ ਨਿਮਰਤਾ ਨੇ ਤਾਂ ਸੱਚ ਇਵੇਂ ਗੁਰੂ ਘਰ ਦੇ ਵਿਰੋਧੀਆਂ ਨੂੰ ਵੀ ਤਾਰ ਕੇ ਰੱਖ ਦਿੱਤਾ। ਮੈਂ ਬੇਨਤੀ ਕਰਾਂਗਾ ਨਿਮਰਤਾ ਇੱਕੋ ਗਹਿਣਾ ਹੈ, ਬੜਾ ਮੁਸ਼ਕਲ ਜਰਨਾ, ਬੜਾ ਮੁਸ਼ਕਲ। ਗੁਰੂ ਸਾਹਿਬ ਨੇ ਕਿਹਾ ਨਿਮਰਤਾ ਵਾਲਾ ਕਹਿੰਦਾ ਕਬੀਰ ਸਭ ਤੇ ਖੰਮ ਬੁਰੇ, ਆਹ ਹੈ ਸਿੱਖੀ ਦੀ ਨਿਸ਼ਾਨੀ। ਆਪਾਂ ਤਾਂ ਲਿਸਟ ਤਿਆਰ ਕਰੀ ਬੈਠਿਆ, ਮੇਰੇ ਤੋਂ ਚੰਗਾ ਕੋਈ ਨਹੀਂ। ਕਬੀਰ ਸਭ ਤੇ ਖੰਮ ਬੁਰੇ, ਮੈਨੂੰ ਛੱਡ ਕੇ ਖੰਮ ਤਜ ਭਲੋ ਸਭ ਕੋਏ, ਜਿਨ ਐਸਾ ਕਰਮ ਬੂਝਿਆ ਮੀਤ ਹਮਾਰਾ ਸੋਏ। ਮਹਾਰਾਜ ਕਹਿੰਦੇ ਨਿਮਰਤਾ ਰੱਖ ਫਰੀਦਾ, ਜੋ ਤੈ ਮਾਰਨ ਮੁੱਕੀਆਂ, ਧਰਤੀ ਪੈਰਾਂ ਹੇਠ ਹੈ ਧਰਤੀ ਹੇਠ ਵਸੰਦਾ ਪਾਣੀ, ਆਹ ਨਿਮਰਤਾ ਜੇ ਤੈਨੂੰ ਕੋਈ ਵਿਰੋਧ ਕਰਦਾ। ਇਹ ਵੀ ਅੱਜ ਕੱਲ੍ਹ ਬੜਾ ਮੁਸ਼ਕਲ ਹੈ। ਦੇਖੋ ਸੁਰਤ ਨਾਲ ਬੜਾ ਕੰਮ ਹੋ ਸਕਦਾ ਜੇ ਥੋੜ੍ਹਾ ਜਿਹਾ ਸਮਝ ਪੈ ਜਾਏ ਤਾਂ। ਆਪਾਂ ਕਹਾਂਗੇ ਬਰਦਾਸ਼ਤ ਨਹੀਂ ਹੁੰਦਾ, ਅਤੇ ਕੋਈ ਬੰਦਾ ਨਹੀਂ ਜੇ ਜਿਹੜਾ ਇਹ ਤੋਂ ਬਚਿਆ ਹੋਵੇ। ਅਤੇ ਦੂਜੀ ਗੱਲ, ਕਿਤੇ ਦੁਨੀਆਂ 'ਚ ਚਲੇ ਜਾਓ, ਤੁਸੀਂ ਦੇਖੋ ਹਿੰਦੁਸਤਾਨ ਛੱਡ ਕੇ ਇੱਥੇ ਆਏ, ਕਈਆਂ ਦਾ ਜਨਮ ਇੱਥੇ ਹੋਇਆ, ਅਤੇ ਮੈਂ ਬੇਨਤੀ ਕਰਾਂ ਜਿਹੜੀ ਦਵੈਸ਼ ਉੱਥੇ ਸੀ ਕਿ ਇੱਥੇ ਨਾਲ ਨਹੀਂ ਆਈ, ਜਿਹੜੀ ਨਿੰਦਿਆ ਉੱਥੇ ਸੀ ਕਿ ਸਾਡੇ ਘਰਾਂ 'ਚ ਇੱਥੇ ਨਹੀਂ। ਮੇਰਾ ਖਿਆਲ ਹੈ ਇੰਨੀ ਈਰਖਾ ਦਾ ਭੱਠ ਉੱਥੇ ਨਹੀਂ ਤਪਿਆ ਹੋਣਾ ਪਿੰਡ ਜਿੰਨਾ ਇੱਥੇ ਤਪ ਜਾਂਦਾ। ਇਹ ਸਭ ਕੁਝ ਨਾਲ ਆ ਗਿਆ, ਬਾਬਾ ਜੀ ਬਾਣੀ 'ਚ ਕਹਿ ਗਏ ਨੇ। ਉਹ ਕਹਿਣ ਲੱਗੇ ਤੂੰ ਛੱਡ ਪਰਾਂ ਇਕੱਲੇ, ਤੂੰ ਕੈਨੇਡਾ ਅਮਰੀਕਾ ਦੀ ਗੱਲ ਛੱਡ, ਤੂੰ ਮੰਗਲ ਗ੍ਰਹਿ ਚਲਾ ਜਾਏ ਨਾ ਤੇਰੇ ਉੱਥੇ ਵੀ ਚਲੇ ਜਾਣਾ। ਦੇਸ਼ ਛੋੜ ਪਰਦੇਸ਼ ਧਾਇਆ ਪੰਜ ਚੰਡਾਲ ਨਾਲੇ ਲੈ ਆਇਆ, ਇਹ ਨਾਲ ਹੀ ਤੁਰੇ ਜਾਣੇ। ਇਹਨਾਂ ਦਾ ਖਹਿੜਾ ਤਾਂ ਛੁੱਟੇਗਾ ਜੇ ਤੂੰ ਅੰਦਰੋਂ ਨਿਮਰਤਾ 'ਚ ਜਾਏ। ਹੁਣ ਇੱਕ ਬੰਦਾ ਮਾਰਦਾ, ਮੈਂ ਅੱਗੇ ਜਿੱਦਣ ਤੱਤਾ ਹੋਵੇ ਧੋਬੇ 'ਚ ਆਏਗਾ ਉਦਣ ਅਰਥ ਅਸੀਂ ਕਰਾਂਗੇ। ਬਾਬਾ ਫਰੀਦ ਕਹਿੰਦੇ ਨੇ ਜਿਹੜਾ ਜੇ ਆਪਣੇ ਘਰ ਜਾਣੇ, ਉੱਥੇ ਸ਼ਬਦੇ ਆਪ ਨੜੇ, ਜੇ ਆਪਣੇ ਘਰ ਜਾਣਾ, ਆਪਣੇ ਘਰ ਦਾ ਅਰਥ ਬਾਹਰ ਮੁਖੀ ਕਰਨੇ, ਜੇ ਸੱਚਮੁੱਚ ਇਕਾਗਰਤਾ ਨਾਲ ਆਪਣੇ ਘਰ ਜਾਣਾ ਚਾਹੁੰਦਾ ਜਿਹੜਾ ਬੰਦਾ ਤੇਰੇ 'ਤੇ ਵਾਰ ਕਰਦਾ, ਤੂੰ ਨਿਮਰਤਾ ਨਾਲ ਹੱਥ ਜੋੜ ਕੇ ਉਹਦੇ ਚਰਨ ਪਕੜ ਲੈ। ਸੱਚ ਏਵੇ ਕਿ ਤੇਰੀ ਬਿਰਤੀ 'ਚ ਬਿਲਕੁਲ ਖੰਡਾ ਨਹੀਂ ਆਏਗਾ, ਮਰਨ ਵਾਲੇ ਨੂੰ ਸਾਰੀ ਰਾਤ ਨੀਂਦ ਨਹੀਂ ਪਏਗੀ। ਫਰੀਦਾ ਜੋ ਤੈ ਮਾਰਨ ਮੁੱਕੀਆਂ ਆ ਹੈ ਨਿਮਰਤਾ, ਤਿਨਾ ਨਾ ਮਾਰੈ ਘੁੰਮ। ਇੱਥੇ ਤਾਂ ਸਭ ਉਲਟਾ ਪੁਲਟਾ ਹੈ ਸਾਡੇ 'ਚ। ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰੇ ਘੁੰਮ, ਆਪ ਨੇੜੇ ਘਰ ਜਾਈਏ। ਹੁਣ ਇਹ ਤਾਂ ਨਹੀਂ ਕਹੋ ਉਹਦੇ ਘਰ ਜਾ, ਦੇਖੋ ਬੜਾ ਰਮਜ ਰੱਖੀ ਇਹਦੇ 'ਚ, ਆਪ ਨੇੜੇ। ਆਪਣੇ ਘਰ ਜੇ ਜਾਣਾ ਚਾਹੁੰਦਾ ਪੈਰ ਤਿਨਾ ਦੇ ਚੁੰਮ। ਜੇ ਅੱਜ ਬੰਦਾ ਇੱਕ ਵਿਰੋਧੀ ਬਣਿਆ, ਤੂੰ ਉਹਦੀ ਵਿਰੋਧਤਾ ਕਰੇਗਾ, ਕੱਲ ਨੂੰ ਤੇਰਾ ਅੰਦਰ ਖਿੰਡ ਜਾਏਗਾ। ਜੇ ਆਪਣੇ ਘਰ 'ਚ ਜਾਣਾ ਚਾਹੁੰਦਾ ਨਿਮਰਤਾ 'ਚ ਝੁੱਕ ਕੇ ਦੇਖ ਤਾਂ ਸਹੀ, ਆਪ ਨੇੜੇ ਘਰ ਜਾਈਏ ਪੈਰ ਤਿਨਾ ਦੇ ਚੁੰਮ। ਗੁਰੂ ਨਾਨਕ ਸਾਹਿਬ ਨੇ ਕਿਹਾ ਤੋ ਦੀਵਾਨਾ ਜਾਣੀਏ ਆ ਨਿਮਰਤਾ ਹੈ, ਜਾਂ ਸਾਹਿਬ ਧਰੇ ਪਿਆਰ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਆ ਹੈ ਸਿੱਖ ਦੀ ਨਿਮਰਤਾ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਵਤ ਨਾਨਕ ਤਾਰੇ ਸੋਏ। ਬਾਬਾ ਸਾਹਿਬ ਨੇ ਬਾਣੀ 'ਚ ਕਿਹਾ ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜ ਹੈ ਸਭ। ਮੈਂ ਸਿਰਫ ਇੱਕ ਪੱਖ ਰੱਖ ਰਿਹਾ ਨਿਮਰਤਾ, ਪਰ ਹਾਂ ਨਿਮਰਤਾ ਨੂੰ ਹੀਣਤਾ 'ਚ ਨਹੀਂ ਲੈਣਾ। ਧੰਨ ਗੁਰੂ ਅੰਗਦ ਸਾਹਿਬ ਜੀ ਦਾ ਇੱਕ ਸਿੱਖ ਹੋਇਆ ਭਾਈ ਜੋਧ, ਇੱਕ ਹੋਇਆ ਭਾਈ ਜੋਧ ਰਸੋਈਆ ਲਾਂਗਰੀ, ਇੱਕ ਭਾਈ ਜੋਧ ਹੋਇਆ ਖੈਰਾ ਜੱਟ, ਜਿਨ੍ਹਾਂ ਤੋਂ ਮਹਾਰਾਜ ਨੇ ਬਾਣੀ ਦੀ ਪੌੜੀ ਸੁਣੀ ਸੀ ਨਾ, ਜਿੱਤ ਸੇਵੇ ਸੁਖ ਪਾਈਏ। ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਮਾਤਾ ਖੀਵੀ ਜੀ ਲੰਗਰ ਦੀ ਸੇਵਾ ਕਰਦੇ, ਅਤੇ ਇੰਨੀ ਬਖਸ਼ਿਸ਼, ਇੰਨੀ ਕਿਰਪਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਾਤਾ ਖੀਵੀ ਦੇ ਚਿਹਰੇ 'ਤੇ ਕਦੀ ਕਿਸੇ ਨੇ ਗੁੱਸਾ ਹੀ ਨਹੀਂ ਸੀ ਦੇਖਿਆ, ਉਹਨਾਂ ਦੇ ਮੱਥੇ 'ਤੇ ਤਿਉੜੀ ਨਹੀਂ ਸੀ ਕਦੀ ਪਾਈ, ਇੰਨੇ ਠੰਡੇ ਸਨ। ਕਹਿੰਦੇ ਨੇ ਜਿੰਨਾ ਮਰਜ਼ੀ ਕਲਪਿਆ ਬੰਦਾ, ਕਰੁੱਝਿਆ ਬੰਦਾ, ਖਪਿਆ ਬੰਦਾ ਆ ਜਾਏ, ਇੱਕ ਵਾਰੀ ਮਾਂ ਦੇ ਕੋਲ ਲੰਗਰ 'ਚ ਬੈਠੇ ਉਹਦੇ ਅੰਦਰੋਂ ਵੈਰ ਖਤਮ ਹੋ ਜਾਂਦਾ ਸੀ। ਅਤੇ ਗੁਰੂ ਅੰਗਦ ਸਾਹਿਬ ਨੇ ਇਹ ਕਿਹਾ ਸੀ, ਕਹਿਣ ਲੱਗੇ ਮੈਂ ਆਇਆ ਕਰਤਾਰਪੁਰ ਤੋਂ, ਤੈਨੂੰ ਗੁਰੂ ਨਾਨਕ ਨੇ ਕੜਛਾ ਲੰਗਰ ਦਾ ਪਕਾਇਆ ਫੜਾਇਆ ਅਤੇ ਮੈਨੂੰ ਸ਼ਬਦ ਦਾ ਖਜ਼ਾਨਾ ਦਿੱਤਾ, ਤੂੰ ਲੰਗਰ ਵਰਤਾਈ, ਮੈਂ ਸ਼ਬਦ ਵਰਤਾਂਗਾ। ਅਤੇ ਬਾਣੀ ਨੇ ਕਿਹਾ ਬਲਵੰਡ ਖੀਵੀ ਨੇਕ ਸਨ, ਜਿਸ ਬਹੁਤੀ ਛਾਂ ਪੱਤਰਾਲੀ, ਸੰਘਣੇ ਪੱਤਰਾਂ ਵਾਲੀ ਮਾਂ ਹੈ ਖੀਵੀ, ਇਹਨਾਂ ਠੰਡਾ ਅੰਦਰ ਲੰਗਰ ਦੌਲਤ ਵੰਡੀਆ, ਰਸ ਅੰਮ੍ਰਿਤ ਖੀਰ ਕਿਆਲੀ। ਅੱਜ ਆਇਆ ਇੱਕ ਬ੍ਰਾਹਮਣ ਦੇਵਤਾ, ਸੰਖੇਪ ਜੀ ਮੈਂ ਬੇਨਤੀ ਕਰਾਂਗਾ। ਉਹਨੇ ਕੀਰਤਨ ਸੁਣਿਆ, ਪਹਿਲੇ ਦਿਨ ਥੋੜ੍ਹੀ ਜਿਹੀ ਮੁਸ਼ਕ ਜੀ ਮਾਰੇ, ਪਤਾ ਲੱਗਾ ਵੀ ਆਹ ਕੁਝ ਉਹ ਵੀ ਬੈਠੇ ਨੇ ਪਿੰਡ ਦੇ ਜਿਨ੍ਹਾਂ ਨੂੰ ਲੋਕ ਸ਼ੂਦਰ ਕਹਿੰਦੇ ਨੇ। ਕੀਰਤਨ ਸੁਣਿਆ, ਰਾਤ ਨੀਂਦ ਨਹੀਂ ਪਈ, ਉਹਨੇ ਕਿਹਾ ਮਣਾ ਜੇ ਪਰਮਾਰਥ ਲੱਭਣ ਆਇਆ ਇਸ ਬੋ ਨੂੰ ਪਹਿਲਾਂ ਕੱਢ, ਮੈਂ ਬਾਹਮਣ ਹਾਂ, ਜੇ ਇਹ ਤੇਰੇ ਅੰਦਰ ਬਦਬੋ ਰਹੀ ਤੂੰ ਕੁਝ ਨਹੀਂ ਲੈ ਸਕਣਾ। ਦੂਜੇ ਦਿਨ ਫਿਰ ਕੀਰਤਨ ਸੁਣਿਆ, ਸਿੱਧਾ ਲੰਗਰ ਚਲਾ ਗਿਆ। ਮਾਤਾ ਖੀਵੀ ਨੂੰ ਕਹਿੰਦਾ ਮੈਨੂੰ ਲੰਗਰ ਦੀ ਸੇਵਾ ਬਖਸ਼ੋ। ਮਾਤਾ ਜੀ ਨੇ ਕਿਹਾ ਜੀ ਸਦਕੇ, ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਲੰਗਰ ਦਾ ਖਰਚਾ ਮਾਤਾ ਜੀ ਨਾਲ ਸੰਭਾਲੇ। ਇੰਨੀ ਸੇਵਾ ਕੀਤੀ, ਦਿਨ ਰਾਤ ਭਾਂਡੇ ਮਾਂਜਣੇ, ਲੰਗਰ ਬਣਾਉਣਾ, ਪਰ ਪੰਗਤ 'ਚ ਬੈਠ ਕੇ ਲੰਗਰ ਨਹੀਂ ਕਦੀ ਛਕਿਆ ਉਹਨੇ। ਕਈਆਂ ਦੇ ਮਨ 'ਚ ਆ ਗਿਆ ਸ਼ਾਇਦ ਬ੍ਰਾਹਮਣ ਹੈ, ਪੰਗਤ ਤੋਂ ਹੇਠ ਕਰ ਰਹੇ। ਪਰ ਇੱਕ ਦਿਨ ਮਾਤਾ ਜੀ ਨੇ ਕੀ ਦੇਖਿਆ ਕਿ ਸ਼ਾਮ ਦੇ ਵੇਲੇ ਜਦੋਂ ਸਾਰੀ ਸੰਗਤ ਲੰਗਰ ਪਾਣੀ ਛਕ ਕੇ ਚਲੀ ਗਈ, ਜਿੱਥੇ ਜੂਠੀਆਂ ਪਤਲਾਂ ਪਈਆਂ, ਪਤਲਾਂ ਆਪਾਂ ਵਰਤਦੇ ਸਨ, ਉੱਥੇ ਭਾਈ ਜੋਧ ਬੈਠਾ ਅਤੇ ਉਹਨਾਂ ਪਤਲਾਂ ਵਿੱਚੋਂ ਦਾਣੇ ਚੁਣ ਚੁਣ ਕੇ ਇੱਕ ਪੱਤਲ 'ਚ ਪਾ ਕੇ ਜੂਠੇ ਖਾਏ ਪਿਆ। ਜੋ ਸੀਤ ਜੇ ਸ਼ਬਦ ਵਰਤੀ, ਜਿੱਥੇ ਜੂਠ ਸੱਟੀ, ਬੁਰਕੀ ਬਚੀ ਉਹ ਖਾ ਲਈ, ਕਿਤੇ ਚੌਲ ਦਾ ਦਾਣਾ ਮਿਲਿਆ ਉਹ ਮੂੰਹ 'ਚ ਪਾ ਲਿਆ, ਅਤੇ ਰੋਟੀ ਪੰਗਤ 'ਚ ਨਹੀਂ ਖਾਣੀ। ਝੂਠ ਖਾਈ ਜਾਏ ਤੇ ਨਾਲੇ ਰੋਈ ਜਾਏ, ਉਹ ਭੂਤਾ ਤੂੰ ਛੱਡ ਜਾ ਮੇਰਾ ਖਹਿੜਾ, ਤੂੰ ਝੂਠ ਹੈ ਤੈਨੂੰ ਝੂਠ ਹੀ ਚਾਹੀਦੀ, ਇਹ ਸ਼ਬਦ ਵਰਤੀ ਜਾਏ। ਮਾਤਾ ਜੀ ਨੇ ਦੇਖਿਆ, ਬੋਲੇ ਕੁਛ ਨਹੀਂ। ਦੂਜੇ ਦਿਨ ਕਿਹਾ, ਜੋਧ ਤੂੰ ਲੰਗਰ ਕਿੱਥੋਂ ਛਕਣਾ, ਗੱਲ ਟਾਲ ਗਏ। ਫਿਰ ਪੁੱਛਿਆ, ਕਹਿਣ ਲੱਗੇ ਮਾਂ ਜੀ ਮੈਨੂੰ ਭੁੱਖ ਨਹੀਂ ਲੱਗਦੀ। ਹੱਸ ਪਏ, ਕਹਿਣ ਲੱਗੇ ਦੇਖਿਆ ਤੂੰ ਕਿੱਥੋਂ ਖਾ ਰਿਹਾ। ਚਰਨ ਪਕੜ ਕੇ ਕਹਿੰਦਾ, ਮਾਂ ਸੱਚ ਦੱਸਾਂ, ਮੇਰੇ ਅੰਦਰ ਹੰਕਾਰ ਦਾ ਭੂਤ ਨਹੀਂ ਮੈਨੂੰ ਟਿਕਣ ਦਿੰਦਾ। ਮੈਂ ਬ੍ਰਾਹਮਣ, ਮੈਂ ਵਿਦਵਾਨ, ਝੂਠ ਹੈ ਨਾ ਝੂਠਾ ਹੈ, ਅਤੇ ਐਡਾ ਸੁੱਚਾ ਲੰਗਰ ਮੈਂ ਕਿਉਂ ਦਿਆਂ ਝੂਠੇ ਨੂੰ, ਮੈਂ ਤਾਂ ਝੂਠ ਨੂੰ ਝੂਠ ਹੀ ਦਿਆਂਗਾ। ਇਹ ਸ਼ਬਦ ਵਰਤੇ, ਮਾਤਾ ਜੀ ਨੇ ਵਰਜ ਦਿੱਤਾ, ਅੱਜ ਤੋਂ ਬਾਅਦ ਨਹੀਂ ਐਸਾ ਕਰਨਾ, ਸਿੱਖੀ 'ਚ ਨਹੀਂ ਐਸਾ। ਪਰ ਮੰਨੇ ਨਹੀਂ, ਦੂਜੇ ਦਿਨ ਫਿਰ, ਤੀਜੇ ਦਿਨ ਫਿਰ। ਬਾਬਾ ਬੁੱਢਾ ਸਾਹਿਬ ਇੱਕ ਦਿਨ ਲੰਗਰ 'ਚ ਆਏ, ਭਾਈ ਬਿਰਧ। ਮਾਤਾ ਜੀ ਨੇ ਕਿਹਾ, ਬਾਬਾ ਜੀ ਤੇ ਗੱਲ ਚੇਤੇ ਰੱਖਿਓ, ਕਦੀ ਪਰਿਵਾਰ ਵੀ ਕੋਈ ਗੱਲ ਕਰਨੀ ਚਾਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਸੀ, ਕਿਉਂਕਿ ਉਹਨਾਂ ਦਾ ਅਦਬ ਇਤਨਾ ਹੈ। ਬਾਬਾ ਜੀ ਇਹ ਜੋਧ ਇਸ ਤਰ੍ਹਾਂ ਕਰਦਾ ਰੋਜ਼। ਬਾਬਾ ਬੁੱਢਾ ਸਾਹਿਬ ਨੇ ਗੁਰੂ ਅੰਗਦ ਦੇਵ ਨੂੰ ਦੱਸਿਆ, ਧੰਨ ਗੁਰੂ ਅੰਗਦ ਦੇਵ ਲੰਗਰ 'ਚ ਆਏ ਅਤੇ ਭਾਈ ਜੋਧ ਪ੍ਰਸ਼ਾਦੇ 'ਤੇ ਲੰਗਰ ਜਦੋਂ ਵਰਤਾ ਰਿਹਾ ਸੀ, ਕਹਿਣ ਲੱਗੇ ਟੋਕਰਾ ਰੱਖ ਇੱਥੇ ਮੇਰੇ ਕੋਲ ਆ ਜਾ। ਕੋਲ ਆ ਗਿਆ, ਧੰਨ ਗੁਰੂ ਅੰਗਦ ਸਾਹਿਬ ਬਚਨ ਕਰਦੇ ਨੇ, ਲੰਗਰ ਕਿੱਥੋਂ ਛਕਣਾ, ਚੁੱਪ ਕਰ ਰਿਹਾ। ਦੂਜੀ ਵਾਰੀ ਫਿਰ ਪੁੱਛਿਆ, ਕਿੱਥੋਂ ਛਕਣਾ ਭਾਈ ਜੋਧ ਲੰਗਰ, ਕਹਿਣ ਲੱਗਾ ਸੱਚੇ ਪਾਤਸ਼ਾਹ ਬਾਹਮਣ ਹਾਂ ਜਾਤ ਦਾ, ਬਾਹਮਣਾਂ ਵਿੱਚੋਂ ਵੀ ਉੱਚਾ ਬਾਹਮਣ, ਤੇਰੇ ਦਰ 'ਤੇ ਮੈਂ ਆ ਕੇ ਦੇਖਿਆ, ਇੱਥੇ ਫਲ ਤਾਂ ਹੀ ਲੱਗਦਾ ਜੇ ਅੰਦਰ ਚੁੱਕ ਜਾਏ ਤਾਂ, ਮੈਂ ਚੁਣਨਾ ਵਾਂ ਸੀਤ ਪ੍ਰਸਾਦ ਵਿੱਚੋਂ, ਝੂਠ ਵਿੱਚੋਂ। ਸਤਿਗੁਰੂ ਨੇ ਕੋਲ ਬਿਠਾ ਕੇ ਕਿਹਾ, ਇਹ ਨਿਮਰਤਾ ਹੀਣਤਾ ਬਣ ਜਾਏਗੀ, ਯਾਦ ਧਿਆਨ ਨਾਲ ਸੁਣਿਓ, ਇਹ ਹੀਣਤਾ ਨਾਮ ਦੇ ਰਸ ਨੂੰ ਗਵਾ ਜਾਏਗੀ, ਹੀਣਤਾ ਵਿੱਚੋਂ ਭੈ ਪੈਦਾ ਹੋ ਜਾਏਗਾ। ਓਨੀ ਨਿਮਰਤਾ ਹੈ ਜਿਹੜੀ ਖੌਮੇ ਨੂੰ ਕੱਢ ਕੇ ਅੰਦਰ ਨੂੰ ਪਵਿੱਤਰ ਕਰੇ, ਅਤੇ ਜਿਹੜੀ ਹੀਣਤਾ ਬਣ ਜਾਏ ਉਹ ਭੈ ਬਣ ਜਾਂਦੀ, ਬੰਦਾ ਡਰਨ ਲੱਗ ਪੈਂਦਾ ਹਰ ਚੀਜ਼ ਤੋਂ। ਹੀਣਤਾ ਨਹੀਂ ਨਿਮਰਤਾ ਹੁੰਦੀ, ਇਹ ਹੀਣਤਾ ਨਹੀਂ ਚਾਹੀਦੀ। ਕੋਲ ਬਿਠਾਇਆ, ਸਤਿਗੁਰੂ ਗੁਰੂ ਅੰਗਦ ਦੇਵ ਦੇ ਨੇਤਰ ਸੇਜਲ ਸਨ, ਕਹਿੰਦੇ ਕੋਲ ਬਿਠਾਇਆ ਅਤੇ ਭਾਈ ਜੋਧ ਰੋ ਪਿਆ। ਸੱਚੇ ਪਾਤਸ਼ਾਹ ਜੀ ਨੇ ਆਪਣਾ ਮੁਬਾਰਕ ਹਸਤ ਕਮਲ ਉਹਦੇ ਸੀਸ 'ਤੇ ਰੱਖਿਆ। ਹੁਣ ਇਹ ਵੀ ਕਹਿਣਗੇ ਵੀ ਸਿਰ 'ਤੇ ਹੱਥ ਰੱਖਿਆ ਕੀ ਹੋ ਜਾਂਦਾ, ਬਹੁਤ ਕੁਝ ਹੁੰਦਾ ਜੇ ਜਦੋਂ ਗੁਰੂ ਸਿਰ 'ਤੇ ਹੱਥ ਰੱਖੇ ਅਤੇ ਅੰਦਰ ਦੇ ਔਗਣ ਮਰ ਜਾਂਦੇ ਨੇ। ਗੁਰੂ ਸਿਰ 'ਤੇ ਹੱਥ ਰੱਖੇ ਅਤੇ ਅੰਦਰ ਨਾਮ ਪ੍ਰਗਟ ਹੋ ਜਾਂਦਾ, ਗੁਰੂ ਸਿਰ 'ਤੇ ਹੱਥ ਰੱਖੇ ਅਤੇ ਸਿਰ ਤੋਂ ਸਾਰੇ ਪਾਪ ਟਲ ਜਾਂਦੇ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰੂ ਕਿੰਨੀ ਕਿਰਪਾ ਹਰ ਨਾਮ ਦਿਓ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਮਹਾਰਾਜ ਕਹਿੰਦੇ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲਾਥਾ। ਜਦੋਂ ਸਤਿਗੁਰੂ ਨੇ ਮਸਤਕ 'ਤੇ ਹੱਥ ਰੱਖਿਆ, ਕਹਿੰਦੇ ਨੇ ਜਿਵੇਂ ਬਿਜਲੀ ਦਾ ਕਰੰਟ ਲੱਗਦਾ ਹੈ, ਪੂਰੇ ਪਿੰਡੇ ਵਿੱਚ ਇੱਕ ਨਾਮ ਦੀ ਰੋਂ ਚੱਲ ਪਈ। ਇਹ ਬਖਸ਼ਿਸ਼ ਹੁੰਦੀ ਹੈ ਪਿਆਰਿਓ। ਕਹਿਣ ਲੱਗਾ ਪੂਰੇ ਦਾ ਪੂਰਾ ਅੰਦਰ ਚੇਂਜ ਹੋ ਗਿਆ, ਭਾਈ ਜੋਧ ਦਾ ਚਿਹਰਾ ਭਖਣ ਲੱਗਾ, ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ। ਸਤਿਗੁਰੂ ਨੇ ਆਪਣੇ ਥਾਲ 'ਚ ਭੋਜਨ ਦੇ ਕੇ ਕਿਹਾ, ਭਾਈ ਜੋਧ ਹੁਣ ਪਰਮਾਤਮ ਦੇਵ ਜੀ ਅੰਦਰ ਪ੍ਰਗਟ ਹੋ ਗਏ ਨੇ, ਅਤੇ ਪਰਮਾਤਮ ਦੇਵ ਨੂੰ ਜੂਠਾ ਭੋਗ ਨਹੀਂ ਲਾਈਦਾ ਹੁੰਦਾ। ਅੰਦਰ ਦੇਖੋ ਨਿਮਰਤਾ ਸਤਿਗੁਰੂ ਨੇ ਸਿਖਾਈ, ਹੀਣਤਾ ਨਾ ਬਣੇ। ਭਾਈ ਜੋਧ ਉੱਠੇ, ਦੂਜੇ ਦਿਨ ਪੰਗਤ 'ਚ ਬੈਠੇ, ਅਤੇ ਜਦੋਂ ਲੰਗਰ ਛਕਿਆ ਅਤੇ ਬਾਬਾ ਜੀ ਨੇ ਹੱਸ ਕੇ ਪੁੱਛ ਲਿਆ, ਭਾਈ ਜੋਧ ਅੱਜ ਪੰਗਤ 'ਚ ਬਹਿ ਗਏ? ਕਹਿਣ ਲੱਗੇ ਤੁਸੀਂ ਤਾਂ ਆਪ ਇਸ ਖੇਡਦੇ ਜਾਣੂ ਹੋ, ਹੁਣ ਸਤਿਗੁਰੂ ਜੀ ਅੰਦਰ ਨਿਵਾਸ ਕਰ ਗਏ ਨੇ, ਸਤਿਗੁਰੂ ਜੀ ਨੂੰ ਪਵਿੱਤਰ ਭੋਜਨ ਹੀ ਛਕਾਈਦਾ ਹੁੰਦਾ। ਮੈਂ ਇੱਕ ਬੇਨਤੀ ਕਰਾਂਗਾ, ਝੁਕੀਏ ਪਰ ਹੀਣਤਾ ਨਾ ਬਣੇ। ਭਾਈ ਸਾਹਿਬ ਨੇ ਇਸੇ ਕਰਕੇ ਗੁਰਦਾਸ ਸਾਹਿਬ ਨੇ ਕਿਹਾ, ਸਿੱਖ ਦਾ ਜੀਵਨ ਹੀ ਇਹ ਵੇ ਕਿ ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੇ, ਸ਼ਬਦ ਸੁਰਤ ਸਾਵਧਾਨ ਹੋਏ ਉਹ ਆਪ ਗਵਾਵੇ, ਤਨ ਧਰਤੀ ਕਰ ਧਰਮ ਛਾਲ ਮਨ ਦੱਬ ਵਿਛਾਵੇ, ਲੱਤਾਂ ਹੇਠ ਲਤਾੜੀਏ ਸੰਗਤ ਚੱਲ ਆਵੇ। ਪਿਆਰਿਓ ਆਪਣੇ ਅੰਦਰ ਨੂੰ ਨਿਮਰਤਾ 'ਚ ਸ਼ਬਦ ਨਾਲ ਲਿਜਾਇਆ ਜਾਣਾ, ਜਿਉਂ ਜਿਉਂ ਸ਼ਬਦ ਪੜ੍ਹੀਏ ਤਿਉਂ ਤੂੰ ਅਰਦਾਸ ਕਰੀਏ ਸੱਚੇ ਪਾਤਸ਼ਾਹ ਮੈਨੂੰ ਅੰਦਰ ਦੀ ਗਰੀਬੀ ਬਖਸ਼ੋ, ਅੰਦਰ ਦੀ ਨਿਮਰਤਾ ਬਖਸ਼ੋ। ਪਰ ਗੁਰੂ ਅਰਜਨ ਸਾਹਿਬ ਚਾ ਉਹ ਕਹਿੰਦੇ ਨੇ ਮੇਰੇ 'ਤੇ ਕਿੰਨੇ ਹਮਲੇ ਹੋਏ, ਭਰਾ ਨੇ ਕੀਤਾ, ਦਾਈ ਨੇ ਮੇਰੇ ਪੁੱਤਰ 'ਤੇ ਕੀਤਾ, ਬਾਹਮਣ ਨੇ ਕੀਤਾ, ਸੁਲੀ ਨੇ ਕੀਤਾ, ਕਿੰਨੇ ਹਮਲੇ ਹੋਏ। ਧੰਨ ਗੁਰੂ ਅਰਜਨ ਦੇਵ ਕਿਵੇਂ ਬਚ ਗਏ? ਕਹਿਣ ਲੱਗੇ ਅਸੀਂ ਨਿਮਰਤਾ ਦੀ ਗੁਰਜ ਪਕੜੀ ਸੀ, ਸਭ ਦੇ ਚਰਨਾਂ ਦੀ ਧੂੜ ਬੰਨਣਾ ਸਾਡੇ ਕੋਲ ਖੰਡਾ ਸੀ, ਇਸ ਨਿਮਰਤਾ ਦੇ ਸਾਹਮਣੇ ਕੋਈ ਵੀ ਨਹੀਂ ਆੜ ਸਕਿਆ, ਸਾਰੇ ਚਲੇ ਗਏ। ਗਰੀਬੀ ਗਦਾ ਹਮਾਰੀ, ਖੰਨਾ, ਖੰਨਾ ਦਾ ਅਰਥ ਖੰਡਾ, ਕਹਿੰਦੇ ਨੇ ਸੁਲੀ ਵੀ ਨਹੀਂ ਟੱਕਿਆ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਸ਼ਾਗੀ ਸਾਰੀ, ਇਸ ਆਗੈ ਕੋ ਨਾ ਟਿਕੈ ਬਿਕਾਰੀ। ਗੁਰਪੂਰੇ ਇਹ ਗੱਲ ਸਾਰੀ ਪੂਰੇ ਗੁਰੂ ਨੇ ਸਮਝਾਇਆ, ਆਹ ਨਿਮਰਤਾ, ਇਹਦੇ ਸਾਹਮਣੇ ਕੋਈ ਵੀ ਨਹੀਂ ਟਿਕ ਸਕਿਆ, ਹਰ ਕੋਈ ਇਹਦੇ ਤੋਂ ਦੂਰ ਗਿਆ। ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਭੁੱਖਣ ਹੈ ਗੁਰ ਸਿੱਖੋ ਨਿਮਰਤਾ ਦਾ। ਜੇ ਨਿਮਰਤਾ ਧਾਰਨ ਕਰਾਂਗੇ ਸਤਿਗੁਰੂ ਦੀ ਕਿਰਪਾ ਜ਼ਰੂਰ ਮਿਲੇਗੀ, ਅਤੇ ਜੇ ਅੰਦਰ ਬੰਦਗੀ ਹੋਈ, ਚਲੋ ਜਪ ਕੀਤਾ ਪਰ ਨਿਮਰਤਾ ਨਹੀਂ, ਥੋੜ੍ਹਾ ਜਿਹਾ ਮੇਰੀ ਬੇਨਤੀ ਹੈ, ਸਿੱਖ ਜਗਤ ਜਿੱਥੋਂ ਤੱਕ ਸੁਣਨੇ ਪਏ, ਦੇਖੋ ਅਸੀਂ ਹੰਕਾਰ ਦੇ ਸ਼ਿਖਰ 'ਤੇ ਪਹੁੰਚ ਚੁੱਕੇ ਹਾਂ, ਜਿੱਥੇ ਅੱਜ ਆਪਾਂ ਪਹੁੰਚੇ। ਹਉਮੈ ਧਰਮ ਕਲ ਮੈਂ ਤਾਂ ਪ੍ਰਮਾਣ ਦਿੱਤੇ, ਤੂੰ ਨਿਤਨਿਮ ਕਰ ਰਿਹਾ, ਸਿਮਰਨ ਕਰ ਰਿਹਾ, ਇੱਕ ਬੰਦਾ ਨਹੀਂ ਕਰ ਰਿਹਾ। ਜੇ ਤੇਰੇ ਧਰਮ ਦਾ ਤੇਰਾ ਆਚਰਨ ਤੇਰੀ ਰਹਿਤ ਹੀ ਤੇਰੇ ਹਉਮੈ ਦਾ ਕਾਰਨ ਬਣ ਗਈ ਅਤੇ ਚੇਤੇ ਰੱਖੀ, ਤੂੰ ਰੂਹਾਨੀਅਤ ਰਸ ਨਹੀਂ ਲੈ ਸਕੇਗਾ। ਨਿਮਰਤਾ ਸਤਿਗੁਰੂ ਦੀ ਇੱਕੋ ਦਾਤ ਹੈ, ਅਤੇ ਦੂਜੀ ਗੱਲ, ਨੀਵੀਆਂ ਥਾਵਾਂ 'ਤੇ ਪਾਣੀ ਖਲੋਂਦਾ ਅਤੇ ਨੀਵੀਆਂ ਹਿਰਦਿਆਂ ਵਿੱਚ ਗੁਰੂ ਦੀ ਕਿਰਪਾ ਖਲੋਂਦੀ ਹੈ। ਬਾਬਾ ਜੀ ਨੇ ਤਾਂ ਹੀ ਕਿਹਾ, ਗਰਭ ਜਿੰਨਾ ਵਡਿਆਈਆਂ ਧਨ ਜੋਬਨ ਆਗਾਹ, ਖਾਲੀ ਚੱਲੇ ਧਨੀ ਸਿਉਂ ਟਿੱਬੇ ਜਿਉਂ ਮੀਆਂ। ਅਖੀਰਲੀ ਤੁੱਕ ਮੈਂ ਕਹਾਂਗਾ, ਗੁਰੂ ਨਾਨਕ ਸਾਹਿਬ ਨੇ ਇੱਕੋ ਗੱਲ ਕਹੀ, ਦੇਖੋ ਬੜਾ ਵਿਸ਼ਾਲ ਜੇ ਨਿਮਰਤਾ ਦਾ, ਆਪਾਂ ਕਹਾਂਗੇ ਸੀ ਗੁਰਸਿੱਖਾਂ ਦੀ ਧੂੜ ਤਾਂ ਕਹਿੰਦੇ ਹਾਂ, ਪਰ ਗੁਰੂ ਨਾਨਕ ਸਾਹਿਬ ਦੀ ਜੋਤ ਕਹਿੰਦੀ ਏ ਜੇ ਕੁਝ ਖੱਟਣੇ ਤਾਂ ਸਭ ਦੇ ਚਰਨਾਂ ਦੀ ਧੂੜ ਬਣ ਜਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਅਗਲੀ ਤੋਂ ਕੀ ਹੋ ਸਭਨ ਕੀ ਰੇਣੁਕਾ, ਤੋ ਆਓ ਹਮਾਰੇ ਪਾਸ ਸਤਿਗੁਰੂ ਜੀ, ਉਹ ਕਿਰਪਾ ਕਰੋ, ਸੱਚੀ ਮੁੱਚੀ ਸਾਡਾ ਅੰਦਰ ਝੁਕਾ ਦਿਓ। ਹਾਲਾਂਕਿ ਸਾਡੇ ਅਰਦਾਸ ਦਾ ਇਹ ਲਫ਼ਜ਼ ਹੈ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਪਿਆਰਿਓ ਮਤ ਪਦ ਦਾ ਰਾਖਾ ਆਪ ਵਾਹਿਗੁਰੂ। ਸਤਿਗੁਰੂ ਕਿਰਪਾ ਕਰੇ, ਇੱਥੇ ਮੈਂ ਇਸ ਵਿਚਾਰ ਨੂੰ ਵਿਸ਼ਰਾਮ ਦੇਣਾ, ਕੱਲ੍ਹ ਨੂੰ ਇਸੇ ਨੂੰ ਅੱਗੇ ਰੱਖ ਕੇ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਨ ਨੂੰ, ਨੀਵਿਆਂ ਵੱਲ ਪਾਣੀ ਜਾਂਦਾ ਹੈ, ਅਤੇ ਸਿੱਖੀ ਗੁਰੂ ਨਾਨਕ ਦੀ ਵੀ ਉਹਨਾਂ ਵੱਲ ਜਾਂਦੀ ਜਿਨ੍ਹਾਂ ਨੂੰ ਲੋਕ ਨੀਚ ਸਮਝਦੇ ਸਨ। ਇਹ ਅਸੀਂ ਕੱਲ੍ਹ ਨੂੰ ਵਿਚਾਰਾਂਗੇ। ਤੁਹਾਡਾ ਸਭ ਦਾ ਧੰਨਵਾਦ ਜੀ। ਮੇਰੇ ਤੋਂ ਕੋਈ ਸ਼ਬਦ ਲਫ਼ਜ਼ ਤਲਫ਼ਜ਼ ਬੋਲਦਿਆਂ ਭੁੱਲ ਹੋਈ ਹੋਵੇ, ਕਿਰਪਾ ਕਰਕੇ ਬਖਸ਼ ਦੇਣਾ। ਆਓ, ਜਿਵੇਂ ਕੱਲ੍ਹ ਆਪਨੇ ਅਸੀਸ ਬਖਸ਼ੀ, ਅੱਜ ਵੀ ਅਸੀਸ ਬਖਸ਼ੋ। ਆਪਾਂ ਨਾਮ ਥੋੜ੍ਹਾ ਜਿਹਾ ਜਾਪ ਕਰ ਲਈਏ, ਜਿਨ੍ਹਾਂ ਕੰਮਾਂ ਕਾਰਾਂ ਵਾਲਿਆਂ ਨੇ ਜਾਣਾ ਉਹ ਜੀ ਸਦਕੇ ਜਾਓ, ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਵਾਹੇ ਗੁਰੂ, ਵਾਹੇ ਗੁਰੂ, ਸਾਰੇ ਕਿਰਪਾ ਕਰੋ ਉੱਚੀ ਆਵਾਜ਼, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ।
ਵਾਖੇ ਗੁਰੂ 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 ਵਾਖੇ ਗੁਰੂ
ਵਾਹਿਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਉੱਠਦਿਆਂ ਬੈਠਦਿਆਂ ਵਿਚਾਰ ਕਰਦਿਆਂ ਬਾਣੀ ਪੜ੍ਹਦਿਆਂ ਮਨ ਕਰਕੇ ਬੁੱਧੀ ਕਰਕੇ ਚਿੱਤ ਕਰਕੇ ਹੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।